ਆਓ ਆਪਣੇ ਸਿਰਾਂ ਨੂੰ ਪ੍ਰਾਰਥਨਾ ਲਈ ਝੁਕਾਈਏ। ਪਿਆਰੇ ਸੁਰਗੀ ਪਿਤਾ, ਅਸੀਂ ਇਹ ਕੇਵਲ ਵਿਸ਼ਵਾਸ ਕਰੋ ਵਾਲੇ ਗੀਤ ਨੂੰ ਸੁਣਦੇ ਹਾਂ। ਇਹ ਸਾਨੂੰ ਦੱਸਦਾ ਆ ਕਿ ਇਹੋ ਹੀ ਅਸਾਂ ਪਰਮੇਸ਼ਰ ਦੇ ਕਿਸੇ ਵਿਵਾਦ ਦੇ ਵਾਰਸ ਬਣ ਲਈ ਕਰਨਾ ਆ, ਕੇਵਲ ਉਹਨਾਂ ਦਾ ਵਿਸ਼ਵਾਸ ਕਰਨਾ ਆ, ਕਿਉਂਕਿ ਇਹ ਲਿਖਿਆ ਹੋਇਆ ਆ ਕਿ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਸੰਭਵ ਆ। ਮਿਰਗੀ ਵਾਲੇ ਬੱਚੇ ਦੇ ਪਿਤਾ ਵਾਂਗ ਅਸੀਂ ਵੀ ਕੁਰਲਾਉਂਦੇ ਆ। ਪ੍ਰਭੂ, ਮੈਂ ਨੇਚਾ ਕਰਦਾ ਆ, ਮੇਰੀ ਬੇਪ੍ਰਤੀਤੀ ਦਾ ਉਪਾਅ ਕਰ। ਅਸੀਂ ਤੇਰੀ ਮਹਾਨ ਸ਼ਕਤੀ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ। ਤੇਰਾ ਆਪਣੇ ਆਪ ਦਾ ਮਹਾਨ ਪ੍ਰਕਾਸ਼ ਜੋ ਸਾਨੂੰ ਇਨ੍ਹਾਂ ਅੰਤਲੇ ਦਿਨਾਂ ਵਿੱਚ ਮਿਲਿਆ ਆ, ਇਹ ਗੱਲ ਸਾਡੇ ਦਿਲਾਂ ਨੂੰ ਬੇਹੱਦ ਖੁਸ਼ ਤੇ ਨਿਹਾਲ ਕਰਦੀ ਆ। ਇਹ ਜਾਣ ਕੇ ਕਿ ਅਸੀਂ ਜਿਉਂਦੇ ਪਰਮੇਸ਼ਵਰ ਦੇ ਨਾਲ ਸੰਬੰਧ ਜੋੜਿਆ ਆ, ਜਿਹੜਾ ਕਿ ਸਰੀਰਕ ਤੇ ਭੌਤਿਕ ਪਦਾਰਥਾਂ ਵਿੱਚ ਇਹਦਾ ਵਾਪਸੀ ਸਬੂਤ ਦਿੰਦਾ ਆ, ਜਿਦਾਂ ਕਿ ਉਹਨੇ ਪਿਛਲੇ ਦਿਨਾਂ ਵਿੱਚ ਕੀਤਾ, ਜਿਵੇਂ ਕਿ ਉਹਨੇ ਇਸ ਦਿਨ ਦੇ ਲਈ ਵਾਅਦਾ ਕੀਤਾ ਹੈ। ਅਸੀਂ ਤੇਰੇ ਬਹੁਤ ਹੀ ਸ਼ੁਕਰਗੁਜ਼ਾਰ ਆ ਸਾਡੇ ਪਰਮੇਸ਼ਰ, ਇਸ ਹਨੇਰੇ ਦੇ ਦਿਨ ਵਿੱਚ ਜਦ ਕੋਈ ਵੀ ਨਹੀਂ ਜਾਣਦਾ ਕਿ ਕਿਹੜੇ ਰਸਤੇ ਜਾਣਾ ਆ, ਅਸੀਂ ਖੁਸ਼ ਆ ਕਿ ਸਾਨੂੰ ਬਚਾ ਖੇਤਰ ਲੱਭ ਗਿਆ ਆ, ਇੱਕ ਆਸਰਾ। ਪ੍ਰਭੂ, ਅੱਜ ਰਾਤ ਸਾਨੂੰ ਬਰਕਤ ਦੇ, ਜਿਦਾਂ ਕਿ ਅਸੀਂ ਤੇਰਾ ਵਚਨ ਬੋਲਦੇ ਆ ਅਤੇ ਵਾਅਦੇ ਜਿਹੜੇ ਸਾਨੂੰ ਦਿੱਤੇ ਗਏ ਹਨ, ਕਾਸ਼ ਕਿ ਅਸੀਂ ਉਹਨਾਂ ਨੂੰ ਆਪਣੇ ਦਿਲਾਂ ਵਿੱਚ ਪਾਲ ਸਕੀਏ, ਸੰਜੀਦਗੀ ਨਾਲ ਉਹਨਾਂ ਦਾ ਆਨੰਦ ਮਾਣੀਏ ਤੇ ਪਰਮੇਸ਼ਰ ਦੇ ਸੱਚੇ ਅਨੁਸ਼ਾਸਨ ਦੇ ਨਾਲ ਇਹਨਾਂ ਦੀ ਪਾਲਣਾ ਕਰ ਸਕੀਏ। ਅਸੀਂ ਇਹਨੂੰ ਯਸੂ ਦੇ ਨਾਂ ਵਿੱਚ ਮੰਗਦੇ ਹਾਂ, ਆਮੀਨ। ਪਿਆਰ ਭੇਂਟ, ਤੁਹਾਨੂੰ ਇਹ ਨਹੀਂ ਸੀ ਕਰਨਾ ਚਾਹੀਦਾ, ਇਹ ਕਿਹਨੇ ਕੀਤਾ ਆ? ਤੁਸੀਂ ਦੋਸ਼ੀ ਹੋ। ਮੈਂ ਪ੍ਰਬੰਧਕ ਨੂੰ ਤਾੜ ਰਿਹਾ ਸਾਂ, ਕਿਹਾ ਜਾਂਦਾ ਆ ਕਿ ਉਹਨੇ ਮੇਰੇ ਲਈ ਇਹ ਪਿਆਰ ਭੇਂਟ ਲਈ ਆ, ਉਹਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਮੈਂ ਇਹਦੀ ਸਲਾਹੁਤ ਕਰਦਾ ਆ, ਪਰਮੇਸ਼ਰ ਜਾਣਦਾ ਆ, ਪਰ ਮੈਂ ਇਹਦੇ ਲਈ ਹਰਗਿਜ ਵੀ ਨਹੀਂ ਆਇਆ ਹਾਂ। ਤੁਹਾਡਾ ਧੰਨਵਾਦ, ਕਾਸ਼ ਕਿ ਪ੍ਰਭੂ ਤੁਹਾਨੂੰ ਬਰਕਤ ਬਖਸ਼ੇ। ਮੈਂ ਸਭ ਕੁਝ ਤੁਹਾਡੇ ਲਈ ਕਰਾਂਗਾ, ਮੈਂ ਵਿਦੇਸ਼ ਦੀ ਸੇਵਾ ਦੇ ਕੰਮਾਂ ਵਿੱਚ ਲਾ ਦੇਵਾਂਗਾ। ਮੈਂ ਜਾਣਾਂਗਾ ਕਿ ਇਹ ਪਰਮੇਸ਼ਰ ਦੇ ਰਾਜ ਲਈ ਜਾਵੇਗਾ, ਅਤੇ ਜੇ ਪ੍ਰਭੂ ਨੇ ਚਾਹਿਆ ਮੈਂ ਆਪਣੇ ਆਪ ਹੀ ਇਹਨੂੰ ਉਸ ਦੇਸ਼ ਵਿੱਚ ਲੈ ਜਾਵਾਂਗਾ, ਤਾਂ ਕਿ ਉਹਨਾਂ ਨੂੰ ਵੀ ਇਹੋ ਸੁਸਮਾਚਾਰ ਸੁਣਾਇਆ ਜਾਵੇ ਜਿਹੜਾ ਕਿ ਤੁਸੀਂ ਬੈਠ ਕੇ ਇਸ ਹਫ਼ਤੇ ਸੁਣਦੇ ਰਹੇ ਹੋ। ਤਦ ਮੈਂ ਜਾਣਦਾ ਆ ਕਿ ਇਹ ਉਸੇ ਢੰਗ ਨਾਲ ਜਿੱਦਾਂ ਤੁਸੀਂ ਨੇਚਾ ਕੀਤੀ ਆ ਇਹ ਹੋਵੇਗਾ, ਤੇ ਪ੍ਰਭੂ ਮੈਨੂੰ ਇੰਜ ਕਰਨ ਵਿੱਚ ਮਦਦ ਕਰੇ। ਮੈਂ ਇਸ ਹਾਜ਼ਰੀ ਦੇ ਲਈ ਜਿਹੜੀ ਕਿ ਬੜੀ ਮਹਾਨ ਸੀ ਜੋ ਇਸ ਹਫ਼ਤੇ ਰਹੀ ਆ, ਬਹੁਤ ਸ਼ੁਕਰਗੁਜ਼ਾਰ
ਹਾਂ।
ਤੁਹਾਡੇ ਸਭਨਾਂ ਲਈ ਵੀ ਜਿਹੜੇ ਅੱਜ ਰਾਤ ਫੇਰ ਇਸ ਟੈਲੀਫੋਨ ਦੀਆਂ ਤਾਰਾਂ ਨਾਲ ਜੁੜੇ ਹੋਏ ਸੁਣ ਰਹੇ ਹਨ, ਅਸੀਂ ਤੁਹਾਡੇ ਹਰੇਕ ਤੇ ਸਭਨਾਂ ਲਈ ਸ਼ੁਕਰਗੁਜ਼ਾਰ ਹਾਂ। ਅੱਜ ਸਵੇਰ ਮੈਨੂੰ ਬਿੱਲੀ ਨੇ ਆਖਿਆ, ਉਹਨੇ ਕਿਹਾ, ਡੈਡੀ ਜੇ ਤੁਸੀਂ ਮੇਰੇ ਨਾਲ ਅੱਜ ਸਵੇਰੇ ਇਸ ਵਕਤ ਆਉਂਦੇ ਠੀਕ ਦਿਨ ਦੀ ਰੋਸ਼ਨੀ ਦੇ ਬਾਅਦ ਇਨ੍ਹਾਂ ਥਾਵਾਂ ਤੇ ਖੜੇ ਹੋ ਕੇ ਗੌ ਕਰਦੇ ਕਿ ਕਿੰਜ ਮਾਵਾਂ ਕਾਰਾਂ ਵਿੱਚ ਬੱਚਿਆਂ ਨੂੰ ਦੁੱਧ ਪਿਆ ਰਹੀਆਂ ਸਨ, ਉਹ ਗਰੀਬ ਲੋਕ ਕਿਦਾਂ ਮੀਂਹ ਵਿੱਚ ਬੈਠੇ ਹੋਏ ਫਾਟਕਾਂ ਦੇ ਖੁੱਲਣ ਦੀ ਉਡੀਕ ਕਰ ਰਹੇ ਸਨ। ਵੇਖਦੇ ਹੋ ਕਿ ਮੈਂ ਕਿੰਨਾ ਪਖੰਡੀ ਤੇ ਕਪਟੀ ਹੋਵਾਂਗਾ ਜੇ ਮੈਂ ਸੱਚਾਈ ਤੋਂ ਇਲਾਵਾ ਤੁਹਾਨੂੰ ਕੁਝ ਦੱਸਾਂ। ਮੈਂ ਸੱਚ ਵਿੱਚ ਹੀ ਮਾੜਾ ਆਦਮੀ ਹੋਵਾਂਗਾ, ਕਦੇ ਕਦੇ ਮੈਨੂੰ ਸੱਟ ਮਾਰਨੀ ਪੈਂਦੀ ਆ, ਇਸ ਲਈ ਨਹੀਂ ਕਿ ਮੈਂ ਚਾਹੁੰਦਾ ਹਾਂ, ਇਸ ਲਈ ਕਿਉਂਕਿ ਇਹ ਮੈਂ ਨਹੀਂ ਹਾਂ ਜੋ ਕਿ ਸੱਟ ਮਾਰ ਰਿਹਾ ਹਾਂ, ਇਹ ਤਾਂ ਸੱਚ ਹੈ ਜਿਹੜਾ ਠੇਸ ਮਾਰਦਾ ਆ। ਮੇਰਾ ਯਕੀਨ ਆ ਕਿ ਇਹੋ ਹੀ ਕਾਰਨ ਆ ਕਿ ਤੁਸੀਂ ਆਏ ਹੋ, ਕਿਉਂਕਿ ਮੈਂ ਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਨਾਲ ਵਫ਼ਾਦਾਰ ਹਾਂ ਅਤੇ ਸਭ ਕੁਝ ਕਰਦਾ ਹਾਂ ਜੋ ਵੀ ਮੈਂ ਤੁਹਾਡੀ ਮਦਦ ਲਈ ਕਰ ਸਕਦਾ ਹਾਂ। ਪ੍ਰਭੂ ਤੁਹਾਡੀ ਹਰੇਕ ਦੀ ਮਦਦ ਕਰੇ। ਹੁਣ ਮੈਂ ਲੋਕਾਂ ਨੂੰ ਉਹਨਾਂ ਦੇ ਵਧੀਆ ਸਹਿਯੋਗ ਦੇ ਲਈ ਧੰਨਵਾਦ ਦੇਣਾ ਚਾਹੁੰਦਾ ਹਾਂ, ਤੇ ਸ਼ਹਿਰ ਦੇ ਵੀ ਜੋ ਲੋਕ ਇੱਥੇ ਹਨ ਜਿਨ੍ਹਾਂ ਨੇ ਸਾਨੂੰ ਇਸ ਸਕੂਲ ਦਾ ਘਰ, ਸਭਾ ਹਾਲ ਅਤੇ ਵਿਆਮਸ਼ਾਲਾ ਕਿਰਾਏ ਤੇ ਲੈਣ ਦਿੱਤੇ, ਅਤੇ ਮੈਂ ਅਧਿਕਾਰੀਆਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਜੇ ਤੁਸੀਂ ਇੱਥੇ ਹੋ, ਅਤੇ ਮੈਂ ਸ਼੍ਰੀਮਾਨ ਹਸਟਨ ਕੋਲਵਿਨ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਇੱਥੋਂ ਦੇ ਰਾਖੇ ਹਨ, ਉਹਨਾਂ ਦੇ ਵਧੀਆ ਸਹਿਯੋਗ ਦੇ ਲਈ ਜਿਨ੍ਹਾਂ ਨੇ ਸਾਨੂੰ ਇਹ ਸਭ ਲੈਣ ਵਿੱਚ ਮਦਦ ਕੀਤੀ ਤੇ ਹਰੇਕ ਰਾਤ ਸਾਡੇ ਨਾਲ ਰਹੇ। ਅਸੀਂ ਜੈਫਰਸਨਵਿਲ ਦੀ ਪੁਲਿਸ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਘੱਟ ਪੈਸਿਆਂ ਤੇ ਆਣ ਕੇ ਨਿਗਰਾਨੀ ਕੀਤੀ। ਮੈਂ ਸੋਚਦਾ ਹਾਂ ਕਿ ਇੱਕ ਘੰਟੇ ਦੇ $2 ਸਨ। ਪੁਲਿਸ ਖਾਸ ਕਰਤੱਵ ਨਿਭਾਉਣ ਲਈ ਆਈ ਸੀ ਤਾਂ ਕਿ ਮੋਟਰ ਕਾਰਾਂ ਨੂੰ ਖੜਿਆ ਕਰਾ ਸਕੇ ਤੇ ਕੁਝ ਅਜਿਹਾ ਨਾ ਵਾਪਰੇ ਤੇ ਸਭ ਠੀਕ ਠਾਕ ਰਿਹਾ। ਅਸੀਂ ਲੋਕਾਂ ਦੇ ਇਸ ਵਾਸਤੇ ਧੰਨਵਾਦੀ ਹਾਂ। ਇੱਥੋਂ ਦੇ ਬੋਰਡ ਦੇ ਇੰਜੀਨੀਅਰ ਦੇ ਲਈ ਵੀ ਧੰਨਵਾਦੀ ਹਾਂ। ਮੈਂ ਉਹਨਾਂ ਤੇ ਧਿਆਨ ਦਿੱਤਾ ਤੇ ਬਾਕੀ ਸਭ ਵੀ ਜੋ ਇਹਦੇ ਨਾਲ ਜੁੜੇ ਹੋਏ ਹਨ, ਅਸੀਂ ਯਕੀਨਨ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਮੈਂ ਸੋਚਦਾ ਹਾਂ ਕਿ ਤੁਹਾਡਾ ਹਰੇਕ ਦਾ ਤੋਹਫਿਆਂ ਲਈ ਧੰਨਵਾਦ। ਬਿੱਲੀ ਨੇ ਅੱਜ ਦੁਪਹਿਰ ਇੱਕ ਤੋਹਫਾ ਲਿਆਂਦਾ, ਉਹਨਾਂ ਵਿੱਚੋਂ ਬਹੁਤ ਸਾਰੇ ਡੱਬਿਆਂ ਵਿੱਚ ਸਨ ਕੁਲਫੀ ਅਤੇ ਵਗੈਰਾ ਵਗੈਰਾ। ਉਹਨਾਂ ਵਿੱਚੋਂ ਇੱਕ ਤਾਂ ਮੁਬਾਰਕਬਾਦੀਆਂ ਸਨ ਜਿਨ੍ਹਾਂ ਦੇ ਵਿੱਚ ਮਸੀਹ ਦੀ ਤਸਵੀਰ ਬਣਾਈ ਹੋਈ ਸੀ। ਇਹ ਤਾਂ ਪਹਾੜੀ ਉਪਦੇਸ਼ ਸੀ ਅਤੇ ਯਕੀਨਨ ਇਹ ਸੁੰਦਰ ਸੀ। ਮੈਂ ਪੱਕੇ ਤੌਰ ਤੇ ਤੁਹਾਡਾ ਧੰਨਵਾਦ ਕਰਦਾ ਹਾਂ ਅਤੇ ਬਹੁਤ ਸਾਰੀਆਂ ਚੀਜ਼ਾਂ ਮੈਂ ਨਹੀਂ ਜਾਣਦਾ ਕਿ ਕਿਵੇਂ ਉਹਨਾਂ ਲਈ ਧੰਨਵਾਦ ਕਰਾਂ। ਅਤੇ ਬੰਦਗੀ ਦੀ ਜਾਮਨੀ ਲੈਣ ਲਈ ਤੇ ਇਹਦਾ ਪੈਸਾ ਧੇਲਾ ਖਰਚਣ ਲਈ ਵੀ ਧੰਨਵਾਦੀ ਹਾਂ। ਅਸੀਂ ਯਕੀਨਨ ਆਪਣੇ ਸਾਰੇ ਦੇ ਨਾਲ ਇਹਦੀ ਸਲਾਹੁਤ ਕਰਦੇ ਹਾਂ। ਪ੍ਰਭੂ ਤੁਹਾਨੂੰ ਹਰੇਕ ਨੂੰ ਬਹੁਤ ਬਰਕਤ ਬਖਸ਼ੇ। ਬਿੱਲੀ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਵਿਅਕਤੀਗਤ ਮੁਲਾਕਾਤ ਉਸ ਸਮੇਂ ਕਰਨ ਦੇ ਲਈ ਪੁੱਛ ਰਹੇ ਸਨ। ਬਹੁਤਿਆਂ ਨੇ ਇਹ ਪੁੱਛਿਆ ਤੇ ਉਹਨਾਂ ਕੋਲ ਛੋਟੇ ਬੱਚੇ ਮਹਿਸੂਸ ਕਰਾਉਣ ਲਈ ਵੀ ਸਨ। ਕਿੰਜ ਮੈਂ ਉਹ ਕਰਨਾ ਚਾਹੁੰਦਾ ਹਾਂ, ਪਰ ਤੁਸੀਂ ਵੇਖਦੇ ਹੋ ਕਿ ਜਦ ਮੈਂ ਇਸ ਵਾਰੀ ਆਇਆ ਇਹ ਇੰਨਾ ਜ਼ਰੂਰੀ ਸੀ ਕਿ ਮੈਨੂੰ ਸਾਰਾ ਸਮਾਂ ਬਚਨ ਦੇ ਅਧਿਐਨ ਵਿੱਚ ਤੇ ਪ੍ਰਾਰਥਨਾ ਵਿੱਚ ਰਹਿਣਾ ਪਿਆ ਤਾਂ ਕਿ ਇਹ ਸੰਦੇਸ਼ ਪ੍ਰਚਾਰ ਕਰ ਸਕਾਂ। ਵੇਖੋ ਉਹ ਸਾਡੇ ਲਈ ਖਾਸੁਲ ਖਾਸ ਹਨ ਕਿਉਂਕਿ ਪਹਿਲਾਂ ਪਰਮੇਸ਼ਰ ਦੀ ਮਰਜ਼ੀ ਨੂੰ ਭਾਲਣਾ ਆ ਤੇ ਫਿਰ ਇਹਨਾਂ ਗੱਲਾਂ ਤੇ ਬੋਲਣਾ ਆ। ਸਭ ਨੂੰ ਇਕੱਠਿਆ ਕਰਕੇ ਤੇ ਪਰਮੇਸ਼ਰ ਨੂੰ ਪੁੱਛਣਾ ਆ ਕਿ ਕਿਹੜਾ ਖੋਲਿਆ ਜਾਵੇ। ਪ੍ਰਭੂ ਨੇ ਚਾਹਿਆ ਅਸੀਂ ਜਲਦੀ ਹੀ ਵਾਪਸ ਆਵਾਂਗੇ ਜਿੰਨੀ ਜਲਦੀ ਸਾਨੂੰ ਦਿਨ ਲੱਗ ਸਕਿਆ। ਮੈਂ ਇੱਕ ਹਰਕਤ ਕੀਤੀ ਜਾਂ ਈਸਟਰ ਬਾਰੇ ਕੁਝ ਆਖਿਆ ਹੈ, ਮੈਨੂੰ ਉਹ ਵੇਖਣਾ ਚਾਹੀਦਾ ਆ ਕਿਉਂਕਿ ਮੈਂ ਸੋਚਦਾ ਹਾਂ ਕਿ ਉਸੇ ਸਮੇਂ ਤੇ ਕੈਲੀਫੋਰਨੀਆ ਵਿੱਚ ਵੀ ਬੰਦਗੀਆਂ ਹਨ। ਇਹ ਗਲਤ ਵੀ ਹੋ ਸਕਦਾ ਆ। ਜਿੱਦਾਂ ਵੀ ਹੋਵੇ, ਜਦ ਅਸੀਂ ਡੇਰੇ ਵਿੱਚ ਵਾਪਸ ਆਵਾਂਗੇ ਅਸੀਂ ਤੁਹਾਨੂੰ ਕਲੀਸਿਆ ਨੂੰ ਇੱਕ ਪੱਤਰ ਘੱਲਾਂਗੇ ਤੇ ਦਿਨ ਤੇ ਸਮਾਂ ਦੱਸਾਂਗੇ। ਮੈਂ ਆਵਾਂਗਾ, ਹੋ ਸਕਦਾ ਹੈ ਉਸ ਸਮੇਂ ਫਿਰ ਦੁਬਾਰਾ ਮੈਂ ਕੋਈ ਵੀ ਸਮਾਂ ਬਿਮਾਰਾਂ ਦੇ ਲਈ ਪ੍ਰਾਰਥਨਾ ਕਰਨ ਦਾ ਨਹੀਂ ਰੱਖਿਆ ਹੈ। ਅਸੀਂ ਇੱਕ ਵੀ ਬੰਦਗੀ ਨਹੀਂ ਕੀਤੀ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਲਿਆ ਕੇ ਤੇ ਉਹਨਾਂ ਲਈ ਪ੍ਰਾਰਥਨਾ ਕੀਤੀ ਹੋਵੇ। ਅਸੀਂ ਤਾਂ ਉਹਨਾਂ ਨੂੰ ਬਾਹਰ ਭੇਜਦੇ ਰਹੇ ਹਾਂ ਤੇ ਸਾਡੇ ਭਾਈ ਲੋਕ ਭਾਈ ਲੀਵੇਲ ਅਤੇ ਭਾਈ ਪ੍ਰਚਾਰ ਕਰਦੇ ਰਹੇ ਹਨ। ਇਹ ਦੂਜੇ ਭਾਈ ਪ੍ਰਚਾਰ ਕਰਦੇ ਰਹੇ ਹਨ ਤੇ ਬਿਮਾਰਾਂ ਲਈ ਪ੍ਰਾਰਥਨਾ ਕਰਦੇ ਰਹੇ ਹਨ ਅਤੇ ਪਾਣੀ ਦਾ ਬਪਤਿਸਮਾ ਜਾਂ ਬਪਤਿਸਮੇ ਦਿੰਦੇ ਰਹੇ ਹਨ ਤੇ ਮੈਨੂੰ ਬਚਨ ਦੇ ਨਾਲ ਇਕੱਲੇ ਹੀ ਰਹਿਣ ਲਈ ਛੱਡ ਦਿੱਤਾ। ਅਸੀਂ ਇਹਨਾਂ ਮਨੁੱਖਾਂ ਦੇ ਲਈ ਧੰਨਵਾਦੀ ਹਾਂ, ਇਹਨਾਂ ਨੇ ਬੜੀ ਬਹਾਦਰੀ ਦਾ ਕੰਮ ਕੀਤਾ ਆ। ਇੱਥੇ ਬਹੁਤ ਸਾਰੇ ਮਿੱਤਰ ਹਨ ਜਿਨ੍ਹਾਂ ਨੂੰ ਮੈਂ ਮਿਲਣਾ ਚਾਹੁੰਦਾ ਹਾਂ। ਮੈਂ ਹੇਠਾਂ ਵੇਖਿਆ, ਜੌਨ ਤੇ ਅਰਲ ਤੇ ਨਜ਼ਰ ਪਈ ਤੇ ਵਿਦਵਾਨ ਭਾਈ ਲੀਵਾਇਲੇ ਵੀ ਹਨ। ਇਹਨਾਂ ਬੰਦਗੀਆਂ ਦੇ ਪ੍ਰਬੰਧਕਾਂ ਵਿੱਚੋਂ ਇੱਕ ਭਾਈ ਰਾਏ ਬਾਰਡਰਸ ਵੀ ਹਨ। ਉਹਨਾਂ ਆਦਮੀਆਂ ਦੇ ਨਾਲ ਹੱਥ ਤੱਕ ਮੈਂ ਨਹੀਂ ਮਿਲਾਇਆ, ਮੈਨੂੰ ਮੌਕਾ ਹੀ ਨਹੀਂ ਮਿਲਿਆ। ਮੈਂ ਆਪਣੇ ਕੈਂਟਕੀ ਦੇ ਮਿੱਤਰਾਂ ਤੇ ਇੱਥੋਂ ਦੇ ਮਿੱਤਰਾਂ ਤੇ ਸੇਵਾਦਾਰ ਮਿੱਤਰਾਂ ਬਾਰੇ ਸੋਚਦਾ ਹਾਂ। ਕਿੱਦਾਂ ਮੈਂ ਉਹਨਾਂ ਨਾਲ ਹੱਥ ਮਿਲਾਉਣਾ ਚਾਹਾਂਗਾ। ਭਾਈ ਬਲੇਅਰ ਨੂੰ ਮੈਂ ਉਸ ਦਿਨ ਇੱਥੇ ਵੇਖਿਆ ਸੀ। ਉਹਨਾਂ ਵਿੱਚੋਂ ਬਹੁਤ ਸਾਰੇ ਆਦਮੀ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ, ਉਹ ਬਹੁਤ ਸਾਰੀਆਂ ਬੰਦਗੀਆਂ ਵਿੱਚ ਗਏ ਹਨ। ਮੈਂ ਉਹਨਾਂ ਨਾਲ ਹੱਥ ਤੱਕ ਨਹੀਂ ਮਿਲਾਇਆ। ਮੈਂ ਯਤਨ ਕਰ ਰਿਹਾ ਆ, ਇਹ ਨਹੀਂ ਕਿ ਮੈਂ ਕਰਨਾ ਨਹੀਂ ਚਾਹੁੰਦਾ, ਇਹ ਇਸ ਲਈ ਆ ਕਿ ਮੈਨੂੰ ਕਰਨ ਦਾ ਸਮਾਂ ਹੀ ਨਹੀਂ ਮਿਲਿਆ। ਮੈਂ ਜਲਦੀ ਕਰ ਰਿਹਾ ਆ, ਯਕੀਨਨ ਬੱਚਿਆਂ ਨੂੰ ਮਹਿਸੂਸ ਕਰਨਾ, ਮੇਰਾ ਆਪਣਾ ਪੁੱਤਰ ਮੇਰਾ ਛੋਟਾ ਪੋਤਾ ਇਸ ਬੰਦਗੀ ਵਿੱਚ ਮਹਿਸੂਸ ਹੋਣਾ ਸੀ। ਉਸ ਛੋਟੇ ਡੇਵਿਡ ਨੂੰ ਮਹਿਸੂਸ ਕਰਨ ਲਈ ਮੇਰੇ ਕੋਲ ਸਮਾਂ ਨਹੀਂ ਸੀ। ਮੈਂ ਦੋ ਵਾਰੀ ਹੁਣ ਤੱਕ ਦਾਦਾ ਬਣ ਗਿਆ ਹਾਂ। ਸੋ ਮਿਸਟਰ ਮੇ, ਜੋ ਅੱਜ ਰਾਤ ਇੱਥੇ ਹਨ, ਜਿਨ੍ਹਾਂ ਨੇ ਮੈਨੂੰ ਬੈਂਤ ਦੀ ਸੋਟੀ ਦਿੱਤੀ, ਇਦਾਂ ਜਾਪਦਾ ਆ ਮੈਨੂੰ ਜਲਦੀ ਹੀ ਉਹਦੀ ਵਰਤੋਂ ਕਰਨੀ ਪਵੇਗੀ। ਤੇ ਮੈਂ ਬਿੱਲੀ ਨੂੰ ਦੱਸਿਆ, ਮੈਂ ਕਿਹਾ ਬਾਈਬਲ ਨੇ ਆਖਿਆ ਆ ਕਿ ਵਧੋ ਫੁੱਲੋ ਤੇ ਧਰਤੀ ਨੂੰ ਭਰ ਦਿਓ, ਪਰ ਸਾਰਾ ਹੀ ਭਾਰ ਤੈਨੂੰ ਨਹੀਂ ਦਿੱਤਾ ਗਿਆ ਆ ਤੇ ਇਹ ਪੋਤੇ ਜਲਦੀ ਜਲਦੀ ਮੁਖਾਲੀ ਦੇ ਰਹੇ ਹਨ। ਸੋ ਯਾਦ ਰਹੇ, ਆਰੰਭ ਵਿੱਚ ਮੇਰੀ ਨੌਂ ਬਾਂਝ ਸੀ, ਉਹਨੂੰ ਬੱਚੇ ਨਹੀਂ ਸੀ ਹੋ ਸਕਦੇ। ਇੱਕ ਦਿਨ ਬੰਦਗੀ ਨੂੰ ਛੱਡਦਿਆਂ ਹੋਇਆ ਪ੍ਰਭੂ ਨੇ ਮੇਰੇ ਨਾਲ ਗੱਲ ਕੀਤੀ ਤੇ ਆਖਿਆ, ਲਾਇਸ ਤੂੰ ਪੁੱਤਰ ਜਣੇਗੀ, ਪ੍ਰਭੂ ਨੇ ਤੈਨੂੰ ਬਰਕਤ ਦਿੱਤੀ ਆ, ਤੇਰਾ ਇਸਤਰੀ ਰੋਗ ਜਾਂਦਾ ਰਿਹਾ ਆ। ਛੋਟਾ ਪਾਲ 9 ਮਹੀਨੇ ਦੇ ਬਾਅਦ ਪੈਦਾ ਹੋਇਆ। ਇਸ ਬੱਚੇ ਨੂੰ ਦ੍ਰਿਸ਼ ਉੱਤੇ ਆਉਣ ਤੋਂ 2 ਮਹੀਨੇ ਪਹਿਲਾਂ ਮੈਂ ਮੇਜ਼ ਤੇ ਬੈਠ ਕੇ ਨਾਸ਼ਤਾ ਕਰ ਰਿਹਾ ਸਾਂ। ਲਾਇਸ ਤੇ ਬਿੱਲੀ ਮੇਰੇ ਸਾਹਮਣੇ ਮੇਜ਼ ਉੱਤੇ ਬੈਠੇ ਸਨ ਤੇ ਮੈਂ ਵੇਖਿਆ ਕਿ ਲਾਇਸ ਇੱਕ ਛੋਟੇ ਬੱਚੇ ਨੂੰ ਗੁਲਾਬੀ ਜਾਂ ਨੀਲੇ ਰੰਗ ਦੇ ਕੰਬਲ ਵਿੱਚ ਲਵੇਟੇ ਹੋਏ ਦੁੱਧ ਪਿਆ ਰਹੀ ਹੈ। ਬਿੱਲੀ ਨੁਕਰੇ ਬਹਿ ਕੇ ਛੋਟੇ ਪਾਲ ਨੂੰ ਦੁੱਧ ਪਿਆ ਰਿਹਾ ਆ। ਮੈਂ ਕਿਹਾ ਬੀਜੀ ਮੈਂ ਹੁਣੇ ਦਰਸ਼ਨ ਵੇਖਿਆ ਆ, ਲਾਇਸ ਬੱਚੇ ਨੂੰ ਨੀਲੇ ਰੰਗ ਦੇ ਕੰਬਲ ਵਿਚ ਲਵੇਟ ਕੇ ਦੁੱਧ ਪਿਆ ਰਹੀ ਆ। ਉਹਨੇ ਕਿਹਾ ਮੇਰਾ ਸ਼ਿਕਾਰ ਦਾ ਦੌਰਾ ਆ, ਇਹ ਹੁਣ ਤੋਂ 9 ਮਹੀਨੇ ਬਾਅਦ ਹੈ। 11 ਮਹੀਨੇ ਬਾਅਦ ਛੋਟਾ ਡੇਵਿਡ ਪੈਦਾ ਹੋਇਆ। ਮੈਂ ਉਹਨੂੰ ਅਜੇ ਤੱਕ ਪ੍ਰਭੂ ਦੇ ਲਈ ਮਹਿਸੂਸ ਨਹੀਂ ਕਰ ਸਕਿਆ ਹਾਂ ਤੇ ਨਾ ਹੀ ਕਰ ਸਕਾਂਗਾ ਜਦ ਤੱਕ ਅਸੀਂ ਵਾਪਸ ਨਾ ਆ ਜਾਈਏ। ਸੋ ਤੁਸੀਂ ਵੇਖਦੇ ਹੋ ਕਿ ਇਹ ਕੀ ਆ। ਮੈਂ ਕਿੰਝ ਲੋਕਾਂ ਨੂੰ ਪਿਆਰ ਕਰਦਾ ਹਾਂ ਤੇ ਉਹਨਾਂ ਦੀ ਸੰਗਤ ਕਰਨਾ ਚਾਹੁੰਦਾ ਹਾਂ। ਸਾਡੇ ਭਾਈ ਲੋਕ ਬਿਮਾਰਾਂ ਲਈ ਪ੍ਰਾਰਥਨਾ ਕਰਦੇ ਰਹੇ ਹਨ ਤੇ ਮੈਂ ਜਾਣਦਾ ਹਾਂ ਕਿ ਇਹ ਸਫਲ ਰਿਹਾ ਆ। ਹਰ ਰਾਤ ਅਸੀਂ ਬਿਮਾਰਾਂ ਲਈ ਪ੍ਰਾਰਥਨਾ ਕੀਤੀ ਆ। ਅਸੀਂ ਸਭ ਇਕੱਠੇ ਇੱਕ ਦੂਜੇ ਉੱਤੇ ਹੱਥ ਧਰਦੇ ਰਹੇ ਆ, ਜੋ ਕਿ ਇਸ ਢੰਗ ਨਾਲ ਸਾਰੇ ਹੀ ਮੌਕੇ ਨੂੰ ਪਾ ਲੈਂਦਾ ਹੈ। ਪਰ ਹੋ ਸਕਦਾ ਆ ਜੇ ਪਰਮੇਸ਼ਰ ਨੂੰ ਚਾਹਿਆ ਤਾਂ ਇਹਦੇ ਉੱਤੇ ਮੈਂ ਨਿਸ਼ਾਨੀ ਲਾ ਦੇਵਾਂਗਾ। ਜੇ ਅਸੀਂ ਪੱਤਰ ਤੁਹਾਨੂੰ ਘੱਲਿਆ, ਵਾਪਸ ਆਉਣ ਤੇ ਮੈਂ 2 ਜਾਂ 3 ਦਿਨ ਫੇਰ ਬਿਮਾਰਾਂ ਲਈ ਪ੍ਰਾਰਥਨਾ ਕਰਨ ਲਈ ਭੇਂਟ ਕਰਾਂਗਾ, ਜੋ ਕੁਝ ਵੀ ਅਸੀਂ ਉਸ ਢੰਗ ਨਾਲ ਕਰ ਸਕਦੇ ਹਾਂ। ਹੁਣ ਮੈਂ ਲੋਕਾਂ ਦੀ ਮਦਦ ਲਈ ਫੇਰ ਦੁਬਾਰਾ ਧੰਨਵਾਦ ਕਰਨਾ ਚਾਹੁੰਦਾ
ਹਾਂ।
ਮੈਂ ਇੱਕ ਕਸ਼ਣ ਲਈ ਸਵੇਰ ਦੇ ਸੰਦੇਸ਼ ਉੱਤੇ ਕੁਝ ਕਹਿਣਾ ਚਾਹੁੰਦਾ ਹਾਂ। ਕੋਈ ਸ਼ੱਕ ਨਹੀਂ ਕਿ ਪੂਰੀ ਤਰ੍ਹਾਂ ਉਸ ਸੰਦੇਸ਼ ਨੂੰ ਮੈਂ ਬਿਆਨ ਨਹੀਂ ਕਰ ਸਕਿਆ ਹਾਂ, ਪਰ ਮੈਂ ਸੋਚਦਾ ਹਾਂ ਕਿ ਤੁਸੀਂ ਸਮਝਦੇ ਹੋ। ਮੈਨੂੰ ਯਕੀਨ ਆ ਕਿ ਤੁਸੀਂ ਕਦੇ ਵੀ ਨਹੀਂ ਜਾਣੋਗੇ ਕਿ ਮੇਰੇ ਕਰਨ ਲਈ ਇਹ ਕੀ ਸੀ। ਇਹ ਤੁਹਾਨੂੰ ਤਾਂ ਬਹੁਤ ਸਧਾਰਨ ਜਾਪਦਾ ਆ, ਪਰ ਤੁਸੀਂ ਵੇਖਦੇ ਹੋ ਕਿ ਤੁਸੀਂ ਕੀ ਕਰ ਰਹੇ ਹੋ। ਤੁਸੀਂ ਪਰਮੇਸ਼ਰ ਦੀ ਥਾਂ ਖੜੇ ਹੋ ਕੇ ਕੁਝ ਐਲਾਨ ਕਰ ਰਹੇ ਹੋ। ਇਸ ਤੋਂ ਪਹਿਲਾਂ ਕਿ ਮੈਂ ਉਹ ਕਰਾਂ, ਇਹਦਾ ਜਵਾਬ ਪਰਮੇਸ਼ਰ ਦੀ ਵੱਲੋਂ ਆਉਣਾ ਚਾਹੀਦਾ ਆ। ਅਤੇ ਉਹਨੇ ਹੇਠਾਂ ਆਉਣਾ ਆ ਅਤੇ ਉਹਨੇ ਆਪਣੇ ਆਪ ਨੂੰ ਅੱਖੀਂ ਵਿਖਾਇਆ ਹੈ ਅਤੇ ਪ੍ਰਕਾਸ਼ ਦਿੱਤਾ ਹੈ। ਇਸ ਲਈ ਵੇਖੋ, ਇਹ ਤਾਂ ਇਸ ਕਲੀਸਿਆ ਦੇ ਲਈ ਹੈ। ਅਤੇ ਯਾਦ ਰਹੇ, ਮੈਂ ਇਹ ਆਖਿਆ ਹੈ, ਜੋ ਵੀ ਮੈਂ ਇਹ ਆਖਿਆ ਹੈ, ਇਹ ਕੇਵਲ ਇਸ ਕਲੀਸਿਆ ਦੇ ਲਈ ਸੀ, ਤਾਂ ਕਿ ਤੁਹਾਨੂੰ ਭਰੋਸਾ ਹੋਵੇ ਤੇ ਤੁਸੀਂ ਜਾਣੋ। ਇਹ ਉਹ ਪਰਮੇਸ਼ਰ ਸੀ ਜਿਹਨੇ ਮੈਨੂੰ ਉੱਥੇ ਆਖਿਆ ਜਿੱਥੇ ਕੋਈ ਗਾਲੜ ਨਹੀਂ ਸੀ। ਬੋਲ ਪਿਆ, ਉਹ ਉੱਥੇ ਆ ਜਾਣਗੇ। 3 ਵਾਰੀ ਇਹ ਹੋਇਆ। ਹੁਣ ਜੇ ਉਹ ਉਸੇ ਬਚਨ ਨਾਲ ਕੁਝ ਸ੍ਰਿਸ਼ਟੀ ਕਰ ਸਕਦਾ ਆ ਜੋ ਕਿ ਪਹਿਲਾਂ ਨਹੀਂ ਹੈ, ਕਿੰਨਾ ਇਹ ਵਧੀਕ ਨਿਆਂ ਦੇ ਦਿਨ ਕਾਇਮ ਰਹੇਗਾ। ਵੇਖੋ, ਲੋਕ ਉੱਥੇ ਇਹਨਾਂ ਗੱਲਾਂ ਨੂੰ ਵੇਖਣ ਤੇ ਜਾਣਨ ਦੇ ਲਈ ਸਨ, ਜਿਵੇਂ ਕਿ ਪਾਲੂਸ ਨੇ ਗੁਜ਼ਰੇ ਹੋਏ ਦਿਨਾਂ ਵਿਚ ਆਖਿਆ। ਉਹਦੇ ਨਾਲ ਮਨੁੱਖ ਸਨ ਜਿਨ੍ਹਾਂ ਨੇ ਧਰਤੀ ਨੂੰ ਹਿਲਦੇ ਮਹਿਸੂਸ ਕੀਤਾ ਅਤੇ ਆਵਾਜ਼ ਨਹੀਂ ਸੁਣੀ, ਪਰ ਉਹਨਾਂ ਨੇ ਅੱਗ ਦੇ ਖੰਭੇ ਨੂੰ ਵੇਖਿਆ। ਇਹ ਗੱਲ ਮੈਨੂੰ ਚੰਗੀ ਲੱਗੀ, ਭਾਵੇਂ ਇਹ ਸਭ ਖਤਮ ਹੋਣ ਦੇ ਬਾਅਦ ਪਤੀ ਤੇ ਪਤਨੀਆਂ, ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਕਿ ਉਹ ਅਸਲੀ ਮਸੀਹੀ ਹਨ, ਇੱਕ ਦੂਜੇ ਨੂੰ ਜੱਫੀਆਂ ਪਾ ਕੇ ਰੋ ਰਹੇ ਸਨ, ਮੈਂ ਇਹ ਵੇਖਿਆ। ਅਤੇ ਮਿੱਤਰੋ ਸੁਣੋ, ਪਰਮੇਸ਼ਰ ਆਪਣੇ ਵਚਨ ਦੀ ਪਕਿਆਈ ਨੂੰ ਨਿਸ਼ਾਨਾ ਤੇ ਸਬੂਤਾਂ ਦੇ ਨਾਲ ਸਿੱਧ ਕਰਦਾ ਆ ਕਿ ਇਹ ਸੱਚ ਆ।
ਸਪੋਕਨ ਵਰਡ,
ਬੋਲਿਆ ਹੋਇਆ ਵਚਨ।
ਨਾਓ ਰਿਮੈਂਬਰ,
ਹੁਣ ਯਾਦ ਰਹੇ, ਉਹ ਜੋਤ ਜਿਹੜੀ ਉਸ ਬੱਦਲ ਵਿਚ ਸੀ ਜਿਹਨੇ ਪ੍ਰਕਾਸ਼ ਦਿੱਤਾ, ਮੇਰੀ ਛੋਟੀ ਕੁੜੀ ਸਾਰਾ ਮੈਨੂੰ ਦੱਸ ਰਹੀ ਸੀ। ਉਹ ਸਕੂਲ ਜਿਹੜਾ ਐਰੀਜ਼ੋਨਾ ਵਿਚ ਆ, ਉਹ ਬਿਨਾਂ ਬੱਦਲ ਵਾਲੇ ਆਕਾਸ਼ ਦੀ ਵੱਲ ਵੇਖ ਰਹੇ ਸਨ ਅਤੇ ਇਸ ਬੱਦਲ ਨੂੰ ਭੇਦ ਪੂਰਨ ਉਸ ਪਹਾੜ ਉੱਤੇ ਹੇਠਾਂ ਉੱਤੇ ਜਾਂਦੇ ਵੇਖ ਰਹੇ ਸਨ। ਇਹਦੇ ਵਿਚ ਪੀਲੇ ਰੰਗ ਦੀ ਅੱਗ ਵੀ ਬਲ ਰਹੀ ਸੀ। ਅਧਿਆਪਕ ਨੇ ਸਾਰੀ ਪਾਠਸ਼ਾਲਾ ਤੇ ਸ਼੍ਰੇਣੀਆਂ ਨੂੰ ਵਿਸਰਜਨ ਕਰਕੇ ਬਾਹਰ ਲਿਆਂਦਾ ਤੇ ਆਖਿਆ, ਜੇ ਤੁਸੀਂ ਕਦੇ ਕੋਈ ਅਜਿਹੀ ਚੀਜ਼ ਵੇਖੀ ਆ, ਵੇਖੋ ਇਹ ਕਿਹੜੇ ਢੰਗ ਦੀ ਆ। ਯਾਦ ਰਹੇ, ਇਹ ਉਹ ਹੀ ਪੀਲੇ ਰੰਗ ਦੀ ਆ ਗਿਆ ਜੋ ਕਿ ਚਟਾਨ ਉੱਤੇ ਸੀ। ਇਹ ਉਹ ਹੀ ਪਰਮੇਸ਼ਰ ਆ, ਉਹ ਹੀ ਪ੍ਰਕਾਸ਼ ਆ। ਆਖਿਆ ਉਹਨਾਂ ਨੂੰ ਇਹ ਕਰਨ ਲਈ ਆਖ, ਉਹ ਹੀ ਆ ਜੋ ਮੈਂ ਤੁਹਾਨੂੰ ਅੱਜ ਦੱਸਿਆ ਆ। ਸੋ ਇਹ ਉਹ ਹੈ। ਜੇ ਇਹ ਇੰਜ ਹੋਵੇ ਕਿ ਮੇਰਾ ਚੰਗਾ ਦੋਸਤ ਭਾਈ ਰਾਏ ਰੋਬਰਸਨ ਇਹਨੂੰ ਤੂਫਾਨ ਵਿਚ ਸੁਣ ਰਿਹਾ ਹੋਵੇ। ਰਾਏ, ਤੈਨੂੰ ਉਸ ਦਿਨ ਦਾ ਦਰਸ਼ਨ ਯਾਦ ਆ ਜੋ ਤੂੰ ਵੇਖਿਆ ਜਦ ਅਸੀਂ ਬਾਹਰ ਪਹਾੜ ਉੱਤੇ ਖੜੇ ਸਾਂ, ਤੂੰ ਮੇਰੇ ਕੋਲ ਉੱਤੇ ਆਇਆ ਤੇ ਉਹ ਬੱਦਲ ਉਤਾਂ ਸਿਰੇ ਤੇ ਸੀ। ਜਦ ਤੁਰਿਆ ਆਉਂਦਾ ਸਾਂ, ਤੂੰ ਜਾਣਦਾ ਆ ਉਹਨੇ ਕੀ ਦੱਸਿਆ। ਮੈਂ ਤੈਨੂੰ ਉਸ ਦਿਨ ਘਰ ਵਿਚ ਦੱਸਿਆ। ਰਾਏ, ਇਹ ਉਹ ਹੈ ਪੁੱਤਰਾ, ਹੋਰ ਬਿਲਕੁਲ ਚਿੰਤਾ ਨਾ ਕਰ, ਇਹ ਮੁੱਕ ਗਿਆ ਆ। ਤੁਸੀਂ ਜਾਣਦੇ ਤੱਕ ਨਹੀਂ ਹੋ ਕਿ ਉਹਦਾ ਕੀ ਮਤਲਬ ਆ। ਇਹ ਕਿਰਪਾ ਆ, ਉਹ ਤੁਹਾਨੂੰ ਪਿਆਰ ਕਰਦਾ ਆ ਤੇ ਤੁਸੀਂ ਉਹਨੂੰ ਪਿਆਰ ਕਰਦੇ ਹੋ। ਨਿਮਰਤਾ ਸਹਿਤ ਉਹਦੀ ਉਪਾਸਨਾ ਤੇ ਸੇਵਾ ਬਾਕੀ ਦਾ ਸਾਰਾ ਜੀਵਨ ਕਰੋ। ਖੁਸ਼ ਰਹੋ, ਅੱਗੇ ਵਧੋ ਤੇ ਜਿਉਂਦੇ ਰਹੋ ਜਿੱਦਾਂ ਵੀ ਤੁਸੀਂ ਹੋ। ਜੇ ਤੁਸੀਂ ਖੁਸ਼ ਹੋ ਤਾਂ ਇਸੇ ਢੰਗ ਨਾਲ ਜਾਰੀ ਰਹੋ। ਕਦੇ ਵੀ ਕੋਈ ਏਦਾਂ ਦੀ ਗਲਤੀ ਦੁਬਾਰਾ ਨਾ ਕਰੋ, ਕੇਵਲ ਅਗਾਂਹ ਵਧਦੇ ਜਾਓ। ਇਹ ਪਰਮੇਸ਼ਰ ਦੀ ਕਿਰਪਾ ਆ। ਇਸ ਤੋਂ ਪਹਿਲਾਂ ਕਿ ਅਸੀਂ ਬਚਨ ਵਿੱਚ ਜਾਈਏ, ਮੈਂ ਫੇਰ ਦੁਬਾਰਾ ਪ੍ਰਾਰਥਨਾ ਕਰਨਾ ਚਾਹੁੰਦਾ ਹਾਂ। ਮੇਰੇ ਵਾਸਤੇ ਕਿੰਨੇ ਜਣੇ ਪ੍ਰਾਰਥਨਾ ਕਰਨਗੇ? ਮੈਂ ਇੱਕ ਬੰਦਗੀ ਤੋਂ ਦੂਜੀ ਬੰਦਗੀ ਵਿੱਚ ਜਾ ਰਿਹਾ ਹਾਂ। ਕੀ ਤੁਸੀਂ ਮੇਰੇ ਲਈ ਪ੍ਰਾਰਥਨਾ ਕਰੋਗੇ? ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਲਈ ਇੱਕ ਛੋਟਾ ਜਿਹਾ ਗੀਤ ਗਾਵਾਂਗਾ। ਅਸੀਂ ਸਭੇ ਇਕੱਠੇ ਮਿਲ ਕੇ ਇਸ ਤੋਂ ਪਹਿਲਾਂ ਕਿ ਅਸੀਂ ਬਚਨ ਵਿੱਚ ਜਾਈਏ, ਸਿਰਫ ਤਾਂ ਕਿ ਅਸੀਂ ਜਾਣ ਜਾਵਾਂਗੇ। ਪਰਮੇਸ਼ਰ, ਥੋੜੀ ਜਿਹੀ ਮਖਸੂਸੀਅਤ, ਤੁਸੀਂ ਕਦੇ ਇਹ ਛੋਟਾ ਗੀਤ ਸੁਣਿਆ ਆ? ਉਹ ਤੁਹਾਡੀ ਚਿੰਤਾ ਕਰਦਾ ਆ, ਸੂਰਜ ਦੀ ਚਮਕ ਤੇ ਦੁੱਖਾਂ ਵਿੱਚ ਉਹਨੂੰ ਤੁਹਾਡੀ ਚਿੰਤਾ ਆ। ਇੱਕ ਛੋਟੀ ਔਰਤ ਪਿਆਨੋ ਵਾਜੇ ਵਾਲਾ ਆ ਰਹੀ ਆ। ਮੈਂ ਇਸ ਔਰਤ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਆ। ਮੈਂ ਤਾਂ ਜਾਣਦਾ ਤੱਕ ਵੀ ਨਹੀਂ ਕਿ ਉਹ ਕੌਣ ਸੀ। ਇਹ ਕਿਸੇ ਇੱਕ ਇਥੋਂ ਦੇ ਡੀਕਨਸ ਦੀ ਕੁੜੀ ਆ, ਭਾਈ ਵੀਲਰਸ ਦੀ ਛੋਟੀ ਕੁੜੀ ਆ। ਉਹ ਹੁਣ ਵੱਡੀ ਹੋ ਚੁੱਕੀ ਆ। ਬਹੁਤਾ ਚਿਰ ਨਹੀਂ ਹੋਇਆ ਕਿ ਉਹ ਛੋਟੀ ਜਿਹੀ ਹੁੰਦੀ ਸੀ ਤੇ ਮੇਰੇ ਗੋਡਿਆਂ ਤੇ ਬਹਿੰਦੀ ਸੀ, ਤੇ ਹੁਣ ਉਹ ਜਵਾਨ ਔਰਤ ਆ। ਮੈਂ ਯਕੀਨਨ ਉਹਦਾ ਧੰਨਵਾਦੀ ਆ ਕਿ ਉਹਨੇ ਆਪਣਾ ਤੋੜਾ ਸੰਗੀਤ ਵਿੱਚ ਵਰਤਿਆ ਆ, ਤੇ ਹੁਣ ਉਹ ਬੜਾ ਮਧੁਰ ਸੰਗੀਤ ਵਜਾਉਂਦੀ ਆ। ਕੀ ਤੁਸੀਂ ਭੈਣ ਸਾਡੇ ਲਈ ਵਜਾਓਗੇ? ਆਓ ਹੁਣ ਸਭ ਇਕੱਠੇ।
Let's sing it again, all together.
He careth for you. He careth for you. Through sunshine or shadow, He
Brother Dow, he does for you too, brother.
ਕੀ ਤੁਸੀਂ ਉਹਨੂੰ ਪਿਆਰ ਨਹੀਂ ਕਰਦੇ? ਆਓ ਹੁਣ ਆਪਣੇ ਸਿਰਾਂ ਨੂੰ ਚੁਕਾਈਏ। ਪਿਆਰੇ ਕਿਰਪਾਲੂ ਪਿਤਾ, ਕੁਝ ਗੱਲਾਂ ਜਿਹੜੀਆਂ ਇੱਥੇ ਲੋਕਾਂ ਨੂੰ ਆਖਣੀਆਂ ਹਨ, ਉਹਨਾਂ ਛੋਟੇ ਪਰਚਿਆਂ ਨਾਲ ਫੇਰ ਦੁਬਾਰਾ ਆ ਗਏ ਆ ਇਸ ਸਵੇਰ ਫੇਰ ਹਵਾਲਾ ਦੇਣ ਲਈ। ਇਹੋ ਹੀ ਲੋਕ ਸੁਣ ਲਈ ਇੱਥੇ ਆਏ ਹਨ। ਮੈਂ ਪ੍ਰਾਰਥਨਾ ਕਰਦਾ ਹਾਂ ਪਰਮੇਸ਼ਰ ਕਿ ਤੂੰ ਲੋਕਾਂ ਨੂੰ ਇਹ ਵੇਖਣ ਦੇਵੇਂਗਾ ਕਿ ਪਰਮੇਸ਼ਰ ਪਿਆਰ ਤੇ ਚਿੰਤਾ ਕਰਦਾ ਹੈ। ਅਤੇ ਪ੍ਰਭੂ, ਇਹ ਮੈਂ ਨਹੀਂ ਸਾਂ ਜਿਹਨੇ ਇਹ ਦਿੱਤਾ, ਇਹ ਸਿੱਧ ਹੋ ਗਿਆ ਸੀ ਕਿ ਇਹ ਸੱਚ ਆ। ਸੋ ਮੈਂ ਪ੍ਰਾਰਥਨਾ ਕਰਦਾ ਹਾਂ ਪਿਆਰੇ ਪਰਮੇਸ਼ਰ, ਤੇਰਾ ਪਿਆਰ ਸਦਾ ਲੋਕਾਂ ਵਿੱਚ ਰਹੇਗਾ। ਅੱਜ ਰਾਤ ਬੰਦਗੀ ਦੇ ਬਾਅਦ ਵਿਛੜ ਕੇ ਆਪਣੇ ਵੱਖਰੇ ਵੱਖਰੇ ਘਰਾਂ ਵੱਲ ਜਾਣਾ ਆ, ਇਹ ਗੱਲ ਸਾਨੂੰ ਪ੍ਰਭੂ ਬਹੁਤ ਡੂੰਘੀ ਖਿੱਚ ਮਾਰਦੀ ਆ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਇਹਨਾਂ ਲੋਕਾਂ ਨੂੰ ਬਰਕਤ ਦੇਵੇਂਗਾ। ਹੁਣ ਜਿੱਦਾਂ ਅਸੀਂ ਪ੍ਰਾਰਥਨਾ ਵਿੱਚ ਬਚਨ ਦੀ ਵੱਲ ਵਧਦੇ ਹਾਂ ਅਤੇ ਲਿਖਤੀ ਬਚਨ ਵੱਲ ਆਉਂਦੇ ਹਾਂ, ਅਸੀਂ ਮੰਗਦੇ ਹਾਂ ਕਿ ਤੂੰ ਇਸ ਲਿਖਤੀ ਬਚਨ ਨੂੰ ਲੈ ਕੇ ਅੱਜ ਰਾਤ ਸਾਡੇ ਲਈ ਇਹਨੂੰ ਜਿਉਂਦਾ ਕਰੇਗਾ। ਜਦ ਅਸੀਂ ਅੱਜ ਰਾਤ ਇਹ ਇਮਾਰਤ ਨੂੰ ਛੱਡਦੇ ਹਾਂ ਤਾਂ ਕਿ ਵਿਛੜ ਕੇ ਆਪੋ ਆਪਣੇ ਵੱਖਰੇ ਵੱਖਰੇ ਘਰਾਂ ਨੂੰ ਜਾਈਏ, ਕਾਸ਼ ਅਸੀਂ ਉਹਨਾਂ ਵਾਂਗ ਆ ਸਕੀਏ ਜਿਹੜੇ ਇਮਾਊਸ ਤੋਂ ਆਏ ਸਨ, ਜਿਹੜੇ ਉਹਦੇ ਨਾਲ ਸਾਰਾ ਦਿਨ ਤੁਰਦੇ ਤਾਂ ਰਹੇ ਪਰ ਫਿਰ ਵੀ ਉਹਨੂੰ ਨਹੀਂ ਜਾਣ ਸਕੇ। ਜਦ ਉਹਨੇ ਉਹਨਾਂ ਨੂੰ ਉਸ ਰਾਤ ਕਮਰੇ ਵਿੱਚ ਲਿਆਂਦਾ ਤੇ ਬੂਹੇ ਸਭ ਬੰਦ ਸਨ, ਉਹਨੇ ਉਦਾਂ ਦਾ ਇਹ ਕੁਝ ਕੀਤਾ ਜੋ ਕਿ ਉਹਨੇ ਸਲੀਬੀ ਮੌਤ ਤੋਂ ਪਹਿਲਾਂ ਕੀਤਾ ਸੀ। ਇਹਦੇ ਦੁਆਰਾ ਉਹ ਜਾਣ ਗਏ ਕਿ ਉਹ ਦੁਬਾਰਾ ਜੀ ਉੱਠਿਆ ਆ। ਪ੍ਰਭੂ, ਅੱਜ ਰਾਤ ਫੇਰ ਦੁਬਾਰਾ ਏਦਾਂ ਹੀ ਕਰ, ਬਖਸ਼ ਦੇ ਜਦਕਿ ਬੂਹੇ ਬੰਦ ਹਨ ਤੇ ਤੇਰਾ ਛੋਟਾ ਝੁੰਡ ਇੱਥੇ ਬੈਠਾ ਉਡੀਕ ਰਿਹਾ ਆ। ਪਿਤਾ, ਜਦ ਅਸੀਂ ਆਪਣੇ ਘਰਾਂ ਨੂੰ ਜਾਈਏ ਅਸੀਂ ਵੀ ਉਦਾਂ ਹੀ ਆਖਾਂਗੇ ਜਿੱਦਾਂ ਉਹਨਾਂ ਨੇ ਕਿਹਾ ਸੀ। ਸਾਡੇ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦੇ ਜਦ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਸੀ? ਅਸੀਂ ਆਪਣੇ ਆਪ ਨੂੰ ਤੇ ਸਭ ਕੁਝ ਨੂੰ ਤੇਰੇ ਹੱਥਾਂ ਵਿੱਚ ਪ੍ਰਭੂ ਸੌਂਪਦੇ ਹਾਂ। ਸਾਡੇ ਨਾਲ ਉਦਾਂ ਹੀ ਕਰ ਜਿੱਦਾਂ ਤੂੰ ਢੁਕਵਾਂ ਸਮਝਦਾ ਆ। ਯਸੂ ਨਾਮ ਵਿੱਚ ਆਮੀਨ।
Let's get right into the service now quickly. Turning now.
Aao hun sheti naal seva vich dakhal ho jaiye. Je tusi chaho ta mere naal Ibraniyan di pustak wal mudo. Ate ik hor prakash sandesh utte
we'll speak for just
a few minutes. Asi aaj raat kuch shana de layi je prabhu ne chaya ta bolange.
And then while reading the first
ਅਤੇ ਤਦ ਜਦ ਪਹਿਲੀਆਂ ਤਿੰਨ ਆਇਤਾਂ ਪੜ੍ਹਦੇ ਹਾਂ ਇਬਰਾਨੀਆਂ 7:1-3 ਅਤੇ ਤਦ ਇਹਦੇ ਉੱਤੇ ਬੋਲਦੇ ਹੋਏ ਅਸੀਂ ਨਹੀਂ ਜਾਣਦੇ ਕਿ ਪ੍ਰਭੂ ਕੀ ਕਰੇਗਾ ਅਸੀਂ ਨਹੀਂ ਜਾਣਦੇ ਕੇਵਲ ਇੱਕੋ ਹੀ ਗੱਲ ਅਸੀਂ ਕਰਦੇ ਹਾਂ ਕਿ ਉਹ ਹੈ ਵਿਸ਼ਵਾਸ ਸੁਚੇਤ ਰਹਿਣਾ ਤੇ ਪ੍ਰਾਰਥਨਾ ਕਰਨਾ ਕੀ ਇਹ ਠੀਕ ਆ ਅਤੇ ਵਿਸ਼ਵਾਸ ਕਰੋ ਕਿ ਉਹ ਹਰੇਕ ਗੱਲ ਵਿਚੋਂ ਭਲਾਈ ਪੈਦਾ ਕਰੇਗਾ ਉਹਨਾਂ ਵਾਸਤੇ ਜਿਹੜੇ ਉਹਨੂੰ ਪਿਆਰ ਕਰਦੇ ਹਨ ਕਿਉਂਕਿ ਉਹਨੇ ਇਹਦਾ ਵਾਅਦਾ ਕੀਤਾ ਆ
For this
ਅਤੇ ਇਹ ਮਲਕੇ ਸਿਦਕ ਸਾਲੇਮ ਦਾ ਰਾਜਾ ਅਤੇ ਅਤ ਮਹਾਨ ਦਾ ਜਾਜਕ ਜਿਹੜਾ ਅਬਰਾਹਮ ਨੂੰ ਜਿਸ ਵੇਲੇ ਉਹ ਰਾਜਿਆਂ ਨੂੰ ਵੱਢ ਕੇ ਮੁੜਿਆ ਆਉਂਦਾ ਸੀ ਆ ਮਿਲਿਆ ਤੇ ਉਹਨੂੰ ਆਸੀਸ ਦਿੱਤੀ ਜਿਹਨੂੰ ਅਬਰਾਹਮ ਨੇ ਸਭਨਾ ਵਸਤਾਂ ਦਾ ਦਸਾਉਂਦ ਵੀ ਦਿੱਤਾ ਉਹ ਪਹਿਲਾਂ ਆਪਣੇ ਨਾਂ ਦੇ ਅਰਥ ਅਨੁਸਾਰ ਧਰਮ ਦਾ ਰਾਜਾ ਉਹਦੇ ਬਾਅਦ ਸਾਲੇਮ ਦਾ ਰਾਜਾ ਅਰਥਾਤ ਸਲਾਮਤੀ ਦਾ ਰਾਜਾ ਆਓ ਥੋੜਾ ਹੋਰ ਅੱਗੇ ਪੜ੍ਹੀਏ ਜਿਹਦਾ ਨਾ ਮਾਤਾ ਨਾ ਪਿਤਾ ਨਾ ਕੁਲ ਪਤਰੀ ਹੈ ਜਿਹਦੇ ਨਾ ਦਿਨਾਂ ਦਾ ਆਦ ਨਾ ਜੀਵਨ ਦਾ ਅੰਤ ਹੈ ਪਰੰਤੂ ਪਰਮੇਸ਼ਰ ਦੇ ਪੁੱਤਰ ਦੇ ਸਮਾਨ ਕੀਤਾ ਹੋਇਆ ਸਦਾ ਜਾਜਕ ਬਣਿਆ ਰਹਿੰਦਾ ਆ
ਥਿੰਕ ਆਫ ਦਿਸ ਗ੍ਰੇਟ ਪਰਸਨ
ਇਸ ਮਹਾਨ ਵਿਅਕਤੀ ਦੇ ਬਾਰੇ ਸੋਚੋ ਕਿੰਨਾ ਇਹ ਵਿਅਕਤੀ ਮਹਾਨ ਹੋਵੇਗਾ ਹੁਣ ਪ੍ਰਸ਼ਨ ਇਹ ਆ ਕਿ ਇਹ ਵਿਅਕਤੀ ਹੈ ਕੌਣ ਧਰਮ ਸ਼ਾਸਤਰ ਦੇ ਵਿਦਵਾਨਾਂ ਦੇ ਵੱਖਰੇ ਵੱਖਰੇ ਵਿਚਾਰ ਹਨ ਪਰ ਸੱਤ ਮੋਹਰਾਂ ਦੇ ਖੁੱਲਣ ਉੱਤੇ ਭੇਦ ਭਰੀ ਪੁਸਤਕ ਜਿਹੜੀ ਸਾਡੇ ਲਈ ਭੇਦ ਭਰੀ ਹੈ
ਅਕੋਰਡਿੰਗ ਟੂ ਰੈਵਲੇਸ਼ਨਸ 10
ਪ੍ਰਕਾਸ਼ ਦੀ ਪੋਥੀ 10:1-7 ਦੇ ਅਨੁਸਾਰ ਸਾਰੇ ਭੇਦ ਜਿਹੜੇ ਇਸ ਪੁਸਤਕ ਵਿਚ ਲਿਖੇ ਹੋਏ ਹਨ ਜਿਹੜੇ ਸੁਧਾਰਕਾਂ ਦੇ ਯੁੱਗ ਤੋਂ ਲੁਕੇ ਰਹੇ ਹਨ ਅੰਤਲੇ ਕਲੇਸਿਆਈ ਯੁੱਗ ਦੇ ਦੂਤ ਨੇ ਇਹਨਾਂ ਨੂੰ ਸਾਹਮਣੇ ਲਿਆਉਣਾ ਆਇਆ ਕਿੰਨੇ ਜਾਣਦੇ ਹਨ ਕਿ ਠੀਕ ਆ ਠੀਕ ਆ ਲਿਆਉਣੇ ਚਾਹੀਦੇ ਹਨ ਇਸ ਭੇਦ ਭਰੀ ਪੁਸਤਕ ਦੇ ਸਭ ਭੇਦ ਲਾਓਦੀਕੀਏ ਦੇ ਦੂਤ ਜੋ ਕਿ ਉਸ ਯੁੱਗ ਦਾ ਦੂਤ ਆ ਉਹਦੇ ਦੇ ਪ੍ਰਗਟ ਕੀਤੇ ਜਾਣੇ ਹਨ ਇਹ ਵੇਖਦੇ ਹੋਏ ਕਿ ਇਸ ਵਿਅਕਤੀ ਦੇ ਬਾਰੇ ਬਹੁਤ ਝਗੜਾ ਆ ਇਹ ਵਿਸ਼ਾ ਮੈਂ ਸੋਚਦਾ ਹਾਂ ਕਿ ਸਾਡਾ ਫਰਜ਼ ਬਣਦਾ ਆ ਕਿ ਅਸੀਂ ਇਹਦਾ ਅਧਿਐਨ ਕਰਕੇ ਲੱਭੀਏ ਕਿ ਇਹ ਕੌਣ ਆ ਹੁਣ ਬਹੁਤ ਸਾਰੀਆਂ ਵਿਚਾਰਧਾਰਾ ਇਹਦੇ ਬਾਰੇ ਵਿਚ ਹਨ ਇੱਕ ਵਿਚਾਰਧਾਰਾ ਆ ਕਿ ਉਹ ਤਾਂ ਇੱਕ ਕਥਾ ਕਹਾਣੀ ਆ ਉਹ ਅਸਲ ਵਿਚ ਵਿਅਕਤੀ ਨਹੀਂ ਸੀ ਅਤੇ ਦੂਜੇ ਆਖਦੇ ਹਨ ਇਹ ਜਾਜਕਾਈ ਸੀ ਉਹ ਮਲਕੇ ਸਿਦਕ ਦੀ ਰੀਤ ਦੀ ਜਾਜਕਾਈ ਇਹ ਵਿਚਾਰ ਆਮ ਤੌਰ ਤੇ ਜ਼ਿਆਦਾ ਪਕੜ ਰੱਖਦਾ ਆ ਬਜਾਏ ਦੂਜੇ ਬਣੇ ਦੇ ਵਿਚਾਰ ਦੇ ਕਿਉਂਕਿ ਉਹ ਆਖਦੇ ਹਨ ਇਹ ਜਾਜਕਾਈ ਆ ਇਹ ਉਹ ਨਹੀਂ ਹੋ ਸਕਦਾ ਕਿਉਂਕਿ ਚੌਥੀ ਆਇਤ ਵਿਚ ਆਖਿਆ ਆ ਉਹ ਵਿਅਕਤੀ ਆ ਆਦਮੀ ਆ ਸੋ ਵਿਅਕਤੀ ਹੋਣ ਦੇ ਲਈ ਉਹਦਾ ਇੱਕ ਵਿਅਕਤੀਤਵ ਹੋਣਾ ਜ਼ਰੂਰੀ ਆ ਇੱਕ ਮਨੁੱਖ ਹੋਣਾ ਇੱਕ ਰੀਤ ਨਹੀਂ ਪਰ ਇੱਕ ਵਿਅਕਤੀ ਉਹ ਕੇਵਲ ਜਾਜਕਾਈ ਦੀ ਰੀਤ ਤੇ ਨਹੀਂ ਸੀ ਨਾ ਹੀ ਉਹ ਕਥਾ ਕਹਾਣੀ ਸੀ ਉਹ ਵਿਅਕਤੀ ਸੀ ਉਹ ਵਿਅਕਤੀ ਸੁਦੀਪਕ ਆ ਜੇ ਤੁਸੀਂ ਧਿਆਨ ਦਿਓ ਉਹਦਾ ਕੋਈ ਪਿਤਾ ਨਹੀਂ ਸੀ ਉਹਦੀ ਕੋਈ ਮਾਤਾ ਨਹੀਂ ਸੀ ਉਹਦਾ ਕੋਈ ਸਮਾਂ ਨਹੀਂ ਸੀ ਉਹਦਾ ਕੋਈ ਆਰੰਭ ਨਹੀਂ ਸੀ ਉਹਦਾ ਕੋਈ ਸਮਾਂ ਨਹੀਂ ਸੀ ਜਿਹਦਾ ਅੰਤ ਹੋਇਆ ਹੋਵੇ ਜੋ ਵੀ ਉਹ ਸੀ ਅੱਜ ਰਾਤ ਉਹ ਜਿਉਂਦਾ ਆ ਕਿਉਂਕਿ ਬਾਈਬਲ ਨੇ ਇੱਥੇ ਆਖਿਆ ਆ ਕਿ ਨਾ ਤਾਂ ਉਹਦਾ ਪਿਤਾ ਸੀ ਨਾ ਹੀ ਮਾਤਾ ਨਾ ਦਿਨਾਂ ਦਾ ਆਦ ਨਾ ਜੀਵਨ ਦਾ ਅੰਤ ਇਹ ਤਾਂ ਸੁਦੀਪਕ ਵਿਅਕਤੀ ਹੀ ਹੋਵੇਗਾ ਕੀ ਇਹ ਠੀਕ ਆ ਇੱਕ ਸੁਦੀਪਕ ਵਿਅਕਤੀ ਇਹ ਤਾਂ ਇੱਕੋ ਹੀ ਵਿਅਕਤੀ ਹੋ ਸਕਦਾ ਆ ਤੇ ਉਹ ਹੈ ਪਰਮੇਸ਼ਰ ਕਿਉਂਕਿ ਉਹ ਹੀ ਸੁਦੀਪਕ ਆ ਪਰਮੇਸ਼ਰ ਹੁਣ ਪਹਿਲਾ ਤਿਮੋਥੀਅਸ 6:15-16 ਜੇ ਤੁਸੀਂ ਕਦੇ ਉਹਨੂੰ ਪੜ੍ਹਨਾ ਚਾਹੋਗੇ ਮੈਂ ਚਾਹੁੰਦਾ ਆ ਕਿ ਤੁਸੀਂ ਪੜ੍ਹੋ ਜਿਹੜੀ ਗੱਲ ਦੀ ਮੈਂ ਦਲੀਲ ਦਿੰਦਾ ਹਾਂ ਕਿ ਉਹ ਪਰਮੇਸ਼ਰ ਸੀ ਕਿਉਂਕਿ ਉਹ ਹੀ ਇੱਕੋ ਇੱਕ ਵਿਅਕਤੀ ਹੈ ਜੋ ਕਿ ਅਬਨਾਸੀ ਹੈ ਅਤੇ ਹੁਣ ਪਰਮੇਸ਼ਰ ਆਪਣੇ ਆਪ ਨੂੰ ਇੱਕ ਵਿਅਕਤੀ ਵਿੱਚ ਬਦਲ ਆਇਆ ਇਹੋ ਹੀ ਉਸੀ ਕੋਈ ਪਿਤਾ ਨਹੀਂ, ਕੋਈ ਮਾਤਾ ਨਹੀਂ, ਨਾ ਦਿਨਾਂ ਦਾ ਆਦ, ਨਾ ਜੀਵਨ ਦਾ ਅੰਤ।
We find in the scripture
ਸਾਨੂੰ ਲਿਖਤਾਂ ਵਿਚ ਪਤਾ ਲੱਗਦਾ ਆ ਕਿ ਕਈ ਲੋਕ ਪਰਮੇਸ਼ਵਰ ਤਾਈ ਵਿਚ ਤਿੰਨ ਵਿਅਕਤੀਤਾ ਹੋਣ ਦੀ ਸਿੱਖਿਆ ਦਿੰਦੇ ਹਨ। ਤੁਹਾਡਾ ਵਿਅਕਤੀਤਵ ਬਿਨਾਂ ਵਿਅਕਤੀ ਦੇ ਨਹੀਂ ਹੋ ਸਕਦਾ। ਜੋ ਵਿਅਕਤੀ ਹੀ ਵਿਅਕਤੀਤਵ ਨੂੰ ਬਣਾਉਂਦਾ ਆ। ਇੱਕ ਬੈਪਟਿਸਟ ਮਿਸ਼ਨ ਦਾ ਸੇਵਾਦਾਰ ਮੇਰੇ ਘਰ ਕੁਝ ਹਫ਼ਤੇ ਪਹਿਲਾਂ ਆਇਆ ਤੇ ਆਖਿਆ, ਮੈਨੂੰ ਤੈਨੂੰ ਪਰਮੇਸ਼ਵਰ ਤਾਈ ਦੇ ਬਾਰੇ ਸਫਾਈ ਨਾਲ ਦੱਸਣਾ ਆ, ਜਦ ਕਦੇ ਤੇਰੇ ਕੋਲ ਸਮਾਂ ਹੋਵੇਗਾ ਜਾਂ ਮੈਨੂੰ ਸੱਦਿਆ। ਮੈਂ ਕਿਹਾ ਮੇਰੇ ਕੋਲ ਹੁਣੇ ਹੀ ਸਮਾਂ ਆ ਕਿਉਂਕਿ ਮੈਂ ਠੀਕ ਹੋਣਾ ਚਾਹੁੰਦਾ ਆ। ਅਸੀਂ ਬਾਕੀ ਸਭ ਗੱਲਾਂ ਇਹਨੂੰ ਕਰਨ ਲਈ ਲਾਂਭੇ ਰੱਖ ਦਿੱਤੀਆਂ ਅਤੇ ਉਹ ਆ ਗਿਆ। ਉਹਨੇ ਕਿਹਾ, ਭਾਈ ਬ੍ਰਾਨਮ, ਤੁਸੀਂ ਸਿਖਾਉਂਦੇ ਹੋ ਕਿ ਕੇਵਲ ਇੱਕ ਹੀ ਪਰਮੇਸ਼ਵਰ ਆ। ਮੈਂ ਕਿਹਾ, ਹਾਂ ਸ਼੍ਰੀਮਾਨ ਜੀ। ਉਹਨੇ ਕਿਹਾ, ਠੀਕ ਆ। ਉਹਨੇ ਕਿਹਾ, ਮੈਂ ਵੀ ਨਹੀਂ ਤਾਂ ਕਰਦਾ ਆ ਕਿ ਇੱਕ ਪਰਮੇਸ਼ਵਰ ਆ, ਪਰ ਇੱਕ ਪਰਮੇਸ਼ਵਰ ਵਿੱਚ ਤਿੰਨ ਵਿਅਕਤੀ ਹਨ। ਮੈਂ ਕਿਹਾ, ਸ਼੍ਰੀਮਾਨ, ਉਹਨੂੰ ਫੇਰ ਦੁਹਰਾਓ। ਉਹਨੇ ਕਿਹਾ, ਇੱਕ ਪਰਮੇਸ਼ਵਰ ਤਿੰਨ ਵਿਅਕਤੀਆਂ ਵਿੱਚ। ਮੈਂ ਕਿਹਾ, ਤੁਸੀਂ ਕਿਹੜੇ ਸਕੂਲੇ ਗਏ ਹੋ ਵੇਖਿਆ ਜੇ? ਅਤੇ ਉਹਨੇ ਮੈਨੂੰ ਬਾਈਬਲ ਕਾਲਜ ਦੱਸਿਆ। ਮੈਂ ਕਿਹਾ, ਮੈਂ ਤਾਂ ਯਕੀਨ ਕਰ ਸਕਦਾ ਹਾਂ। ਤੁਸੀਂ ਬਿਨਾਂ ਵਿਅਕਤੀਤਵ ਦੇ ਵਿਅਕਤੀ ਨਹੀਂ ਹੋ ਸਕਦੇ, ਅਤੇ ਜੇ ਤੁਸੀਂ ਵਿਅਕਤੀਤਵ ਹੋ ਤਾਂ ਤੁਸੀਂ ਆਪਣੇ ਆਪ ਵਿੱਚ ਇੱਕ ਵਿਅਕਤੀ ਹੋ, ਤੁਸੀਂ ਵੱਖਰੇ ਵਿਅਕਤੀ ਹੋ। ਅਤੇ ਉਹਨੇ ਕਿਹਾ, ਠੀਕ ਆ, ਧਰਮ ਸ਼ਾਸਤਰ ਦੇ ਵਿਦਵਾਨ ਵੀ ਇਹਦੀ ਵਿਆਖਿਆ ਨਹੀਂ ਕਰ ਸਕਦੇ। ਮੈਂ ਕਿਹਾ, ਇਹ ਤਾਂ ਪ੍ਰਕਾਸ਼ ਦੇ ਦੁਆਰਾ ਜਾਣਿਆ ਜਾਂਦਾ ਆ। ਅਤੇ ਉਹਨੇ ਕਿਹਾ, ਮੈਂ ਤਾਂ ਪ੍ਰਕਾਸ਼ ਨੂੰ ਸਵੀਕਾਰ ਨਹੀਂ ਕਰ ਸਕਦਾ। ਮੈਂ ਕਿਹਾ, ਤਾਂ ਪਰਮੇਸ਼ਵਰ ਦੇ ਕੋਲ ਤੇਰੇ ਤੱਕ ਆਉਣ ਦਾ ਫਿਰ ਕੋਈ ਰਾਹ ਨਹੀਂ ਆ, ਕਿਉਂਕਿ ਇਹ ਤਾਂ ਸਿਆਣਿਆਂ ਤੇ ਗਿਆਨੀਆਂ ਦੀ ਅੱਖਾਂ ਤੋਂ ਲੁਕਿਆ ਹੋਇਆ ਆ ਤੇ ਬੱਚਿਆਂ ਤੇ ਪ੍ਰਗਟ ਕੀਤਾ ਗਿਆ ਆ। ਪ੍ਰਕਾਸ਼ ਬੱਚਿਆਂ ਤੇ ਪ੍ਰਗਟ ਕੀਤਾ ਗਿਆ ਆ ਜਿਹੜੇ ਸਵੀਕਾਰ ਕਰਨਗੇ ਜਾਂ ਸਿੱਖਣਗੇ। ਅਤੇ ਮੈਂ ਕਿਹਾ, ਪਰਮੇਸ਼ਵਰ ਦੇ ਲਈ ਤੇਰੇ ਕੋਲ ਆਉਣ ਦਾ ਕੋਈ ਰਾਹ ਨਹੀਂ ਆ, ਤੂੰ ਆਪਣੇ ਆਪ ਨੂੰ ਉਹਦੇ ਤੋਂ ਬੰਦ ਕਰ ਲਿਆ ਆ। ਸਾਰੀ ਬਾਈਬਲ ਪਰਮੇਸ਼ਵਰ ਦਾ ਪ੍ਰਕਾਸ਼ ਆ, ਸਾਰੀ ਕਲੀਸਿਯਾ ਪਰਮੇਸ਼ਵਰ ਦੇ ਪ੍ਰਕਾਸ਼ ਤੇ ਉਸਾਰੀ ਗਈ ਆ। ਪਰਮੇਸ਼ਵਰ ਨੂੰ ਜਾਣਨ ਦਾ ਹੋਰ ਕੋਈ ਰਾਹ ਨਹੀਂ ਕੇਵਲ ਪ੍ਰਕਾਸ਼ ਦੇ ਦੁਆਰਾ ਹੀ, ਜਿਹਦੇ ਉੱਤੇ ਪੁੱਤਰ ਉਹਨੂੰ ਪ੍ਰਗਟ ਕਰੇ। ਪ੍ਰਕਾਸ਼, ਹਰੇਕ ਚੀਜ਼ ਪ੍ਰਕਾਸ਼ ਆ। ਪ੍ਰਕਾਸ਼ ਨੂੰ ਪ੍ਰਵਾਨ ਨਾ ਕਰਨਾ ਤਦ ਤਾਂ ਤੁਸੀਂ ਠੰਡੇ ਧਰਮ ਸ਼ਾਸਤਰ ਦੇ ਵਿਦਵਾਨ ਹੋ ਤੇ ਤੁਹਾਡੇ ਲਈ ਕੋਈ ਆਸ ਨਹੀਂ ਆ। ਹੁਣ ਸਾਨੂੰ ਪਤਾ ਲਗਾਇਆ ਕਿ ਇਸ ਵਿਅਕਤੀ ਦਾ ਕੋਈ ਮਾਤਾ ਪਿਤਾ ਨਹੀਂ ਸੀ, ਨਾ ਦਿਨਾਂ ਦਾ ਆਪ, ਨਾ ਜੀਵਨ ਦਾ ਅੰਤ। ਇਹ ਤਾਂ ਐਨਮੋਰਫੇ ਪਰਮੇਸ਼ਰ ਸੀ। ਇਸ ਸ਼ਬਦ ਦਾ ਯੂਨਾਨੀ ਭਾਸ਼ਾ ਵਿੱਚ ਅਰਥਿਆ ਬਦਲਣਾ। ਇਹ ਯੂਨਾਨੀ ਸ਼ਬਦ ਵਰਤਿਆ ਗਿਆ ਸੀ ਐਨਮੋਰਫੇ, ਆਪਣੇ ਆਪ ਨੂੰ ਬਦਲਣਾ ਇੱਕ ਵਿਅਕਤੀ ਤੱਕ ਤੋਂ। ਇਸ ਯੂਨਾਨੀ ਭਾਸ਼ਾ ਦੇ ਸ਼ਬਦ ਐਨਮੋਰਫੇ ਦਾ ਅਰਥਿਆ, ਇਹ ਤਾਂ ਮੰਚ ਉੱਤੇ ਨਾਟਕ ਕਰਨ ਤੋਂ ਲਿਆ ਗਿਆ ਸੀ। ਇੱਕ ਵਿਅਕਤੀ ਆਪਣਾ ਭੇਸ ਬਦਲ ਕੇ ਦੂਜੇ ਚਰਿੱਤਰ ਵਿੱਚ ਆਉਂਦਾ ਆ, ਜਿੱਦਾਂ ਕਿ ਸਕੂਲ ਵਿੱਚ ਹੁਣੇ ਜੇ ਮੇਰਾ ਯਕੀਨ ਆ, ਰਿਬਕਾ ਉਸ ਵਿਦਿਆ ਤੋਂ ਪਹਿਲਾਂ ਉਹਨਾਂ ਦੇ ਸਕੂਲ ਵਿੱਚ ਸ਼ੇਕਸਪੀਅਰ ਕਵੀ ਦਾ ਨਾਟਕ ਖੇਡਿਆ ਗਿਆ, ਅਤੇ ਇੱਕ ਜਵਾਨ ਆਦਮੀ ਨੂੰ ਆਪਣੇ ਵਸਤਰ ਕਈ ਵਾਰ ਬਦਲਣੇ ਪੈਂਦੇ ਸਨ ਕਿਉਂਕਿ ਉਹਨੇ ਦੋ ਜਾਂ ਤਿੰਨ ਵੱਖਰੇ ਵੱਖਰੇ ਭਾਗ ਲਏ ਸਨ, ਪਰ ਵਿਅਕਤੀ ਉਹੋ ਹੀ ਸੀ। ਉਹ ਬਾਹਰ ਆਇਆ ਇੱਕ ਵਾਰੀ ਉਹ ਵਿਰੋਧੀ ਸੀ, ਅਤੇ ਜਦ ਉਹ ਅਗਲੀ ਵਾਰੀ ਆਇਆ ਤਾਂ ਕਿਸੇ ਹੋਰ ਚਿੱਤਰ ਵਿੱਚ ਸੀ। ਅਤੇ ਹੁਣ ਯੂਨਾਨੀ ਸ਼ਬਦ ਐਨਮੋਰਫੇ ਦਾ ਅਰਥ ਆ ਕਿ ਉਹਨੇ ਆਪਣਾ ਭੇਸ ਬਦਲਿਆ, ਅਤੇ ਇਹੋ ਹੀ ਤਾਂ ਪਰਮੇਸ਼ਰ ਨੇ ਕੀਤਾ ਆ। ਹਰ ਸਮੇਂ ਉਹੋ ਹੀ ਪਰਮੇਸ਼ਰ ਆ। ਪਰਮੇਸ਼ਰ ਪਿਤਾ ਦੇ ਰੂਪ ਵਿੱਚ ਆਤਮਾ, ਅੱਗ ਦਾ ਖੰਭਾ, ਉਹੋ ਹੀ ਪਰਮੇਸ਼ਰ ਦੇਹਧਾਰੀ ਹੋਇਆ ਤੇ ਸਾਡੇ ਦਰਮਿਆਨ ਵਾਸ ਕੀਤਾ। ਐਨਮੋਰਫੇ ਬਾਹਰ ਲਿਆਂਦਾ ਗਿਆ ਤਾਂ ਕਿ ਉਹ ਵੇਖਿਆ ਜਾ ਸਕੇ, ਅਤੇ ਹੁਣ ਉਹੋ ਹੀ ਪਰਮੇਸ਼ਰ ਪਵਿੱਤਰ ਆਤਮਾ ਆ। ਪਿਤਾ, ਪੁੱਤਰ, ਪਵਿੱਤਰ ਆਤਮਾ, ਤਿੰਨ ਪਰਮੇਸ਼ਰ ਨਹੀਂ, ਤਿੰਨ ਅਹੁਦੇ, ਇੱਕ ਪਰਮੇਸ਼ਰ ਦੇ ਤਿੰਨ ਕਰਤੱਵ। ਬਾਈਬਲ ਨੇ ਆਖਿਆ ਆ ਕਿ ਇੱਕ ਪਰਮੇਸ਼ਰ ਆ, ਤਿੰਨ ਨਹੀਂ। ਇਸੇ ਕਰਕੇ ਉਹ ਨਹੀਂ ਸਮਝ ਸਕਦੇ, ਤੁਸੀਂ ਇਹਨੂੰ ਠੀਕ ਨਹੀਂ ਕਰ ਸਕਦੇ ਤੇ ਤਿੰਨ ਪਰਮੇਸ਼ਰ ਵੀ ਹੋਣ। ਤੁਸੀਂ ਕਿਸੇ ਯਹੂਦੀ ਨੂੰ ਇਹ ਕਦੇ ਨਹੀਂ ਦੱਸ ਸਕਦੇ। ਮੈਂ ਤੁਹਾਨੂੰ ਦੱਸਦਾ ਹਾਂ ਕਿ ਜੋ ਚੰਗੀ ਤਰ੍ਹਾਂ ਜਾਣਦਾ ਆ, ਉਹ ਜਾਣਦਾ ਆ ਕਿ ਕੇਵਲ ਇੱਕ ਹੀ ਪਰਮੇਸ਼ਰ ਆ। ਧਿਆਨ ਦਿਓ, ਜਿੱਦਾਂ ਸ਼ਿਲਪਕਾਰ ਮੂਰਤ ਨੂੰ ਬੁਰਕੇ ਨਾਲ ਢੱਕ ਦਿੰਦਾ ਆ, ਇਹੋ ਹੀ ਪਰਮੇਸ਼ਰ ਨੇ ਇਸ ਯੋਗ ਨਾਲ ਕੀਤਾ ਆ। ਇਹ ਲੁਕਿਆ ਹੋਇਆ ਆ, ਇਹ ਸਭ ਗੱਲਾਂ ਲੁਕੀਆਂ ਹੋਈਆਂ ਹਨ ਤੇ ਇਸ ਯੁੱਗ ਵਿਚ ਖੋਲੀਆਂ ਜਾਂ ਪ੍ਰਗਟ ਕੀਤੀਆਂ ਜਾਣਗੀਆਂ। ਬਾਈਬਲ ਨੇ ਆਖਿਆ ਆ ਕਿ ਇਹ ਬਾਅਦ ਵਿਚ ਪ੍ਰਗਟ ਕੀਤੀਆਂ ਜਾਣਗੀਆਂ। ਇਹ ਸ਼ਿਲਪਕਾਰ ਦੀ ਨਾਈ ਆ ਜਿਹੜਾ ਆਪਣੇ ਕੰਮ ਦੇ ਟੁਕੜੇ ਨੂੰ ਸਾਰਾ ਢੱਕ ਕੇ ਰੱਖਦਾ ਆ, ਜਦ ਤੱਕ ਉਹ ਉਹਦਾ ਪਰਦਾ ਉਹਦੇ ਤੋਂ ਲਾ ਨਹੀਂ ਦਿੰਦਾ, ਤਦ ਇਹ ਵਿਖਾਈ ਦਿੰਦਾ ਆ। ਅਤੇ ਏਦਾਂ ਹੀ ਬਾਈਬਲ ਵੀ ਰਹੀ ਆ। ਇਹ ਪਰਮੇਸ਼ਰ ਦਾ ਕੰਮ ਰਿਹਾ ਆ ਜੋ ਟੱਕਿਆ ਗਿਆ ਸੀ, ਇਹ ਧਰਤੀ ਦੀ ਨੀਂਹ ਰੱਖਣ ਤੋਂ ਹੀ ਲੁਕਿਆ ਹੋਇਆ ਆ। ਅਤੇ ਇਹ ਸੱਤ ਗੁਣਾ ਭੇਜਿਆ ਅਤੇ ਪਰਮੇਸ਼ਰ ਨੇ ਇਸ ਦਿਨ ਵਾਅਦਾ ਕੀਤਾ ਆ ਇਸ ਲਾਉਦੀਕੀਏ ਦੀ ਕਲੀਸਿਯਾ ਦੇ ਯੁੱਗ ਵਿਚ ਉਹ ਸਭ ਗੱਲਾਂ ਉਤੋਂ ਪਰਦਾ ਲਾ ਦੇਵੇਗਾ ਤੇ ਅਸੀਂ ਵੇਖ ਸਕਦੇ ਆ। ਕਿੰਨੀ ਸ਼ਾਨਦਾਰ ਗੱਲ ਆ, ਪਰਮੇਸ਼ਰ ਐਨਮਾਰਫੇ ਅੱਗ ਦੇ ਖੰਭੇ ਵਿਚ ਲੁਕਿਆ ਹੋਇਆ, ਪਰਮੇਸ਼ਰ ਐਨਮਾਰਫੇ ਮਨੁੱਖ ਵਿਚ ਸੀ ਜੋ ਯਸੂ ਅਖਵਾਇਆ। ਪਰਮੇਸ਼ਰ ਐਨਮਾਰਫੇ ਆਪਣੀ ਕਲੀਸਿਯਾ ਵਿਚ ਆ, ਪਰਮੇਸ਼ਰ ਸਾਡੇ ਉੱਤੇ, ਪਰਮੇਸ਼ਰ ਸਾਡੇ ਸੰਗ, ਪਰਮੇਸ਼ਰ ਸਾਡੇ ਵਿਚ, ਪਰਮੇਸ਼ਰ ਦਾ ਨਿਵਾਜਣਾ। ਅਤੇ ਉਹ ਪਵਿੱਤਰ ਆ, ਕੋਈ ਵੀ ਉਹਨੂੰ ਛੂ ਨਹੀਂ ਸਕਦਾ। ਉਹ ਪਰਬਤ ਤੇ ਉਤਰਾਇਆ, ਜੇ ਕੋਈ ਡੰਗਰ ਵੀ ਉਸ ਪਰਬਤ ਨੂੰ ਛੂਏ ਤਾਂ ਉਹਨੇ ਮਰ ਜਾਣਾ ਸੀ। ਤਦ ਪਰਮੇਸ਼ਰ ਹੇਠਾਂ ਉਤਰਾਇਆ ਤੇ ਆਪਣਾ ਵਾਸ ਬਦਲਿਆ, ਆਣ ਕੇ ਸਾਡੇ ਨਾਲ ਰਿਹਾ, ਸਾਡੇ ਵਰਗਾ ਬਣ ਗਿਆ ਤੇ ਅਸੀਂ ਉਹਨੂੰ ਫੜਿਆ ਭਾਵ ਛੂਆ। ਬਾਈਬਲ ਨੇ ਆਖਿਆ ਆ, ਪਹਿਲਾ ਤਿਮੋਥਿਅਸ 3:16, ਨਿਸੰਗ ਭਗਤੀ ਦਾ ਭੇਦ ਵਡਾਇਆ, ਪਰਮੇਸ਼ਰ ਸਰੀਰ ਵਿਚ ਪ੍ਰਗਟ ਹੋਇਆ, ਹੱਥਾਂ ਨਾਲ ਛੂਆ ਗਿਆ। ਪਰਮੇਸ਼ਰ ਨੇ ਮਾਸ ਖਾਦਾ, ਪਰਮੇਸ਼ਰ ਨੇ ਪਾਣੀ ਪੀਤਾ, ਪਰਮੇਸ਼ਰ ਸੋਇਆ, ਪਰਮੇਸ਼ਰ ਕੁਰਲਾਇਆ ਤੇ ਪਰਮੇਸ਼ਵਰ ਸਾਡੇ ਵਿਚੋਂ ਇੱਕ ਵਾਂਗ ਸੀ। ਬਾਈਬਲ ਵਿਚ ਬਹੁਤ ਹੀ ਸੋਹਣੇ ਢੰਗ ਨਾਲ ਦਰਸਾਇਆ ਗਿਆ ਆ, ਪਰਮੇਸ਼ਵਰ ਸਾਡੇ ਉੱਪਰ, ਪਰਮੇਸ਼ਵਰ ਸਾਡੇ ਸੰਗ। ਹੁਣ ਇਹ ਪਰਮੇਸ਼ਵਰ ਸਾਡੇ ਸੰਗ ਪਵਿੱਤਰ ਆਤਮਾ, ਤੀਜਾ ਵਿਅਕਤੀ ਨਹੀਂ, ਉਹ ਹੀ ਵਿਅਕਤੀ ਪਰਮੇਸ਼ਵਰ ਹੇਠਾਂ ਉਤਰਾਇਆ ਤੇ ਸਰੀਰ ਧਾਰਿਆ ਤੇ ਮਸੀਹ ਵਿਚ ਮੌਤੇ ਮਰਿਆ, ਤਾਂ ਕਿ ਉਹ ਕਲੀਸਿਯਾ ਨੂੰ ਸ਼ੁੱਧ ਕਰ ਸਕੇ, ਤਾਂ ਕਿ ਇਹਦੇ ਵਿਚ ਸੰਗਤ ਕਰਨ ਲਈ ਉਹ ਆ ਸਕੇ। ਪਰਮੇਸ਼ਰ ਸੰਗਤ ਨੂੰ ਪਿਆਰ ਕਰਦਾ ਆ, ਇਸੇ ਲਈ ਹੀ ਪਹਿਲੀ ਵਾਰੀ ਉਹਨੇ ਮਨੁੱਖ ਨੂੰ ਬਣਾਇਆ, ਇਹ ਸੀ ਸੰਗਤ ਵਾਸਤੇ। ਪਰਮੇਸ਼ਰ ਇਕੱਲਾ ਕਰੂਬੀਆਂ ਨਾਲ ਰਹਿੰਦਾ ਸੀ। ਅਤੇ ਧਿਆਨ ਦਿਓ, ਉਹਨੇ ਮਨੁੱਖ ਨੂੰ ਬਣਾਇਆ ਤੇ ਮਨੁੱਖ ਡਿੱਗ ਪਿਆ, ਉਹ ਹੇਠਾਂ ਉਤਰ ਕੇ ਆਇਆ ਤੇ ਮਨੁੱਖ ਦਾ ਨਿਸਤਾਰਾ ਕੀਤਾ, ਕਿਉਂਕਿ ਪਰਮੇਸ਼ਵਰ ਦੀ ਉਪਾਸਨਾ ਕੀਤੀ ਜਾਵੇ, ਇਹਨੂੰ ਉਹ ਪਸੰਦ ਕਰਦਾ ਆ। ਪਰਮੇਸ਼ਵਰ ਸ਼ਬਦ ਅਰਥੀ ਭਗਤੀ ਕਰਨ ਦੀ ਚੀਜ਼ ਆ। ਅਤੇ ਇਹ ਜੋ ਸਾਡੇ ਵਿਚਾਲੇ ਅੱਗ ਦੇ ਖੰਭੇ ਦੇ ਰੂਪ ਵਿਚ ਆਉਂਦਾ ਆ, ਉਹ ਏਦਾਂ ਦਾ ਜੋ ਸਾਡੇ ਦਿਲਾਂ ਨੂੰ ਬਦਲਦਾ ਆ। ਅਤੇ ਇਹ ਉਹ ਹੀ ਪਰਮੇਸ਼ਵਰ ਆ ਜਿਹਨੇ ਆਖਿਆ ਉਜਾਲਾ ਹੋ ਜਾ, ਤੇ ਉਜਾਲਾ ਹੋ ਗਿਆ। ਉਹ ਅੱਜ ਕੱਲ ਤੇ ਯੁਗਾਂ ਯੁਗ ਇੱਕੋ ਜਿਹਾ ਆ। ਹੁਣ ਆਦ ਵਿਚ ਪਰਮੇਸ਼ਰ ਇਕੱਲਾ ਹੀ ਆਪਣੇ ਗੁਣਾਂ ਦੇ ਨਾਲ ਵਾਸ ਕਰਦਾ ਸੀ, ਜਿੱਦਾਂ ਕਿ ਮੈਂ ਅੱਜ ਸਵੇਰੇ ਬੋਲਿਆ ਆ, ਇਹ ਉਹਦੇ ਵਿਚਾਰ ਸਨ। ਉੱਥੇ ਕੁਝ ਵੀ ਨਹੀਂ ਸੀ, ਕੇਵਲ ਪਰਮੇਸ਼ਰ ਇਕੱਲਾ ਹੀ ਸੀ, ਪਰ ਉਹਦੇ ਵਿਚਾਰ ਸਨ। ਉਦਾਂ ਹੀ ਜਿੱਦਾਂ ਕਿ ਕੋਈ ਮਹਾਨ ਨਿਰਮਾਤਾ ਆਪਣੇ ਦਿਮਾਗ ਵਿਚ ਵਿਚਾਰ ਬਿਠਾ ਸਕਦਾ ਆ, ਜੋ ਸੋਚਦਾ ਆ ਉਹਨੂੰ ਉਲੀਕ ਸਕਦਾ ਆ ਕਿ ਉਹ ਕੀ ਉਸਾਰੇਗਾ ਜਾਂ ਸਾਜੇਗਾ। ਉਹ ਹੁਣ ਸ੍ਰਿਸ਼ਟੀ ਨਹੀਂ ਕਰ ਸਕਦਾ, ਉਹ ਤਾਂ ਕੁਝ ਲੈ ਸਕਦਾ ਆ ਜਿਹੜਾ ਪਹਿਲਾਂ ਹੀ ਸਾਜਿਆ ਗਿਆ ਆ, ਤੇ ਉਹਨੂੰ ਕੋਈ ਦੂਜਾ ਰੂਪ ਦੇ ਸਕਦਾ ਆ। ਪਰਮੇਸ਼ਵਰ ਹੀ ਇੱਕੋ ਇੱਕ ਰਾਹ ਆ ਤੇ ਉਹ ਹੀ ਇੱਕ ਆ ਜੋ ਪੈਦਾ ਕਰ ਸਕਦਾ ਆ, ਪਰ ਉਹ ਆਪਣੇ ਮਨ ਵਿਚ ਲਿਆਉਂਦਾ ਆ ਕਿ ਉਹ ਕੀ ਕਰੇਗਾ। ਇਹ ਉਹਦੇ ਵਿਚਾਰ ਹਨ, ਇਹ ਉਹਦੀਆਂ ਇੱਛਾਵਾਂ ਹਨ। ਹੁਣ ਇਹ ਤਾਂ ਵਿਚਾਰ ਆ, ਤਦ ਉਹ ਬੋਲਦਾ ਆ, ਤਦ ਇਹ ਬਚਨ ਆ, ਅਤੇ ਬਚਨ ਉਹ ਹੈ ਵਿਚਾਰ, ਜਦ ਇਹ ਬਿਆਨ ਕੀਤਾ ਜਾਂਦਾ ਆ ਤਾਂ ਇਹ ਬਚਨ ਆ। ਵਿਚਾਰ ਦਾ ਇਜ਼ਹਾਰ ਹੀ ਬਚਨ ਆ, ਪਰ ਪਹਿਲਾਂ ਤਾਂ ਇਹਨੇ ਵਿਚਾਰ ਹੀ ਹੋਣਾ ਆ। ਸੋ ਇਹ ਪਰਮੇਸ਼ਰ ਦੇ ਗੁਣ ਹਨ, ਤਦ ਇਹ ਵਿਚਾਰ ਬਣਦਾ ਆ ਤੇ ਫੇਰ ਬਚਨ। ਧਿਆਨ ਦਿਓ, ਜਿਨ੍ਹਾਂ ਦੇ ਕੋਲ ਅੱਜ ਰਾਤ ਸੁਦੀਪਕ ਜੂਨੀਆ ਉਹਦੇ ਨਾਲ ਸਨ ਤੇ ਉਹਦੇ ਵਿਚ ਸਨ, ਉਹਦੇ ਵਿਚਾਰਾਂ ਦੇ ਵਿਚ ਸਨ, ਇਸ ਤੋਂ ਪਹਿਲਾਂ ਕਿ ਕਦੇ ਕੋਈ ਫਰਿਸ਼ਤਾ, ਤਾਰਾ, ਕਰੂਬ ਜਾਂ ਕੁਝ ਹੋਰ ਹੋਇਆ, ਇਹ ਹੈ ਸੁਦੀਪਕ। ਜੇ ਤੁਹਾਡੇ ਕੋਲ ਸੁਦੀਪਕ ਜੂਨੀਆ, ਤੁਸੀਂ ਸਦਾ ਹੀ ਸੁਦੀਪਕ ਸੋ। ਤੁਹਾਡਾ ਇੱਥੇ ਹੋਣਾ ਨਹੀਂ, ਪਰ ਸ਼ਕਲ ਸੂਰਤ ਜੋ ਕਿ ਨਾ ਤਬਦੀਲ ਪਰਮੇਸ਼ਰ, ਜੇ ਉਹ ਨਾ ਤਬਦੀਲ ਪਰਮੇਸ਼ਰ ਨਹੀਂ ਆ, ਉਹ ਪਰਮੇਸ਼ਵਰ ਨਹੀਂ ਆ। ਪਰਮੇਸ਼ਵਰ ਨੇ ਨਾ ਬਦਲਣ ਵਾਲਾ ਹੋਣਾ ਹੀ ਆ, ਅਸੀਂ ਬਦਲਣ ਵਾਲੇ ਆ, ਉਹ ਨਹੀਂ ਬਦਲਦਾ। ਉਹ ਸਭਨੀ ਥਾਈ ਹਾਜ਼ਰਿਆ, ਉਹ ਸਰਬ ਗਿਆਨੀ ਆ, ਉਹ ਸਰਬ ਸ਼ਕਤੀਮਾਨ ਆ। ਜੇ ਉਹ ਨਹੀਂ ਆ ਤਾਂ ਉਹ ਪਰਮੇਸ਼ਵਰ ਹੀ ਨਹੀਂ ਹੋ ਸਕਦਾ। ਸਭ ਜਾਣੀ ਜਾਣਿਆ, ਸਭ ਥਾਵਾਂ ਨੂੰ ਜਾਣਦਾ ਆ, ਕਿਉਂਕਿ ਉਹ ਸਭਨੀ ਥਾਈ ਰਹਿੰਦਾ ਆ। ਉਹਦੀ ਸਰਬ ਗਿਆਨਤਾ ਹੀ ਉਹਨੂੰ ਸਰਬ ਵਿਆਪੀ ਬਣਾਉਂਦੀ ਆ। ਉਹ ਇੱਕ ਹੋਂਦ ਆ, ਉਹ ਹਵਾ ਵਾਂਗੂ ਨਹੀਂ ਆ, ਉਹ ਇੱਕ ਪ੍ਰਾਣੀ ਆ, ਉਹ ਘਰ ਵਿਚ ਵਾਸ ਕਰਦਾ ਆ। ਪਰ ਸਰਬ ਗਿਆਨਤਾ ਹੋਣ ਦੇ ਨਾਤੇ ਸਭਨਾ ਗੱਲਾਂ ਨੂੰ ਜਾਣਦਾ ਆ, ਇਹ ਗੱਲ ਉਹਨੂੰ ਸਰਬ ਵਿਆਪੀ ਬਣਾਉਂਦੀ ਆ, ਕਿਉਂਕਿ ਉਹ ਹਰ ਇੱਕ ਗੱਲ ਨੂੰ ਜਾਣਦਾ ਆ ਜੋ ਹੋ ਰਹੀ ਆ। ਕੋਈ ਮੱਖ ਨਹੀਂ ਹੋ ਸਕਦੀ ਜਿਹੜੀ ਆਪਣੀ ਅੱਖ ਚਮਕੇ ਤੇ ਉਹ ਨਾ ਜਾਣਦਾ ਹੋਵੇ। ਇਸ ਤੋਂ ਪਹਿਲਾਂ ਕਿ ਸੰਸਾਰ ਹੋਂਦ ਵਿਚ ਆਇਆ, ਉਹ ਜਾਣਦਾ ਸੀ ਕਿ ਕਿੰਨੀ ਵਾਰੀ ਇਹ ਆਪਣੀ ਅੱਖ ਚਮਕੇਗੀ ਤੇ ਕਿੰਨੀ ਕੁ ਚਰਬੀ ਇਹਦੇ ਵਿਚ ਆ। ਇਸ ਤੋਂ ਪਹਿਲਾਂ ਕਿ ਸੰਸਾਰ ਬਣਿਆ, ਇਹ ਹੈ ਨਾ ਬਦਲਣ ਵਾਲਾ। ਅਸੀਂ ਇਹਨੂੰ ਆਪਣੇ ਮਨਾਂ ਵਿਚ ਸਮਝ ਨਹੀਂ ਸਕਦੇ, ਪਰ ਇਹ ਪਰਮੇਸ਼ਰ ਆ, ਨਾ ਬਦਲਣ ਵਾਲਾ ਪਰਮੇਸ਼ਰ। ਅਤੇ ਯਾਦ ਰਹੇ, ਤੁਸੀਂ, ਤੁਹਾਡੀਆਂ ਅੱਖਾਂ, ਤੁਹਾਡਾ ਬੁੱਤ, ਜੋ ਕੁਝ ਵੀ ਤੁਸੀਂ ਸੋ, ਤੁਸੀਂ ਯਾਦ ਵਿਚ ਉਹਦੇ ਵਿਚਾਰਾਂ ਵਿਚ ਸੋ, ਅਤੇ ਤੁਸੀਂ ਤਾਂ ਕੇਵਲ ਵਿਚਾਰ ਦਾ ਪ੍ਰਗਟਾਵਾ ਹੀ ਹੋ। ਵਿਚਾਰ ਕਰਨ ਦੇ ਬਾਅਦ ਉਹਨੇ ਇਹਨੂੰ ਬੋਲਿਆ ਤੇ ਤੁਸੀਂ ਇੱਥੇ ਆ ਗਏ ਹੋ। ਜੇ ਤੁਸੀਂ ਨਹੀਂ ਹੋ ਤਾਂ ਤੁਸੀਂ ਉਹਦੇ ਵਿਚਾਰਾਂ ਵਿਚ ਨਹੀਂ ਸੋ। ਤੁਹਾਡੇ ਲਈ ਉੱਥੇ ਹੋਣ ਵਾਸਤੇ ਕੋਈ ਰਾਹ ਨਹੀਂ ਆ, ਕਿਉਂਕਿ ਉਹ ਹੀ ਆ ਜੋ ਕਿ ਸਦੀਪਕ ਜੀਵਨ ਦਿੰਦਾ ਆ। ਤੁਹਾਨੂੰ ਯਾਦ ਆ ਕਿ ਕਿਵੇਂ ਅਸੀਂ ਲਿਖਤਾਂ ਪੜ੍ਹਦੇ ਹਾਂ, ਉਹ ਨਹੀਂ ਜਿਹੜਾ ਚਾਹੁੰਦਾ ਆ, ਜਾਂ ਉਹ ਜਿਹੜਾ ਦੌੜਦਾ ਆ, ਉਹਦਾ ਅੱਗਿਓ ਹੀ ਠਹਿਰਾਇਆ ਜਾਣਾ ਸੱਚ ਹੋਵੇ। ਉਹ ਕਿਸੇ ਨੂੰ ਵੀ ਕਿਸੇ ਸਮੇਂ ਤੋਂ ਪਹਿਲਾਂ ਚੁਣ ਸਕਦਾ ਆ। ਪਰਮੇਸ਼ਵਰ ਆਪਣੀ ਚੋਣ ਵਿਚ ਖੁਦ ਮੁਖਤਾਰ ਆ, ਇਹ ਤੁਸੀਂ ਇਹ ਜਾਣਦੇ ਹੋ। ਪਰਮੇਸ਼ਵਰ ਖੁਦ ਪੁਰਾਣੇ ਸਮੇਂ ਵਿਚ ਉਹਨੂੰ ਸੰਸਾਰ ਨੂੰ ਬਣਾਉਣ ਲਈ ਚੰਗਾ ਰਾਹ ਜਾਂ ਤਰੀਕਾ ਦੱਸਣ ਲਈ ਕੌਣ ਸੀ? ਕੌਣ ਉਹਨੂੰ ਦੱਸਣ ਦੀ ਹਿੰਮਤ ਕਰੇਗਾ ਕਿ ਉਹ ਆਪਣਾ ਕਾਰ ਵਿਹਾਰ ਗਲਤ ਕਰ ਰਿਹਾ ਆ? ਇਥੋਂ ਤੱਕ ਕਿ ਉਹਦਾ ਆਪਣਾ ਬਚਨ ਵੀ ਖੁਦ ਮੁਖਤਾਰ ਆ, ਇਥੋਂ ਤੱਕ ਕਿ ਪ੍ਰਕਾਸ਼ ਵੀ ਖੁਦ ਮੁਖਤਾਰ ਆ, ਉਹ ਜਿਹਦੇ ਉੱਤੇ ਚਾਹੇ ਪ੍ਰਗਟ ਕਰੇਗਾ। ਪ੍ਰਕਾਸ਼ ਆਪਣੇ ਆਪ ਵਿਚ ਹੀ ਖੁਦ ਮੁਖਤ। ਇਹਦਾ ਲੋਕ ਗੱਲਾਂ ਤੇ ਸੋਚਦੇ ਹਨ ਤੇ ਗੱਲਾਂ ਤੇ ਕੁੱਦਦੇ ਹਨ ਤੇ ਗੱਲਾਂ ਦਾ ਟਾਕਰਾ ਕਰਦੇ ਹਨ ਤੇ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ। ਪਰਮੇਸ਼ਵਰ ਆਪਣੇ ਕੰਮਾਂ ਵਿਚ ਖੁਦ ਮੁਖਤਾਰ ਆ। ਹੁਣ ਅਸੀਂ ਉਹਨੂੰ ਆਦ ਵਿਚ ਵੇਖਦੇ ਹਾਂ, ਉਹਦੇ ਗੁਣ, ਤੇ ਹੁਣ ਤੁਸੀਂ ਉਹਦੇ ਨਾਲ ਸੋ। ਅਤੇ ਇਹ ਹੈ ਤਦ ਜਦ ਜੀਵਨ ਦੀ ਪੁਸਤਕ ਸਾਹਮਣੇ ਆਉਂਦੀ ਆ, ਤੇ ਪ੍ਰਕਾਸ਼ ਦੀ ਪੋਥੀ ਉਹਦਾ 13ਵਾਂ ਅਧਿਆਇ ਉਹਦੀ 8 ਆਇਤ ਵਿਚ ਪੜ੍ਹਦੇ ਹਾਂ, ਉਹ ਦ੍ਰਿੰਦਾ ਜਿਹੜਾ ਅੰਤ ਦੇ ਦਿਨਾਂ ਵਿਚ ਧਰਤੀ ਉੱਤੇ ਆਵੇਗਾ, ਧਰਤੀ ਦੇ ਉਹਨਾਂ ਸਭ ਲੋਕਾਂ ਨੂੰ ਪਰਮਾਏਗਾ ਜਿਨ੍ਹਾਂ ਦੇ ਨਾਂ ਧਰਤੀ ਦੀ ਨੀਂਹ ਰੱਖਣ ਤੋਂ ਪਹਿਲਾਂ ਜੀਵਨ ਦੀ ਪੁਸਤਕ ਵਿਚ ਲਿਖੇ ਨਹੀਂ ਗਏ ਸਨ। ਇਹਦੇ ਬਾਰੇ ਸੋਚੋ, ਯਸੂ ਦੇ ਜਨਮ ਤੋਂ ਪਹਿਲਾਂ 4000 ਸਾਲ ਪਹਿਲਾਂ ਉਹ ਧਰਤੀ ਤੇ ਆਇਆ, ਤੇ ਤੁਹਾਡੇ ਧਰਤੀ ਦੇ ਉੱਤੇ ਆਉਣ ਤੋਂ ਕਈ ਹਜ਼ਾਰ ਸਾਲ ਪਹਿਲਾਂ ਯਸੂ ਪਰਮੇਸ਼ਵਰ ਦੇ ਮਨ ਵਿਚ ਜਗਤ ਦੇ ਪਾਪਾਂ ਦੇ ਲਈ ਮਰਿਆ, ਅਤੇ ਜੀਵਨ ਦੀ ਪੁਸਤਕ ਬਣਾਈ ਗਈ, ਤੇ ਤੁਹਾਡਾ ਨਾਂ ਜੀਵਨ ਦੀ ਪੁਸਤਕ ਵਿਚ ਧਰਤੀ ਦੀ ਨੀਂਹ ਰੱਖਣ ਤੋਂ ਪਹਿਲਾਂ ਲਿਖਿਆ ਗਿਆ। ਇਹ ਬਾਈਬਲ ਦੀ ਸੱਚਾਈ ਆ। ਦੇਖਿਆ ਜੇ, ਤੁਹਾਡਾ ਨਾਂ ਪਹਿਲਾਂ ਹੀ ਪਰਮੇਸ਼ਵਰ ਨੇ ਥਾਪਿਆ ਤੇ ਜੀਵਨ ਦੀ ਪੁਸਤਕ ਉੱਤੇ ਰੱਖਿਆ ਗਿਆ ਧਰਤੀ ਦੀ ਨੀਂਹ ਰੱਖਣ ਤੋਂ ਪਹਿਲਾਂ। ਤੁਸੀਂ ਉਹਦੇ ਵਿਚਾਰਾਂ ਵਿਚ ਪਾਏ ਜਾਂਦੇ ਸੋ, ਤੁਹਾਨੂੰ ਇਹ ਯਾਦ ਨਹੀਂ ਆ? ਨਹੀਂ, ਕਿਉਂਕਿ ਤੁਸੀਂ ਉਹਦੇ ਜੀਵਨ ਦਾ ਸਿਰਫ ਹਿੱਸਾ ਹੋ। ਤੁਸੀਂ ਪਰਮੇਸ਼ਵਰ ਦਾ ਹਿੱਸਾ ਹੋ ਜਾਂ ਤੁਸੀਂ ਪਰਮੇਸ਼ਵਰ ਦੇ ਪੁੱਤਰ ਜਾਂ ਪੁੱਤਰੀ ਬਣਦੇ ਹੋ, ਉਦਾਂ ਹੀ ਜਿੱਦਾਂ ਕਿ ਤੁਸੀਂ ਆਪਣੇ ਜਿਸਮਾਨੀ ਪਿਤਾ ਦੇ ਹਿੱਸੇ ਹੋ। ਇਹ ਠੀਕ ਆ, ਤੁਸੀਂ ਹੋ ਨਰ ਦੇ ਅੰਦਰ ਖੂਨ ਦੀ ਗਾੜ ਭਾਵ ਜੀਵਨ ਹੁੰਦਾ ਆ, ਅਤੇ ਜਦ ਉਹ ਆਂਡੇ ਵਿਚ ਪ੍ਰਵੇਸ਼ ਕਰ ਜਾਂਦਾ ਆ ਤਾਂ ਤੁਸੀਂ ਆਪਣੇ ਪਿਤਾ ਦਾ ਹਿੱਸਾ ਬਣ ਜਾਂਦੇ ਹੋ, ਤੇ ਤੁਹਾਡੀ ਮਾਤਾ ਵੀ ਤੁਹਾਡੇ ਪਿਤਾ ਦਾ ਹਿੱਸਾ ਆ। ਸੋ ਤੁਸੀਂ ਸਭ ਆਪਣੇ ਪਿਤਾ ਦਾ ਹੀ ਹਿੱਸਾ ਹੋ। ਵਡਿਆਈ ਹੋਵੇ! ਇਹ ਗੱਲ ਤਾਂ ਫਿਰਕਿਆਂ ਨੂੰ ਬਿਲਕੁਲ ਵੱਖਰਿਆਂ ਕਰਦੀ ਆ। ਯਕੀਨਨ ਉਹ ਵੱਖਰੇ ਹਨ। ਪਰਮੇਸ਼ਵਰ ਆਪਣੀ ਸੰਤਾਨ ਵਿਚ ਆ ਤੇ ਇਹੋ ਹੀ ਕੇਵਲ ਉਹਦੀ ਥਾਂ ਆ। ਹੁਣ ਉਹਦੇ ਗੁਣਾਂ ਤੇ ਧਿਆਨ ਦਿਓ। ਪਹਿਲਾਂ ਗੁਣ ਵਿਚਾਰ ਦੇ ਰੂਪ ਵਿੱਚ ਪਰਮੇਸ਼ਵਰ ਸੀ, ਵਿਚਾਰ ਆਪਣੇ ਆਪ ਵਿੱਚ ਇੱਕੋ ਵਿੱਚ ਹੀ ਸਭ ਕੁਝ ਸੀ ਪ੍ਰਗਟ ਕੀਤੇ ਬਿਨਾਂ। ਤਦ ਜਦ ਉਹਨੇ ਦੂਜੀ ਵਾਰ ਪ੍ਰਗਟ ਕੀਤਾ, ਤਦ ਉਹ ਵਿਚਾਰ ਸ਼ਬਦ ਬਣ ਗਿਆ, ਤਦ ਸ਼ਬਦ ਦੇਤਾਰੀ ਹੋਇਆ, ਸਾਡੇ ਦਰਮਿਆਨ ਡੇਰਾ ਕੀਤਾ। ਸੰਤ ਯੋਹੰਨਾ ਪਹਿਲਾ ਬਾਬ ਪਹਿਲੀ ਆਇਤ ਧਿਆਨ ਦਿਓ, ਇਹ ਆਦਿ ਵਿੱਚ ਸੀ, ਪਰ ਉਸ ਤੋਂ ਪਹਿਲਾਂ ਸਦੀਪਕ ਧਿਆਨ ਦਿਓ, ਆਦਿ ਵਿੱਚ ਸ਼ਬਦ ਸੀ। ਜਦ ਸਮੇਂ ਦਾ ਆਰੰਭ ਹੋਇਆ ਤਾਂ ਇਹ ਬਚਨ ਸੀ, ਪਰ ਇਸ ਤੋਂ ਪਹਿਲਾਂ ਇਹ ਗੁਣ ਸੀ, ਇੱਕ ਵਿਚਾਰ, ਤਦ ਇਹ ਪ੍ਰਗਟ ਹੋਇਆ। ਆਦ ਵਿਚ ਤਾਂ ਪ੍ਰਗਟਾਵਾ ਸੀ ਜੋ ਕਿ ਸ਼ਬਦ ਸੀ। ਹੁਣ ਸਾਨੂੰ ਪਤਾ ਲੱਗ ਰਿਹਾ ਆ ਕਿ ਮਲਕੀਸੇਦਕ ਕਿੱਥੇ ਆ, ਉਹ ਇੱਕ ਭੇਦ ਭਰਿਆ ਵਿਅਕਤੀ ਆ। ਆਦ ਵਿਚ ਸ਼ਬਦ ਸੀ, ਸ਼ਬਦ ਪਰਮੇਸ਼ਰ ਦੇ ਸੰਗ ਸੀ, ਤੇ ਸ਼ਬਦ ਪਰਮੇਸ਼ਰ ਸੀ, ਤੇ ਤਦ ਸ਼ਬਦ ਦੇ ਤਾਰੀ ਹੋਇਆ ਤੇ ਸਾਡੇ ਵਿਚ ਵਾਸ ਕੀਤਾ। ਇਹਨੂੰ ਯਾਦ ਰੱਖੋ, ਧਿਆਨ ਦਿਓ, ਉਹਦਾ ਪਹਿਲਾ ਰੂਪ ਆਤਮਾ ਸੀ, ਅਲੌਕਿਕ ਪਰਮੇਸ਼ਰ, ਠੀਕ ਆ, ਇੱਕ ਮਹਾਨ ਸਦੀਪਕ। ਦੂਜੀ ਗੱਲ, ਉਹਨੇ ਸਰੀਰ ਧਾਰਨਾ ਸ਼ੁਰੂ ਕੀਤਾ ਮਨੁੱਖੀ ਦੇਹ ਦੇ ਅੰਦਰ। ਇਹਨੂੰ ਥਿਊਥੈਨੀ ਆਖਦੇ ਹਨ, ਸ਼ਬਦ ਦੇਹ ਦੇ ਰੂਪ ਵਿੱਚ। ਇਹ ਤਦ ਉਹਦੀ ਦਸ਼ਾ ਸੀ ਜਿਹਦੇ ਵਿੱਚ ਉਹ ਸੀ ਜਦੋਂ ਅਬਰਾਹਮ ਨੂੰ ਮਿਲਿਆ, ਮਲਕੀਸੇਦਕ ਅਖਵਾਇਆ। ਉਹ ਮਨੁੱਖੀ ਦੇਹ ਦੀ ਸ਼ਕਲ ਵਿੱਚ ਪਰਮੇਸ਼ਰ ਸੀ। ਪ੍ਰਭੂ ਨੇ ਚਾਹਿਆ ਤਾਂ ਅਸੀਂ ਕੁਝ ਮਿੰਟਾਂ ਵਿੱਚ ਅਸੀਂ ਇਹਦੇ ਬਾਰੇ ਜਾਣ ਲਵਾਂਗੇ ਤੇ ਸਿੱਧ ਕਰ ਦਿਆਂਗੇ। ਉਹ ਸ਼ਬਦ ਸੀ, ਥਿਓਫਨੀ, ਇੱਕ ਅਜਿਹਾ ਰੂਪ ਆ ਜਿਹਨੂੰ ਤੁਸੀਂ ਵੇਖ ਨਹੀਂ ਸਕਦੇ। ਐਸੇ ਵੇਲੇ ਉਹ ਇੱਥੇ ਮੌਜੂਦ ਹੋ ਸਕਦਾ ਆ, ਤੇ ਤਦ ਵੀ ਤੁਸੀਂ ਉਹਨੂੰ ਵੇਖ ਨਹੀਂ ਸਕਦੇ। ਇਹ ਉਦਾਂ ਹੀ ਆ, ਠੀਕ ਆ, ਜਿੱਦਾਂ ਟੈਲੀਵਿਜ਼ਨ ਆ। ਇਹ ਤਾਂ ਇੱਕ ਦੂਜੇ ਨਾਪ ਵਿਚ ਆ, ਦੂਰਦਰਸ਼ਨ। ਲੋਕ ਠੀਕ ਇਸ ਕਮਰੇ ਵਿਚੋਂ ਦੀ ਚੱਲ ਫਿਰ ਰਹੇ ਹਨ ਤੇ ਗੀਤ ਗਾ ਰਹੇ ਹਨ। ਇਹ ਰੰਗ ਵੀ ਹਨ, ਪਰ ਅੱਖ ਤਾਂ ਪੰਜ ਗਿਆਨ ਇੰਦਰੀਆਂ ਦੇ ਅਧੀਨ ਆ। ਦੂਜੇ ਸ਼ਬਦਾਂ ਵਿਚ ਤੁਹਾਡਾ ਸਾਰਾ ਸਰੀਰ ਪੰਜ ਗਿਆਨ ਇੰਦਰੀਆਂ ਦੇ ਅਧੀਨ ਆ। ਸਿਤਾ ਉਸੇ ਦੇ ਹੀ ਅਧੀਨ ਹੋ ਜਿੱਥੋਂ ਤੱਕ ਤੁਹਾਡੀ ਨਜ਼ਰ ਵੇਖਣ ਵਿਚ ਸੀਮਿਤ ਹੈ। ਪਰ ਇੱਕ ਦੂਜਾ ਖੇਤਰ ਆ ਜਿਹਨੂੰ ਦੂਰਦਰਸ਼ਨ ਦੇ ਬਦਲਾਅ ਨਾਲ ਵੇਖਿਆ ਜਾ ਸਕਦਾ ਆ। ਹੁਣ ਦੂਰਦਰਸ਼ਨ ਤਸਵੀਰ ਬਣਾਉਂਦਾ ਨਹੀਂ ਆ, ਟੈਲੀਵਿਜ਼ਨ ਤਾਂ ਤਸਵੀਰਾਂ ਨੂੰ ਬਿਜਲੀ ਦੇ ਇੱਕ ਚੱਕਰ ਦੇ ਵਿਚੋਂ ਦੀ ਲਗਾਉਂਦਾ ਆ, ਤਦ ਦੂਰਦਰਸ਼ਨ ਦਾ ਪਰਦਾ ਇਹ ਤਸਵੀਰਾਂ ਨੂੰ ਵਿਖਾਉਂਦਾ ਆ, ਪਰ ਤਸਵੀਰ ਤਾਂ ਇੱਥੇ ਮੌਜੂਦ ਆ। ਦੂਰਦਰਸ਼ਨ ਤਾਂ ਇੱਥੇ ਮੌਜੂਦ ਸੀ ਜਦ ਆਦਮ ਇੱਥੇ ਸੀ, ਦੂਰਦਰਸ਼ਨ ਇੱਥੇ ਮੌਜੂਦ ਸੀ ਜਦ ਏਲੀਆ ਕਰਮਲ ਪਹਾੜ ਉੱਤੇ ਬੈਠਾ ਸੀ, ਦੂਰਦਰਸ਼ਨ ਇੱਥੇ ਮੌਜੂਦ ਸੀ ਜਦ ਯਸੂ ਨਾਸਰੀ ਗਲੀਲ ਦੀ ਝੀਲ ਦੇ ਕੰਢਿਆਂ ਤੇ ਤੁਰਿਆ ਫਿਰਿਆ ਸੀ। ਪਰ ਤੁਸੀਂ ਹੁਣੇ ਇਹਦੀ ਖੋਜ ਕੀਤੀ ਆ, ਪਰ ਉਦੋਂ ਲੋਕਾਂ ਨੇ ਉਹਦਾ ਯਕੀਨ ਨਾ ਕੀਤਾ ਹੁੰਦਾ। ਜੇ ਤੁਸੀਂ ਏਦਾਂ ਦੀ ਕੋਈ ਗੱਲ ਆਖਦੇ ਤਾਂ ਤੁਸੀਂ ਪਾਗਲ ਸਮਝੇ ਜਾਣਾ ਸੀ, ਪਰ ਹੁਣ ਤਾਂ ਇਹ ਹਕੀਕਤ ਬਣ ਚੁੱਕੀ ਆ। ਅਤੇ ਇਸੇ ਹੀ ਢੰਗ ਨਾਲ ਮਸੀਹ ਵੀ ਇੱਥੇ ਆ, ਪਰਮੇਸ਼ਰ ਦੇ ਸਵਰਗ ਦੂਤ ਵੀ ਇੱਥੇ ਹਨ। ਅਤੇ ਕਿਸੇ ਦਿਨ ਉਸ ਮਹਾਨ ਹਜ਼ਾਰ ਸਾਲਾ ਰਾਜ ਵਿਚ ਜੋ ਆਉਣ ਵਾਲਾ ਆ, ਇਹ ਤਾਂ ਦੂਰਦਰਸ਼ਨ ਨਾਲੋਂ ਵੀ ਅਤੇ ਹੋਰ ਕਿਸੇ ਚੀਜ਼ ਨਾਲੋਂ ਵੀ ਵੱਧ ਅਸਲੀ ਹੋਵੇਗਾ, ਕਿਉਂਕਿ ਉਹ ਇੱਥੇ ਹਨ। ਹੁਣ ਪਰਮੇਸ਼ਰ ਆਪਣੇ ਆਪ ਨੂੰ ਐਨਮਾਰਫੇ ਦੇ ਰੂਪ ਦੁਆਰਾ ਆਪਣੇ ਸੇਵਕਾਂ ਤੇ ਪ੍ਰਕਾਸ਼ਿਤ ਕਰਕੇ ਸਿੱਧ ਕਰਦਾ ਆ। ਹੁਣ ਉਹ ਇੱਥੇ ਆਤਮਾ ਦੇ ਰੂਪ ਵਿਚ ਆ, ਤੇ ਤਦ ਉਹ ਐਨਮਾਰਫੇ ਦੇ ਰੂਪ ਵਿਚ ਆਉਂਦਾ ਆ। ਅਬਰਾਹਮ ਦੇ ਕੋਲ ਉਹ ਬਦਲੇ ਹੋਏ ਰੂਪ ਵਿਚ ਆਇਆ। ਜਦ ਅਬਰਾਹਮ ਰਾਜੇ ਨੂੰ ਮਾਰ ਕੇ ਵਾਪਸ ਆ ਰਿਹਾ ਸੀ, ਉਸ ਸਮੇਂ ਪਰਮੇਸ਼ਵਰ ਨੇ ਮਲਕੀਸੇਦਕ ਦੇ ਰੂਪ ਵਿਚ ਉਹਦੇ ਨਾਲ ਮਿਲਣੀ ਕੀਤੀ ਤੇ ਗੱਲਬਾਤ ਕੀਤੀ। ਉਸ ਦਿਨ ਤੁਸਾਨ ਦੇ ਅਖਬਾਰ ਵਿਚ ਮੈਂ ਇੱਕ ਲੇਖ ਪੜ੍ਹ ਰਿਹਾ ਸਾਂ ਜਿੱਥੇ ਇੱਕ ਔਰਤ ਮੋਟਰ ਗੱਡੀ ਚਲਾ ਕੇ ਜਾ ਰਹੀ ਸੀ। ਸ਼ਾਇਦ ਮੇਰਾ ਵਿਸ਼ਵਾਸ ਆ ਕਿ 40 ਜਾਂ 50 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਹਨੇ ਮੋਟਰ ਗੱਡੀ ਇੱਕ ਬੁੱਢੇ ਦੇ ਨਾਲ ਜਾ ਮਾਰੀ ਜਿਹੜਾ ਓਵਰਕੋਟ ਪਾਇਆ ਹੋਇਆ ਸੀ। ਉਸ ਔਰਤ ਨੇ ਚੀਕ ਮਾਰੀ ਤੇ ਆਪਣੀ ਕਾਰ ਰੋਕ ਦਿੱਤੀ। ਇਸ ਟੱਕਰ ਨੇ ਉਹਨੂੰ ਹਵਾ ਵਿਚ ਉਛਾਲ ਦਿੱਤਾ। ਇੱਕ ਪਦਰੇ ਮਾਰੂ ਥਲ ਵਿੱਚ ਹੋਇਆ। ਉਹ ਨੂੰ ਲੱਭਣ ਲਈ ਦੌੜੀ ਤੇ ਉਹ ਗਾਇਬ ਹੋ ਚੁੱਕਿਆ ਸੀ। ਉਸ ਔਰਤ ਨੇ ਕੀ ਕੀਤਾ? ਕੁਝ ਲੋਕ ਜਿਹੜੇ ਉਹਦੇ ਪਿੱਛੇ ਸਨ, ਉਹਨਾਂ ਨੇ ਇਹ ਵਾਪਰਦਿਆਂ ਵੇਖਿਆ। ਉਹਨਾਂ ਨੇ ਬੁੱਢੇ ਆਦਮੀ ਨੂੰ ਹਵਾ ਵਿੱਚ ਉਡਾਰੀ ਮਾਰਦਿਆਂ ਵੇਖਿਆ ਤੇ ਉਹਦਾ ਓਵਰ ਕੋਟ ਹਿੱਲ ਰਿਹਾ ਸੀ। ਉਹ ਲੋਕ ਵੀ ਦੌੜ ਕੇ ਉਹਨੂੰ ਵੇਖਣ ਲਈ ਗਏ। ਉਸ ਮਨੁੱਖ ਨੂੰ ਕਿਤੇ ਵੀ ਨਹੀਂ ਲੱਭ ਸਕੇ। ਉਹਨਾਂ ਨੇ ਪੁਲਿਸ ਬੁਲਾਈ। ਪੁਲਿਸ ਨੇ ਵੀ ਆਣ ਕੇ ਉਸ ਜਗ੍ਹਾ ਦੀ ਜਾਂਚ ਕੀਤੀ। ਉੱਥੇ ਕੋਈ ਵੀ ਨਹੀਂ ਸੀ। ਠੀਕ ਆ, ਸਭ ਲੋਕਾਂ ਨੇ ਗਵਾਹੀ ਦਿੱਤੀ ਕਿ ਕਾਰ ਕਿਸੇ ਵਿਅਕਤੀ ਨਾਲ ਟਕਰਾਈ ਤੇ ਝਟਕੇ ਨਾਲ ਰੁਕ ਗਈ। ਉਹ ਆਦਮੀ ਹਵਾ ਵਿੱਚ ਉਛਲ ਗਿਆ ਤੇ ਸਭਨਾਂ ਨੇ ਵੇਖਿਆ। ਦੋ ਤਿੰਨ ਕਾਰਾਂ ਗਵਾਹ ਲੋਕਾਂ ਨਾਲ ਭਰੀਆਂ ਹੋਈਆਂ ਸਨ ਤੇ ਉਹਨਾਂ ਨੇ ਇਹਨੂੰ ਵਾਪਰਦਿਆਂ ਵੇਖਿਆ। ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ 5 ਸਾਲ ਪਹਿਲਾਂ ਇੱਕ ਬੁੱਢਾ ਆਦਮੀ ਜਿਹਨੇ ਓਵਰਕੋਟ ਪਾਇਆ ਹੋਇਆ ਸੀ, ਉਹ ਟਕਰਾ ਕੇ ਉਸੇ ਥਾਂ ਤੇ ਮਰਿਆ ਸੀ। ਜਦ ਤੁਸੀਂ ਦੁਨੀਆਂ ਛੱਡ ਜਾਂਦੇ ਹੋ ਤਾਂ ਤੁਸੀਂ ਮਰੇ ਹੋਏ ਨਹੀਂ ਹੋ, ਤੁਸੀਂ ਵਾਪਸ ਆਉਣਾ ਹੀ ਆ। ਜੇ ਤੁਸੀਂ ਪਾਪੀ ਵੀ ਹੋ ਤੇ ਸਰੀਰ ਵਿੱਚ ਕੀਤੇ ਸਭ ਕੰਮਾਂ ਦੇ ਲਈ ਤੁਹਾਡਾ ਨਿਆਂ ਹੋਣਾ ਆ। ਜੇ ਸਾਡਾ ਤੰਬੂ ਜਿਹਾ ਘਰ ਜਿਹੜਾ ਧਰਤੀ ਤੇ ਆ ਢਹਿ ਵੀ ਜਾਵੇ ਤਾਂ ਸਾਡੇ ਲਈ ਇੱਕ ਡੇਰਾ ਉਡੀਕ ਰਿਹਾ ਆ। ਉਸ ਡੇਰੇ ਦੇ ਲਈ ਐਨ ਮਾਰਫੇ ਇਹ ਉਹ ਸ਼ਬਦ ਆ। ਪਰਮੇਸ਼ਰ ਇਸ ਹਾਲਤ ਵਿੱਚ ਆਪਣੀ ਸ੍ਰਿਸ਼ਟੀ ਦੀ, ਇਸ ਹਾਲਤ ਵਿੱਚ ਜਿਹਨੇ ਕਿ ਬਾਅਦ ਵਿੱਚ ਯਸੂ ਦੇ ਸਰੀਰ ਦਾ ਰੂਪ ਧਾਰ ਲਿਆ, ਕਾਹਦੇ ਤੋਂ? ਉਸ ਮਹਾਨ ਸ਼ੁਰੂ ਦਾ ਆਤਮਾ ਤਦ ਹੇਠਾਂ ਸ਼ਬਦ ਬਣਨ ਲਈ ਆ ਗਿਆ ਤੇ ਆਪਣੇ ਆਪ ਨੂੰ ਬਾਹਰ ਲਿਆਂਦਾ। ਅਜੇ ਤੱਕ ਸ਼ਬਦ ਦੇਹਧਾਰੀ ਨਹੀਂ ਸੀ ਹੋਇਆ, ਇਹਨੇ ਤਾਂ ਸਿਰਫ ਬਦਲਣ ਵਾਸਤੇ ਐਨ ਮਾਰਫੇ ਬੋਲਿਆ ਹੀ ਸੀ। ਬਾਅਦ ਵਿੱਚ ਉਹ ਦੇਹਧਾਰੀ ਹੋਇਆ। ਯਸੂ ਮਰਨਹਾਰ ਸਾਡੇ ਸਭ ਪਾਪੀਆਂ ਦੇ ਲਈ ਮੌਤ ਦਾ ਸਵਾਦ ਚੱਖਣ ਲਈ। ਜਦ ਅਬਰਾਹਾਮ ਨੂੰ ਮਿਲਿਆ, ਉਹ ਮਲਕੇ ਸਿਦਕ ਸੀ। ਉਹ ਇੱਥੇ ਖੋਲ ਕੇ ਦੱਸਦਾ ਆ ਕਿ ਸਭ ਗੁਣ ਅੰਤ ਵਿੱਚ ਕੀ ਕਰਨਗੇ। ਹਰੇਕ ਅਬਰਾਹਾਮ ਦਾ ਪੁੱਤਰ, ਵਿਸ਼ਵਾਸ ਦਾ ਹਰੇਕ ਪੁੱਤਰ ਵੀ ਇਸੇ ਹੀ ਹਾਲਤ ਥਾਣੀ ਗੁਜਰੇਗਾ। ਪਰ ਮੈਂ ਸੁਚੇਤ ਰਹਿਣਾ ਚਾਹੁੰਦਾ ਆ ਕਿ ਅਸੀਂ ਕਿਵੇਂ ਆਉਣਾ ਆ। ਅਸੀਂ ਪਰਮੇਸ਼ਰ ਨੂੰ ਇੱਕ ਰਿਸ਼ਤੇਦਾਰ ਨਿਸਤਾਰਾ ਦੇਣ ਵਾਲੇ ਵਾਂਗ ਰੂਤ ਤੇ ਬੋਆਜ਼ ਵਿੱਚ ਪ੍ਰਗਟ ਹੋਇਆ ਵੇਖਦੇ ਆ। ਦੇਹਧਾਰੀ ਹੋਣ ਦੇ ਲਈ ਉਹਨੂੰ ਕਿਵੇਂ ਆਉਣਾ ਪਿਆ? ਹੁਣ ਅਸੀਂ ਉਹਦੇ ਗੁਣ ਉਹਦੇ ਆਤਮਾ ਤੋਂ ਜਨਮੇ ਪੁੱਤਰਾਂ ਨੂੰ ਵੇਖਦੇ ਆ ਕਿ ਜਿਹੜੇ ਅਜੇ ਤੱਕ ਸ਼ਬਦ ਰੂਪੀ ਦੇ ਵਿੱਚ ਦਾਖਲ ਨਹੀਂ ਹੋਏ, ਪਰ ਅਜੇ ਉਹ ਥਿਊਫੈਨੀ ਰੂਪ ਵਿੱਚ ਹੀ ਹਨ। ਇਹ ਦੇ ਸ਼ਬਦ ਦੇ ਅਧੀਨ ਆ ਤੇ ਬੜੀ ਬੇਤਾਬੀ ਨਾਲ ਦੇਹ ਦੀ ਤਬਦੀਲੀ ਦੇ ਲਈ ਉਡੀਕ ਰਹੀ ਆ। ਹੁਣ ਪਰਮੇਸ਼ਰ ਅਤੇ ਤੁਹਾਡੇ ਵਿੱਚ ਪੁੱਤਰ ਹੋਣ ਦੇ ਨਾਤੇ ਜੋ ਫਰਕ ਆ, ਵੇਖੋ, ਉਹ ਆਦ ਵਿੱਚ ਸ਼ਬਦ ਸੀ, ਇੱਕ ਐਨਮਾਰਫੇ ਦੇਹ ਦੇ ਰੂਪ ਵਿੱਚ। ਉਹਨੇ ਅੰਦਰ ਆਣ ਕੇ ਉਸ ਦੇ ਵਿੱਚ ਮਲਕੇ ਸਿਦਕ ਦੇ ਵਿਅਕਤੀਤਵ ਵਿੱਚ ਵਾਸ ਕੀਤਾ। ਤਦ ਬਾਅਦ ਵਿੱਚ ਅਸੀਂ ਮਲਕੇ ਸਿਦਕ ਦੇ ਬਾਰੇ ਕਦੇ ਵੀ ਨਹੀਂ ਸੁਣਿਆ, ਕਿਉਂਕਿ ਉਹ ਯਸੂ ਮਸੀਹ ਬਣ ਗਿਆ। ਮਲਕੇ ਸਿਦਕ ਜਾਜਕ ਸੀ, ਪਰ ਉਹ ਯਸੂ ਮਸੀਹ ਬਣ ਗਿਆ। ਹੁਣ ਤੁਹਾਡੇ ਨਾਲ ਏਦਾਂ ਨਹੀਂ ਆ, ਕਿਉਂਕਿ ਮਲਕੇ ਸਿਦਕ ਦੇ ਰੂਪ ਵਿੱਚ ਉਹ ਸਭ ਕੁਝ ਜਾਣਦਾ ਸੀ। ਤੁਸੀਂ ਅਜੇ ਤੱਕ ਉਸ ਮਲਕੇ ਸਿਦਕ ਰੂਪੀ ਦੇਹ ਨੂੰ ਜਾਣਨ ਦੇ ਯੋਗ ਨਹੀਂ ਹੋਏ। ਤੁਸੀਂ ਤਾਂ ਆਦਮ ਵਾਂਗ ਜਾਂ ਮੇਰੇ ਵਾਂਗ ਇਸ ਦੁਨੀਆਂ ਵਿੱਚ ਆਏ ਹੋ। ਤੁਸੀਂ ਗੁਣ ਜਾਂ ਵਿਚਾਰ ਤੋਂ ਦੇਹ ਧਾਰ ਲਈ ਆ ਤਾਂ ਕਿ ਪਰਤਾਏ ਜਾਓ। ਪਰ ਜਦ ਇਹ ਜੀਵਨ ਇੱਥੇ ਮੁੱਕ ਜਾਵੇਗਾ, ਜੇ ਸਾਡਾ ਤੰਬੂ ਜਿਹਾ ਘਰ ਜੋ ਧਰਤੀ ਤੇ ਢਹਿ ਜਾਵੇਗਾ, ਸਾਡੇ ਲਈ ਪਹਿਲਾਂ ਹੀ ਇੱਕ ਡੇਰਾ ਉਡੀਕ ਰਿਹਾ ਆ। ਉਸ ਡੇਰੇ ਨੂੰ ਅਸੀਂ ਉਦਾਲੇ ਪਾ ਲਵਾਂਗੇ, ਉਹ ਬਚਨਿਆ, ਤਦ ਅਸੀਂ ਪਿਛਾ ਝਾਤੀ ਮਾਰ ਕੇ ਵੇਖ ਸਕਦੇ ਆ ਕਿ ਅਸਾਂ ਕੀ ਕੀਤਾ। ਪਰ ਅਸੀਂ ਹੁਣ ਉਹਨੂੰ ਨਹੀਂ ਸਮਝਦੇ। ਅਸੀਂ ਹਰਗਿਜ ਵੀ ਬਚਨ ਨਹੀਂ ਬਣਿਆ, ਅਸੀਂ ਤਾਂ ਸਰੀਰਕ ਆਦਮੀ ਬਣਿਆ ਤੇ ਬਚਨ ਨਹੀਂ। ਪਰ ਯਾਦ ਰਹੇ ਕਿ ਜੇ ਤੁਸੀਂ ਆਰੰਭ ਵਿੱਚ ਵਿਚਾਰਾਂ ਵਿੱਚ ਪਾਏ ਨਹੀਂ ਸੀ ਜਾਂਦੇ ਤਾਂ ਤੁਸੀਂ ਕਦੇ ਵੀ ਬਚਨ ਨਹੀਂ ਬਣੋਗੇ। ਇਹ ਗੱਲ ਪਰਮੇਸ਼ਵਰ ਦੇ ਪਹਿਲਾਂ ਹੀ ਠਹਿਰਾਏ ਜਾਣ ਦੇ ਨਿਯਮ ਨੂੰ ਸਿੱਧ ਕਰਦੀ ਆ। ਜਦ ਤੱਕ ਤੁਸੀਂ ਇੱਕ ਵਿਚਾਰ ਨਹੀਂ ਹੋ, ਤੁਸੀਂ ਬਚਨ ਵੀ ਨਹੀਂ ਬਣ ਸਕਦੇ। ਪਹਿਲਾਂ ਤੁਸੀਂ ਉਹਦੀ ਸੋਚ ਵਿਚਾਰ ਵਿੱਚ ਹੁਣ ਆਇਆ। ਪਰ ਤੁਸੀਂ ਵੇਖਦੇ ਹੋ ਕਿ ਪਰਤਾਏ ਜਾਣ ਤੇ ਪਰਖੇ ਜਾਣ ਦੇ ਲਈ ਤੁਹਾਨੂੰ ਇਹ ਥਿਊਫੈਨੀ ਵਾਲੀ ਹਾਲਤ ਨੂੰ ਟੱਪਣਾ ਪਿਆ ਆ। ਤੁਹਾਨੂੰ ਇੱਥੇ ਪਾਪ ਦੇ ਦੁਆਰਾ ਪਰਤਾਏ ਜਾਣ ਦੇ ਲਈ ਸਰੀਰ ਵਿੱਚ ਆਉਣਾ ਪਿਆ। ਜਿਨ੍ਹਾਂ ਨੂੰ ਵੀ ਪਿਤਾ ਨੇ ਮੈਨੂੰ ਬਖਸ਼ਾਇਆ ਉਹ ਮੇਰੇ ਕੋਲ ਆਉਣਗੇ ਅਤੇ ਅੰਤ ਦੇ ਦਿਨ ਮੈਂ ਉਹਨੂੰ ਉਠਾ ਖੜਾ ਕਰਾਂਗਾ। ਤੁਸੀਂ ਸਮਝੇ, ਤੁਹਾਨੂੰ ਪਹਿਲਾਂ ਵਿਚਾਰ ਵਿੱਚ ਹੋਣਾ ਜ਼ਰੂਰੀ ਆ। ਤਦ ਤੁਸੀਂ ਧਿਆਨ ਦਿਓ ਕਿ ਗੁਣ ਦੀ ਹਾਲਤ ਤੋਂ ਲੜੀਵਾਰ ਸਰੀਰ ਦੀ ਹਾਲਤ ਵਿੱਚ ਆਇਆ। ਧਰਤੀ ਦੀ ਨੀਂਹ ਰੱਖਣ ਤੋਂ ਪਹਿਲਾਂ ਉਹਦਾ ਨਾਮ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਲਿਖਿਆ ਹੋਇਆ ਸੀ। ਤਦ ਉਸ ਹਾਲਤ ਤੋਂ ਸ਼ਬਦ ਬਣਿਆ, ਉਹ ਥਿਓਫੈਨੀ ਦੇ ਵਿੱਚ ਆ ਗਿਆ, ਜਿਹੜੀ ਕਿ ਵਿਖਾਲੀ ਵੀ ਦੇ ਸਕਦੀ ਆ ਤੇ ਗੈਬ ਵੀ ਹੋ ਸਕਦੀ ਆ। ਤੇ ਤਦ ਉਹ ਦੇਹਧਾਰੀ ਹੋਇਆ ਤੇ ਵਾਪਸ ਪਰਤਿਆ, ਉਸੇ ਦੇਹ ਨੂੰ ਜਲਾਲੀ ਹਾਲਤ ਵਿੱਚ ਉਠਾ ਖੜਾ ਕੀਤਾ। ਪਰ ਤੁਸੀਂ ਤਾਂ ਥਿਓਫੈਨੀ ਵਾਲੀ ਹਾਲਤ ਜਾਂ ਦੇਹ ਨੂੰ ਟੱਪ ਕੇ ਸਰੀਰਕ ਮਨੁੱਖ ਪਾਪ ਦੇ ਦੁਆਰਾ ਪਰਤਾਏ ਜਾਣ ਲਈ ਬਣ ਗਏ ਹੋ। ਤਦ ਜੇ ਇਹ ਤੰਬੂ ਜਿਹਾ ਘਰ ਜਿਹੜਾ ਧਰਤੀ ਤੇ ਆ ਢਹਿ ਵੀ ਜਾਵੇ, ਸਾਡੇ ਲਈ ਇੱਕ ਡੇਰਾ ਪਹਿਲਾਂ ਹੀ ਉਡੀਕ ਰਿਹਾ ਆ। ਅਸੀਂ ਅਜੇ ਉਹ ਸਰੀਰ ਉਦਾਲੇ ਨਹੀਂ ਪਾਏ ਹਾਂ, ਪਰ ਧਿਆਨ ਦਿਓ, ਜਦ ਇਹ ਦੇਹ ਪਰਮੇਸ਼ਰ ਦੇ ਆਤਮਾ ਨੂੰ ਪਾ ਲਵੇਗਾ, ਉਹ ਅਵਿਨਾਸ਼ੀ ਜੀਵਨ ਤੁਹਾਡੇ ਅੰਦਰ ਹੋਵੇਗਾ, ਤਾਂ ਇਹ ਆਤਮਾ ਇਸ ਸਰੀਰ ਨੂੰ ਪਰਮੇਸ਼ਰ ਦੇ ਅਧੀਨ ਕਰ ਦੇਵੇਗਾ। ਹਾਲੇਲੂਯਾ। ਉਹ ਜੋ ਪਰਮੇਸ਼ਰ ਤੋਂ ਜੰਮਿਆ ਆ ਪਾਪ ਨਹੀਂ ਕਰਦਾ, ਉਹ ਪਾਪ ਕਰ ਹੀ ਨਹੀਂ ਸਕਦਾ। ਰੋਮੀਆ 8:1 ਹੁਣ ਜਿਹੜੇ ਮਸੀਹ ਯਸੂ ਵਿੱਚ ਹਨ ਉਹਨਾਂ ਲਈ ਕੋਈ ਸਜ਼ਾ ਦਾ ਹੁਕਮ ਨਹੀਂ, ਉਹ ਸਰੀਰ ਦੇ ਅਨੁਸਾਰ ਨਹੀਂ ਪਰ ਆਤਮਾ ਦੇ ਅਨੁਸਾਰ ਚੱਲਦੇ ਹਨ। ਇਹ ਹੋਈ ਨਾ ਗੱਲ, ਵੇਖਿਆ ਜੇ ਇਹ ਗੱਲ ਤੁਹਾਡੇ ਸਰੀਰਾਂ ਨੂੰ ਉਹਦੇ ਅਧੀਨ ਕਰ ਦਿੰਦੀ ਆ। ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਉਹ ਜੇ ਮੈਂ ਸਿਗਰਟਾਂ ਪੀਣੀਆਂ ਛੱਡ ਦਿਆਂ, ਜੇ ਮੈਂ ਸਿਰਫ ਇਹ ਛੱਡ ਸਕਾਂ, ਕੇਵਲ ਮਸੀਹ ਦੇ ਅੰਦਰ ਆ ਜਾਓ, ਇਹ ਸਭ ਜਾਂਦਾ ਰਿਹਾ। ਵੇਖਿਆ ਜੇ ਕਿਉਂਕਿ ਤੁਹਾਡਾ ਸਰੀਰ ਆਤਮਾ ਦੇ ਅਧੀਨ ਆ, ਇਹ ਹੁਣ ਬਿਲਕੁਲ ਵੀ ਸੰਸਾਰ ਦੀਆਂ ਚੀਜ਼ਾਂ ਦੇ ਅਧੀਨ ਨਹੀਂ ਆ। ਉਹ ਮਰ ਚੁੱਕੀਆਂ ਹਨ, ਤੁਹਾਡੇ ਪਾਪ ਬਪਤਿਸਮੇ ਵਿੱਚ ਦਫਨਾਏ ਗਏ ਹਨ, ਤੇ ਤੁਸੀਂ ਹੁਣ ਮਸੀਹ ਵਿੱਚ ਇੱਕ ਨਵੀਂ ਸ੍ਰਿਸ਼ਟੀ ਹੋ, ਤੁਹਾਡੀ ਦੇਹ ਆਤਮਾ ਦੇ ਅਧੀਨ ਹੋ ਰਹੀ ਆ ਤੇ ਠੀਕ ਕਿਸਮ ਦਾ ਜੀਵਨ ਬਤੀਤ ਕਰਨ ਦਾ ਯਤਨ ਕਰਦੀ ਆ। ਤੇ ਤੁਸੀਂ ਔਰਤਾਂ ਦਾਵਾ ਕਰਦੀਆਂ ਹੋ ਕਿ ਤੁਸੀਂ ਪਵਿੱਤਰ ਆਤਮਾ ਪਾਇਆ ਆ, ਤੇ ਬਾਹਰ ਜਾ ਕੇ ਕੱਛੇ ਤੇ ਨਿਕਰਾਂ ਵਰਗੀਆਂ ਚੀਜ਼ਾਂ ਪਾਉਂਦੀਆਂ ਹੋ, ਤੁਸੀਂ ਇੰਜ ਕਿੱਦਾਂ ਕਰ ਸਕਦੀਆਂ ਹੋ? ਕਿੱਦਾਂ ਪਰਮੇਸ਼ਰ ਦਾ ਆਤਮਾ ਤੁਹਾਨੂੰ ਇਸ ਕਿਸਮ ਦੀ ਗੱਲ ਕਰਨ ਦੇਵੇਗਾ? ਉਹ ਏਦਾਂ ਹੋ ਹੀ ਨਹੀਂ ਸਕਦਾ, ਯਕੀਨਨ ਇਹ ਨਹੀਂ ਹੋ ਸਕਦਾ। ਉਹ ਗੰਦਾ ਆਤਮਾ ਨਹੀਂ ਆ, ਉਹ ਪਵਿੱਤਰ ਆਤਮਾ ਆ। ਤਦ ਜਦ ਤੁਸੀਂ ਉਸ ਆਤਮਾ ਦੇ ਅਧੀਨ ਹੋ ਜਾਂਦੇ ਹੋ, ਇਹ ਤੁਹਾਡੇ ਸਾਰੇ ਸਰੀਰ ਨੂੰ ਉਸ ਆਤਮਾ ਦੇ ਅਧੀਨ ਕਰ ਦਿੰਦਾ ਆ। ਅਤੇ ਉਹ ਆਤਮਾ ਇਸ ਸੰਸਾਰ ਵਿੱਚ ਹੋਰ ਕੁਝ ਨਹੀਂ ਆ ਪਰ ਇਹ ਬਚਨ ਬੀਜ ਆ ਜੋ ਪ੍ਰਗਟ ਹੋਇਆ ਆ ਜਾਂ ਜੀ ਉੱਠਿਆ ਆ, ਹਾਲੇਲੂਯਾ, ਜਿਉਂਦਾ ਕੀਤਾ ਗਿਆ ਆ। ਅਤੇ ਜਦ ਬਾਈਬਲ ਆਖਦੀ ਆ ਕਿ ਇਹ ਨਾ ਕਰ, ਤਾਂ ਉਹ ਸਰੀਰ ਜਿਹੜਾ ਆਤਮਾ ਦੇ ਅਧੀਨ ਆ ਇਹਦੇ ਵੱਲੋਂ ਮੁੜ ਜਾਂਦਾ ਆ, ਉਹ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਅਤੇ ਇਹ ਕੀ ਆ? ਇਹ ਤਾਂ ਜੀ ਉੱਠਣ ਦਾ ਬਿਆਨਾ ਜਾਂ ਸਾਈ ਆ। ਇਹ ਦੇ ਫੇਰ ਦੁਬਾਰਾ ਜਿੰਦਾ ਕੀਤੀ ਜਾਵੇਗੀ, ਕਿਉਂਕਿ ਇਹ ਕੰਮ ਇਹਦੇ ਵਿੱਚ ਪਹਿਲਾਂ ਹੀ ਆਰੰਭ ਹੋ ਗਿਆ ਆ। ਇਹ ਕਦੇ ਪਾਪ ਦੇ ਚਿਕੜ ਤੇ ਸੜਿਆਂ ਦੇ ਅਧੀਨ ਸੀ, ਪਰ ਹੁਣ ਇਹਦੇ ਕੋਲ ਬਿਆਨਾ ਆ ਕਿ ਇਹ ਸੁਰਗੀ ਦੇ ਵਿੱਚ ਬਦਲ ਗਈ ਆ। ਹੁਣ ਇਹ ਸਾਈ ਜਾਂ ਬਿਆਨਾ ਆ ਕਿ ਤੁਸੀਂ ਸੁਰਗ ਵਿੱਚ ਉਠਾਏ ਜਾਓਗੇ, ਇਹ ਬਿਆਨਾ ਆ। ਕੋਈ ਬਿਮਾਰ ਆਦਮੀ ਪਿਆ ਹੋਇਆ ਮਰ ਰਿਹਾ ਆ, ਕੁਝ ਬਾਕੀ ਨਹੀਂ ਰਿਹਾ, ਪਰ ਮੌਤ ਇਹੋ ਹੀ ਸਭ ਹੋ ਸਕਦਾ ਆ। ਮੈਂ ਲੋਕਾਂ ਦੇ ਪ੍ਰਤੀਬਿੰਬਾਂ ਨੂੰ ਵੇਖਿਆ ਆ ਜਿਹੜੇ ਕੈਂਸਰ ਤੇ ਟੀਬੀ ਦੇ ਰੋਗਾਂ ਨਾਲ ਖਾਧੇ ਗਏ ਹਨ, ਤੇ ਉਹਨਾਂ ਵਿਅਕਤੀਆਂ ਨੂੰ ਮੈਂ ਥੋੜਾ ਚਿਰ ਬਾਅਦ ਵੇਖਦਾ ਆ ਕਿ ਉਹ ਪੂਰਨ ਤੌਰ ਤੇ ਚੰਗੇ ਭਲੇ ਤੇ ਬਲਵਾਨ ਹੁੰਦੇ ਹਨ। ਜੇ ਰੱਬੀ ਚੰਗਾਈ ਨਹੀਂ ਆ ਤਾਂ ਜੀ ਉੱਠਣਾ ਵੀ ਨਹੀਂ ਆ, ਕਿਉਂਕਿ ਰੱਬੀ ਚੰਗਾਈ ਜੀ ਉੱਠਣ ਦਾ ਹੀ ਬਿਆਨਾ ਆ। ਆਮੀਨ। ਤੁਸੀਂ ਜਾਣਦੇ ਹੋ ਕਿ ਸਾਈ ਜਾਂ ਬਿਆਨੇ ਦਾ ਪੈਸਾ ਕੀ ਹੁੰਦਾ ਆ? ਕੀ ਤੁਸੀਂ ਨਹੀਂ ਜਾਣਦੇ? ਇਹ ਕੀਮਤ ਦਾ ਕੁਝ ਹਿੱਸਾ ਕਰਕੇ ਤਾਰਿਆ ਜਾਂਦਾ ਆ। ਉਹ ਸਾਡੇ ਦੋਸ਼ਾਂ ਦੇ ਲਈ ਘਾਇਲ ਕੀਤਾ ਗਿਆ ਤੇ ਉਹਦੇ ਕੋੜੇ ਖਾਣ ਨਾਲ ਅਸੀਂ ਨਰੋਏ ਕੀਤੇ ਗਏ। ਧਿਆਨ ਦਿਓ ਕਿੰਨਾ ਅਚਰਜ ਆ, ਅਸੀਂ ਉਹਨੂੰ ਪਿਆਰ ਕਰਦੇ ਹਾਂ।
Now this body is subject
to the spirit. ਇਹ ਤਾਂ ਆਤਮਾ ਦੇ ਅਧੀਨ ਆ, ਹਜੇ ਤੱਕ ਬਚਨ ਰੂਪੀ ਦੇ ਵਿੱਚ ਦਾਖਲ ਨਹੀਂ ਹੋਈ। ਅਸੀਂ ਅਜੇ ਵੀ ਸਰੀਰਕ ਰੂਪ ਵਿੱਚ ਹਾਂ, ਪਰ ਬਚਨ ਦੇ ਅਧੀਨ ਆ। ਸਰੀਰ ਵਿੱਚ ਆਈ ਮੌਤ ਸਾਨੂੰ ਉੱਥੇ ਲੈ ਜਾਵੇਗੀ। ਉਹ ਹੀ ਗੱਲ ਆ, ਇੱਕ ਛੋਟੇ ਬੱਚੇ ਬਾਰੇ ਸੋਚੋ। ਤੁਸੀਂ ਇੱਕ ਔਰਤ ਨੂੰ ਲੈ ਸਕਦੇ ਹੋ, ਕੋਈ ਗੱਲ ਨਹੀਂ, ਉਹ ਕਿੰਨੀ ਬੁਰੀ ਆ। ਜਦ ਉਹ ਗਰਭਵਤੀ ਹੁੰਦੀ ਆ ਤੇ ਮਾਂ ਬਣਨ ਵਾਲੀ ਹੁੰਦੀ ਆ, ਉਸ ਬੱਚੇ ਦੇ ਜਨਮ ਤੋਂ ਪਹਿਲਾਂ ਉਹਨੂੰ ਗਊ ਕਰੋ। ਮੈਨੂੰ ਇਹਦੀ ਪਰਵਾਹ ਨਹੀਂ ਕਿ ਕਿੰਨੀ ਉਹ ਜ਼ਾਲਮ ਔਰਤ ਆ, ਪਰ ਉਹ ਦਯਾਵਾਨ ਬਣ ਜਾਂਦੀ ਆ। ਉਹਦੇ ਵਿੱਚ ਕੁਝ ਈਸ਼ਵਰੀ ਵਿਖਾਈ ਦਿੰਦਾ ਆ। ਜਦ ਉਹਨੂੰ ਉਸ ਬੱਚੇ ਦੇ ਦੁਆਰਾ ਮਾਂ ਬਣਦਾ ਵੇਖੀਏ, ਇਹ ਕਿਉਂ ਆ? ਉਹ ਛੋਟਾ ਸਰੀਰ ਹੁਣ ਅਜੇ ਜਿਉਂਦਾ ਨਹੀਂ ਆ, ਸਮਝੇ ਤੁਸੀਂ? ਇਹ ਤਾਂ ਕੇਵਲ ਮਾਸ ਅਤੇ ਪੱਠੇ ਹੀ ਹਨ। ਉਹ ਛੋਟੀਆਂ ਛਾਲਾਂ ਤੇ ਹਿਲ ਡੁਲ ਕੇਵਲ ਪੱਠਿਆਂ ਦਾ ਹਿਲਣਾ ਹੀ ਆ। ਪਰ ਜਦ ਇਹ ਕੁੱਖੋਂ ਬਾਹਰ ਆਉਂਦਾ ਆ, ਤਾਂ ਪਰਮੇਸ਼ਰ ਦੇ ਵਿੱਚ ਜ਼ਿੰਦਗੀ ਦਾ ਸਾਹ ਪਾਉਂਦਾ ਆ ਅਤੇ ਤਦ ਉਹ ਚੀਕਦਾ ਆ। ਵੇਖਿਆ ਜੇ ਜਿੰਨਾ ਹੀ ਯਕੀਨਨ ਸਰੀਰਕ ਦੇ ਰੂਪ ਧਾਰ ਦਿਆ ਤਾਂ ਕਿ ਇਕਾਤਮਕ ਦੇਹ ਨੂੰ ਲੈਣ ਲਈ ਹੁੰਦੀ ਆ, ਜਿਉਂ ਇਸ ਦੁਨੀਆਂ ਵਿੱਚ ਆਉਂਦੀ ਆ। ਤਦ ਜਦ ਇੱਕ ਆਦਮੀ ਨਵਾਂ ਜਨਮ ਸੁਰਗ ਵਿੱਚੋਂ ਲੈਂਦਾ ਆ, ਉਹ ਤਾਂ ਮਸੀਹ ਵਿੱਚ ਆਤਮਕ ਬੱਚਾ ਬਣ ਜਾਂਦਾ ਆ। ਤਦ ਜਦ ਇਹ ਮਾਸ ਦਾ ਚੋਲਾ ਲੱਥ ਜਾਂਦਾ ਆ, ਇੱਕ ਕੁਦਰਤੀ ਦੇਹ ਹੈ, ਥਿਓਫੈਨੀ ਦੇਹ, ਉਹ ਦੇਹ ਜਿਹੜੀ ਹੱਥਾਂ ਨਾਲ ਨਹੀਂ ਬਣਾਈ ਗਈ ਤੇ ਨਾ ਹੀ ਔਰਤ ਦੇ ਦੁਆਰਾ ਜਮੀ, ਉਹ ਅਸੀਂ ਉਦਾਲੇ ਪਾਵਾਂਗੇ। ਤਦ ਉਹ ਦੇਹ ਵਾਪਸ ਆਣ ਕੇ ਜਲਾਲੀ ਦੇਹ ਨੂੰ ਉਦਾਲੇ ਪਾਵੇਗੀ। ਇਹੋ ਹੀ ਕਾਰਨ ਆ ਕਿ ਯਸੂ ਨਰਕ ਵਿੱਚ ਗਿਆ, ਜਦ ਉਹ ਮਰਿਆ ਤੇ ਜਾ ਕੇ ਆਤਮਿਆਂ ਨੂੰ ਪ੍ਰਚਾਰ ਕੀਤਾ ਜੋ ਕਿ ਕੈਦ ਵਿੱਚ ਸਨ, ਤੇ ਫੇਰ ਦੁਬਾਰਾ ਉਸ ਬਚਨ ਰੂਪੀ ਦੇਹ ਵਿੱਚ ਆ ਗਿਆ। ਉਹ ਬੱਲੇ ਕਿੱਡੀ ਸ਼ਾਨਦਾਰ ਗੱਲ ਆ, ਪਰਮੇਸ਼ਰ ਦਾ ਧੰਨਵਾਦ ਹੋਵੇ। ਦੂਜਾ ਕੁਰੰਥੀਆਂ 5:1, ਜੇ ਸਾਡਾ ਤੰਬੂ ਜਿਹਾ ਘਰ ਢਹਿ ਵੀ ਜਾਵੇ, ਇਹ ਧਰਤੀ ਵਾਲਾ ਘਰ ਜੋ ਧਰਤੀ ਤੇ ਆ, ਤਾਂ ਸਾਡੇ ਲਈ ਇੱਕ ਹੋਰ ਹੈ। ਅਸੀਂ ਪਰਮੇਸ਼ਵਰ ਦੇ ਕੋਲੋਂ ਸਿੱਧਾ ਉਹਨੂੰ ਟੱਪ ਕੇ ਵੇਖਿਆ ਜੇ ਗੁਣ ਤੋਂ ਸਿੱਧਾ ਸਰੀਰ ਵਿੱਚ ਆਦਮ ਵਾਂਗੂ ਪਾਪ ਤੋਂ ਅਜਮਾਏ ਤੇ ਪਰਤਾਏ ਜਾਣ ਲਈ ਆ ਗਏ, ਭਾਵ ਬਚਨ ਰੂਪੀ ਦੇਹ ਨੂੰ ਟੱਪ ਗਏ। ਪਰ ਜਦ ਉਹਦੇ ਬਚਨ ਦੀ ਪਰਖ ਮੁੱਕ ਜਾਵੇਗੀ, ਤਦ ਅਸੀਂ ਤਾਂ ਇਸ ਸਰੀਰ ਵਿੱਚ ਲਿਜਾਏ ਜਾਵਾਂਗੇ ਜੋ ਕਿ ਸਾਡੇ ਲਈ ਧਰਤੀ ਦੀ ਨੀਂਹ ਰੱਖਣ ਤੋਂ ਪਹਿਲਾਂ ਤਿਆਰ ਕੀਤਾ ਗਿਆ ਸੀ। ਇਹ ਤਾਂ ਬਚਨਿਆ ਜਿਹਨੂੰ ਅਸੀਂ ਟੱਪ ਗਏ ਤੇ ਸਿੱਧੇ ਹੇਠਾਂ ਸਰੀਰ ਵਿੱਚ ਅਜਮਾਏ ਤੇ ਪਰਤਾਏ ਜਾਣ ਲਈ ਆ ਗਏ। ਜੇ ਅਸੀਂ ਬਚਨ ਰੂਪੀ ਦੇ ਥਾਣੀ ਆਉਂਦੇ ਤਾਂ ਕੋਈ ਅਜਮਾਇਸ਼ ਨਾ ਆਉਂਦੀ, ਅਸੀਂ ਸਭ ਕੁਝ ਜਾਣਦੇ। ਇਹੋ ਹੀ ਕਾਰਨ ਆ ਕਿ ਯਸੂ ਸਭ ਕੁਝ ਜਾਣਦਾ ਸੀ। ਸਰੀਰ ਧਾਰਨ ਤੋਂ ਪਹਿਲਾਂ ਉਹ ਸ਼ਬਦ ਸੀ, ਤਦ ਅਸੀਂ ਸ਼ਬਦ ਬਣਦੇ ਹਾਂ। ਇੱਥੇ ਸਾਨੂੰ ਬਚਨ ਦੀ ਸ਼ਕਲ ਉੱਤੇ ਰਚਿਆ ਗਿਆ ਆ ਤਾਂ ਕਿ ਬਚਨ ਦੇ ਸਾਂਝੀ ਹੋਈਏ, ਬਚਨ ਤੋਂ ਖਾਈਏ। ਆਪ ਤੋਂ ਅੱਗਿਓਂ ਹੀ ਠਹਿਰਾਏ ਜਾਣ ਦੇ ਨਾਤੇ ਤੁਸੀਂ ਵੇਖੋ ਕਿ ਉਹ ਜੀਵਨ ਦੀ ਛੋਟੀ ਚਿੰਗਾੜੀ ਜੋ ਤੁਹਾਡੇ ਅੰਦਰ ਸੀ, ਆਰੰਭ ਤੋਂ ਹੀ ਜਦ ਤੁਸੀਂ ਆਪਣਾ ਸਫ਼ਰ ਆਰੰਭ ਕੀਤਾ, ਤੁਹਾਡੇ ਵਿੱਚੋਂ ਬਹੁਤ ਸਾਰੇ ਇਹ ਯਾਦ ਕਰ ਸਕਦੇ ਹਨ। ਤੁਸੀਂ ਇਸ ਗਿਰਜੇ ਵਿੱਚ ਸ਼ਾਮਲ ਹੋਏ, ਉਸ ਗਿਰਜੇ ਵਿੱਚ ਸ਼ਾਮਲ ਹੋਏ ਅਤੇ ਇਹ ਤੇ ਆਓ ਕਰਨ ਦਾ ਯਤਨ ਕੀਤਾ, ਕਿਸੇ ਵੀ ਚੀਜ਼ ਨੇ ਤੁਹਾਨੂੰ ਸੰਤੁਸ਼ਟ ਨਹੀਂ ਕੀਤਾ, ਇਹ ਠੀਕ ਆ। ਇੱਕ ਦਿਨ ਤੁਸੀਂ ਕੇਵਲ ਇਹਨੂੰ ਪਛਾਣ ਲਿਆ, ਠੀਕ ਆ। ਉਸ ਰਾਤ ਮੈਂ ਕਿਤੇ ਸਿੱਖਿਆ ਦੇ ਰਿਹਾ ਸੀ, ਮੇਰਾ ਯਕੀਨ ਆ ਕਿ ਇਹ ਕੈਲੀਫੋਰਨੀਆ ਜਾਂ ਐਰੀਜ਼ੋਨਾ ਵਿੱਚ ਸੀ। ਮੇਰਾ ਯਕੀਨ ਆ ਕਿ ਮੈਂ ਉਹ ਕਹਾਣੀ ਇੱਥੇ ਵੀ ਦੱਸੀ ਆ ਕਿ ਉਸ ਆਦਮੀ ਦੇ ਬਾਰੇ ਜਿਹਨੇ ਉਕਾਬ ਦਾ ਆਂਡਾ ਲੈ ਕੇ ਕੁਕੜੀ ਦੇ ਥੱਲੇ ਪਾ ਦਿੱਤਾ, ਤੇ ਜਦ ਉਹ ਉਕਾਬ ਆਂਡੇ ਵਿੱਚੋਂ ਨਿਕਲਾਇਆ ਤਾਂ ਉਹ ਤਾਂ ਬੜਾ ਅਜੀਬ ਜਿਹਾ ਪੰਛੀ ਸੀ। ਚੂਚਿਆਂ ਨੇ ਕਦੇ ਵੀ ਇਹੋ ਜਿਹਾ ਵੇਖਿਆ ਨਹੀਂ ਸੀ, ਪਰ ਉਹ ਆਲੇ ਦੁਆਲੇ ਤੁਰਿਆ ਫਿਰਿਆ। ਉਹ ਉਹਨਾਂ ਵਿੱਚ ਤਾਂ ਬਦਸੂਰਤ ਜਿਹਾ ਸੀ, ਕਿਉਂਕਿ ਉਹ ਬਿਲਕੁਲ ਵੀ ਨਹੀਂ ਸਮਝ ਸਕਿਆ ਕਿਵੇਂ ਉਹ ਕੁਕੜੀ ਕੁੜ ਕੁੜ ਕਰਕੇ ਤੇ ਰੂੜੀ ਦੇ ਢੇਰ ਨੂੰ ਫੋਲ ਕੇ ਖਾਂਦੀ ਸੀ। ਉਹ ਇਸ ਵਿਚਾਰ ਨੂੰ ਸਮਝ ਨਹੀਂ ਸਕਿਆ। ਉਹ ਆਖਦੀ ਸੀ ਕਿ ਆਜੋ ਵੇ ਮੇਰੇ ਪਿਆਰਿਓ, ਆਣ ਕੇ ਲੁਗੇ ਲਾਓ, ਠੀਕ ਆ। ਉਹ ਤਾਂ ਉਕਾਬ ਸੀ, ਉਹਨੇ ਇਦਾਂ ਨਹੀਂ ਸੀ ਖਾਦਾ, ਉਹਦਾ ਖਾਜਾ ਨਹੀਂ ਸੀ। ਉਹ ਕੁਕੜੀ ਤਾਂ ਕੀੜਿਆਂ ਪਤੰਗਿਆਂ ਨੂੰ ਤੇ ਹੋਰ ਕਈ ਸ਼ਾਵਾਂ ਨੂੰ ਫੜਦੀ, ਤੁਸੀਂ ਜਾਣਦੇ ਹੋ, ਤੇ ਚੂਚਿਆਂ ਨੂੰ ਸਦਾ ਦਿੰਦੀ, ਤੇ ਉਹ ਸਭ ਛੋਟੇ ਛੋਟੇ ਚੂਚੇ ਜਾ ਕੇ ਕੁੜ ਕੁੜ ਕਰਕੇ ਤੇ ਕੁਕੜੀ ਦੇ ਨਾਲ ਹੀ ਖਾਂਦੇ। ਇਹ ਛੋਟਾ ਉਕਾਬ ਇੰਜ ਨਹੀਂ ਕਰ ਸਕਿਆ, ਇਹ ਉਹਨੂੰ ਠੀਕ ਨਹੀਂ ਜਾਪਿਆ। ਇੱਕ ਦਿਨ ਉਹਦੀ ਮਾਂ ਉਹਨੂੰ ਲੱਭਦੀ ਹੋਈ ਆਈ, ਉਹਨੇ ਉਸ ਕੁਕੜੀ ਦੀ ਕੁੜ ਕੁੜ ਨੂੰ ਸੁਣਿਆ ਸੀ, ਉਹਨੇ ਵੀ ਕੁੜ ਕੁੜ ਕਰਨ ਲਈ ਪੂਰੀ ਵਾਹ ਲਾਈ, ਪਰ ਉਹ ਨਹੀਂ ਕਰ ਸਕਿਆ। ਉਹਨੇ ਵੀ ਚੂਚਿਆਂ ਵਾਂਗ ਚੂੰ ਚੂੰ ਕਰਨ ਦਾ ਯਤਨ ਕੀਤਾ, ਪਰ ਉਹ ਕਰ ਨਹੀਂ ਸਕਿਆ। ਜਾਣਦੇ ਹੋ, ਉਕਾਬ ਸੀ, ਉਹ ਆਰੰਭ ਤੋਂ ਹੀ ਉਕਾਬ ਸੀ। ਉਹ ਤਾਂ ਕੁਕੜੀ ਦੇ ਧਰਨੇ ਥੱਲੇ ਕੇਵਲ ਆਂਡੇ ਵਿੱਚੋਂ ਹੀ ਨਿਕਲਿਆ ਸੀ, ਜਿੱਦਾਂ ਕਿ ਕੁਝ ਗਿਰਜੇ ਦੇ ਮੈਂਬਰ ਹੁੰਦੇ ਹਨ। ਇਹਦਾ ਅਸਲੀ ਤਰੀਕਾ ਤਾਂ ਇਹੋ ਹੀ ਆ, ਇੱਕ ਝੁੰਡ ਵਿੱਚ ਇੱਕ ਹੀ ਸੱਚਾ ਵਿਸ਼ਵਾਸੀ ਹੋ ਸਕਦਾ ਆ। ਇੱਕ ਦਿਨ ਉਹ ਸੁਕਾਬ ਦੇ ਬੱਚੇ ਦੀ ਮਾਂ ਉੱਡ ਕੇ ਆਈ ਤੇ ਚੀਕੀ, ਉਹਨੇ ਇਹਨੂੰ ਪਛਾਣ ਲਿਆ, ਇਹ ਤਾਂ ਉਹਨੂੰ ਠੀਕ ਜਾ ਪਿਆ। ਕਿਉਂ? ਕਿਉਂਕਿ ਉਹ ਜਨਮ ਤੋਂ ਹੀ ਉਕਾਬ ਸੀ। ਸੁਸਮਾਚਾਰ ਦਾ ਵੀ ਇਹੋ ਹੀ ਢੰਗ ਆ ਜਾਂ ਬਚਨ ਦਾ, ਜੋ ਕਿ ਯਿਸੂ ਮਸੀਹ ਦੀ ਸ਼ਕਤੀ ਆ। ਜਦ ਕੋਈ ਮਨੁੱਖ ਸਦੀਪਕ ਜਿਉਣ ਦੇ ਲਈ ਅੱਗਿਓ ਹੀ ਠਾਇਆ ਜਾਂਦਾ ਆ, ਉਹ ਜਰੂਰ ਉਸ ਸੱਚੀ ਆਵਾਜ਼ ਨੂੰ ਸੁਣਦਾ ਆ। ਪਰਮੇਸ਼ਵਰ ਦੀ ਚੀਕ ਨੂੰ ਕੋਈ ਵੀ ਚੀਜ਼ ਉਹਨੂੰ ਇਹਦੇ ਤੋਂ ਦੂਰ ਨਹੀਂ ਰੱਖ ਸਕਦੀ। ਕਲੀਸਿਆ, ਭਾਵੇਂ ਆਖੇ ਅਚੰਭਿਆ ਦੇ ਦਿਨ ਬੀਤ ਗਏ ਹਨ, ਕੁਕੜੂ ਕੜੂ ਕੁਕੜੂ ਕੜੂ ਕੁਕੜੂ ਕੜੂ, ਇੱਥੇ ਖਲੋ ਕੇ ਇਹ ਖਾਓ, ਇੱਥੇ ਖਲੋ ਕੇ ਆਓ ਖਾਓ, ਡੰਗਰਾਂ ਵਾਲੇ ਹਾਥੇ ਦਾ ਖਾਜਾ ਉਹਨੂੰ ਬਿਲਕੁਲ ਮਾਫਕ ਨਹੀਂ ਆ। ਉਹਨੇ ਉਡਾਰੀ ਮਾਰ ਲਈ ਆ, ਸਭ ਕੁਝ ਧਰਤੀ ਨੂੰ ਛੱਡ ਜਾਂਦਾ ਆ। ਇਹੋ ਹੀ ਗੱਲ ਅੱਜ ਕਈ ਮਸੀਹੀ ਲੋਕਾਂ ਦੇ ਨਾਲ ਆ, ਉਹ ਆਪਣੇ ਪੈਰ ਜ਼ਮੀਨ ਤੋਂ ਚੁੱਕ ਨਹੀਂ ਸਕਦੇ। ਬੁੱਢੀ ਮਾਂ ਨੇ ਆਖਿਆ, ਪੁੱਤਰਾ ਖੁਦ ਜਾ, ਇੱਥੇ ਆ ਜਾ ਜਿੱਥੇ ਮੈਂ ਆ। ਉਹਨੇ ਆਖਿਆ, ਮੇਰੀ ਇਹ ਬੋਬੋ, ਮੈਂ ਕਦੀ ਜ਼ਿੰਦਗੀ ਵਿੱਚ ਕੁੱਦਿਆ ਨਹੀਂ ਆ। ਮਾਂ ਨੇ ਆਖਿਆ, ਠੀਕ ਆ, ਤੂੰ ਕੁੱਦ, ਤੂੰ ਆਰਾਮ ਤੋਂ ਉਕਾਬਿਆ, ਤੂੰ ਚੂਚਾ ਨਹੀਂ ਆ। ਉਹਨੇ ਪਹਿਲੀ ਛਾਲ ਮਾਰੀ ਤੇ ਆਪਣੇ ਖੰਭਾਂ ਨੂੰ ਫੜਫੜਾਇਆ। ਬਹੁਤ ਵਧੀਆ ਤਾਂ ਨਹੀਂ ਸੀ, ਪਰ ਉਹਨੇ ਜ਼ਮੀਨ ਛੱਡ ਦਿੱਤੀ। ਇਹ ਤਾਂ ਹੀ ਅਸੀਂ ਵੀ ਕਰਦੇ ਹਾਂ। ਅਸੀਂ ਲਿਖਤੀ ਬਚਨ ਦੇ ਦੁਆਰਾ ਨੇਕਾ ਨਾਲ ਪਰਮੇਸ਼ਰ ਨੂੰ ਕਬੂਲ ਕਰਦੇ ਹਾਂ। ਕੁਝ ਤੁਹਾਡੇ ਅੰਦਰ ਹੁੰਦਾ ਆ, ਸਮਝੇ ਤੁਸੀਂ ਉਸ ਦੀ ਪਰਜੂਨ, ਤੁਸੀਂ ਇਹਦੇ ਲਈ ਅੱਗਿਓ ਹੀ ਠਹਿਰਾਏ ਗਏ ਸੋ। ਉਹਦਾ ਦਾਦਾ ਦਾਦੀ ਉਕਾਬ ਸਨ ਤੇ ਉਹ ਜੱਦੀ ਪੁਸ਼ਤੀ ਉਕਾਬ ਸੀ। ਉਕਾਬ ਦੂਜੀਆਂ ਚੀਜ਼ਾਂ ਨਾਲ ਨਹੀਂ ਰਲਦੇ, ਉਹ ਦੋਗਲੀ ਨਸਲ ਦਾ ਬਿਲਕੁਲ ਵੀ ਨਹੀਂ ਆ, ਉਹ ਤਾਂ ਉਕਾਬ ਆ। ਜਦ ਉਹਨੇ ਪਛਾਣ ਲਿਆ ਕਿ ਪਰਮੇਸ਼ਰ ਦਾ ਬਚਨ ਹੀ ਉਕਾਬ ਦਾ ਭੋਜਨ ਆ, ਤਦ ਤੁਸੀਂ ਦੂਜੀਆਂ ਚੀਜ਼ਾਂ ਤਿਆਗ ਦਿੱਤੀਆਂ। ਤਦ ਤੁਸੀਂ ਜਿਉਂਦੇ ਪਰਮੇਸ਼ਰ ਦੀ ਜਿਉਂਦੀ ਸ਼ਕਲ ਵਿੱਚ ਤਾਲੇ ਗਏ। ਤਦ ਤੁਸੀਂ ਆਪਣੀ ਦੁਕਾਨੀ ਭਾਵ ਬਚਨ ਰੂਪੀ ਦੇ ਤੋਂ ਸੁਣਿਆ। ਜੇ ਸਾਡਾ ਇਹ ਤੰਬੂ ਜਿਹਾ ਘਰ ਜੋ ਧਰਤੀ ਦਿਆ ਢਹਿ ਜਾਵੇ, ਸਾਡੇ ਲਈ ਇੱਕ ਦੂਜਾ ਘਰ ਉਡੀਕ ਰਿਹਾ ਆ। ਆਖਦੇ ਹੋ ਕਿ ਇਹ ਠੀਕ ਆ ਭਾਈ ਬ੍ਰਾਨਮ, ਠੀਕ ਆ, ਆਓ ਕੁਝ ਉਕਾਬਾਂ ਨੂੰ ਲੈ ਕੇ ਕੁਝ ਮਿੰਟਾਂ ਲਈ ਉਹਨਾਂ ਦੇ ਜੀਵਨਾਂ ਵੱਲ ਝਾਕੀਏ। ਇੱਕ ਮੂਸਾ ਨਾਮਕ ਆਦਮੀ ਸੀ, ਹਰੇਕ ਜਾਣਦਾ ਆ ਕਿ ਨਬੀ ਨੂੰ ਬਾਈਬਲ ਵਿੱਚ ਉਕਾਬ ਆਖਿਆ ਗਿਆ। ਮੂਸਾ ਨਾਮਕ ਇੱਕ ਨਬੀ ਸੀ। ਇੱਕ ਦਿਨ ਪਰਮੇਸ਼ਰ ਨੇ ਉਹਨੂੰ ਸਦਿਆ, ਉਹਨੂੰ ਕਨਾਨ ਦੇ ਦੇਸ਼ ਵਿੱਚ ਜਾਣ ਨਹੀਂ ਦਿੱਤਾ ਤੇ ਉਹ ਚਟਾਨ ਉੱਤੇ ਮਰ ਗਿਆ। ਸਵਰਗ ਦੂਤਾਂ ਨੇ ਉਹਨੂੰ ਲਿਜਾ ਕੇ ਦਫਨਾ ਦਿੱਤਾ। ਹੋਰ ਉਕਾਬ ਮਨੁੱਖ ਸੀ, ਉਹਨੂੰ ਤਾਂ ਮਰਨਾ ਵੀ ਨਹੀਂ ਪਿਆ, ਉਹ ਤਾਂ ਯਰਦਨ ਦੇ ਪਾਰ ਤੁਰਿਆ ਜਾਂਦਾ ਸੀ। ਤੇ ਪਰਮੇਸ਼ਰ ਨੇ ਰੱਖ ਲਿਆ ਤੇ ਆਖਿਆ, ਉਹਨੇ ਇਹ ਮਾਸ ਰੂਪੀ ਚੋਲਾ ਲਾ ਦਿੱਤਾ ਤੇ ਉੱਠ ਕੇ ਸਦੀਪਕ ਇਨਾਮ ਨੂੰ ਪਾ ਲਿਆ। 800 ਸਾਲ ਬਾਅਦ ਰੂਪ ਬਦਲ ਜਾਣ ਵਾਲੇ ਪਹਾੜ ਉੱਤੇ ਦੋਵੇਂ ਜਣੇ ਖਲੋਤੇ ਸਨ। ਮੂਸਾ ਦੀ ਲੋਥ ਸੈਂਕੜੇ ਸਾਲਾਂ ਤੋਂ ਗਲ ਸੜ ਗਈ ਸੀ, ਪਰ ਇੱਥੇ ਤਾਂ ਉਹ ਅਜੇ ਰੂਪ ਵਿੱਚ ਖੜਾ ਸੀ ਕਿ ਪਤਰਸ, ਯਕੂਬ ਅਤੇ ਯੂਹੰਨਾ ਨੇ ਉਹਨੂੰ ਪਛਾਣ ਲਿਆ। ਆਮੀਨ। ਜੇ ਸਾਡਾ ਇਹ ਤੰਬੂ ਜਿਹਾ ਘਰ ਜੋ ਧਰਤੀ ਤੇ ਆ ਢਹਿ ਜਾਵੇ, ਜੇ ਤੁਸੀਂ ਪਰਮੇਸ਼ਰ ਦੇ ਗੁਣ ਇਸ ਧਰਤੀ ਤੇ ਪ੍ਰਗਟ ਹੋਏ ਹੋ, ਤਾਂ ਤੁਸੀਂ ਇਹ ਦੁਨੀਆਂ ਛੱਡ ਜਾਓਗੇ, ਤਾਂ ਤੁਹਾਡੇ ਲਈ ਇਹ ਸਰੀਰ ਉਡੀਕ ਰਿਹਾ ਆ। ਉਹ ਰੂਪ ਬਦਲ ਜਾਣ ਵਾਲੇ ਪਹਾੜ ਉੱਤੇ ਆਪਣੇ ਬਚਨ ਰੂਪੀ ਸਰੀਰ ਤਿਊਫਾਨੀ ਵਿੱਚ ਖਲੋਤੇ ਸਨ, ਕਿਉਂਕਿ ਉਹ ਨਵੀਂ ਸਨ ਜਿਨ੍ਹਾਂ ਦੇ ਕੋਲ ਬਚਨ। ਆਓ ਇੱਕ ਵਾਰੀ ਇੱਕ ਹੋਰ ਨਬੀ ਜਿਹਦਾ ਨਾਂ ਸੈਮੂਏਲ ਸੀ ਉਹਦੇ ਤੇ ਧਿਆਨ ਦਈਏ। ਉਹ ਮਹਾਨ ਨਬੀ ਸੀ, ਉਹਨੇ ਇਸਰਾਇਲ ਕੌਮ ਨੂੰ ਸਿੱਖਿਆ ਦਿੱਤੀ ਸੀ ਤੇ ਉਹਨਾਂ ਨੂੰ ਦੱਸਿਆ ਸੀ ਕਿ ਉਹ ਰਾਜਾ ਨਾ ਬਣਾਉਣ। ਉਹਨੇ ਕਿਹਾ ਕਿ ਮੈਂ ਕਦੇ ਕੋਈ ਗੱਲ ਪ੍ਰਭੂ ਦੇ ਨਾਂ ਵਿੱਚ ਆਖੀ ਆ ਜਿਹੜੀ ਨਾ ਵਾਪਰੀ ਹੋਵੇ। ਉਹਨਾਂ ਕਿਹਾ, ਨਹੀਂ, ਹਰ ਗੱਲ ਜੋ ਤੂੰ ਹਮੇਸ਼ਾ ਪ੍ਰਭੂ ਦੇ ਨਾਂ ਵਿੱਚ ਆਖੀ ਆ ਉਹ ਵਾਪਰੀ ਆ। ਉਹ ਨਬੀ ਸੀ ਅਤੇ ਉਹ ਕਾਲ ਚਣਾ ਕਰ ਗਿਆ। 3 ਜਾਂ 4 ਸਾਲ ਬਾਅਦ ਰਾਜਾ ਮੁਸੀਬਤ ਵਿੱਚ ਸੀ। ਇਹ ਗੱਲ ਉਦੋਂ ਹੋਈ ਜਦ ਕਿ ਅਜੇ ਪ੍ਰਭੂ ਯਿਸੂ ਮਸੀਹ ਦਾ ਲਹੂ ਬਹਾਇਆ ਨਹੀਂ ਸੀ ਗਿਆ। ਸੈਮੂਅਲ ਫਿਰਦੌਸ ਵਿੱਚ ਸੀ ਤੇ ਇੰਦੌਰ ਦੀ ਜਾਦੂਗਰਨੀ ਨੇ ਕਿਸੇ ਨੂੰ ਬਾਹਰ ਬੁਲਾਇਆ ਤਾਂ ਕਿ ਸ਼ਾਉਲ ਨੂੰ ਤਸੱਲੀ ਦੇਵੇ। ਜਦ ਜਾਦੂਗਰਨੀ ਨੇ ਉਹਨੂੰ ਉਤਾਂਹ ਖੜਾ ਹੋਇਆ ਵੇਖਿਆ, ਜਾਦੂਗਰਨੀ ਨੇ ਆਖਿਆ, ਮੈਂ ਇੱਕ ਦੇਵਤੇ ਨੂੰ ਧਰਤੀ ਵਿੱਚੋਂ ਉਤਾਂਹ ਚੜਦਾ ਵੇਖਦੀ ਹਾਂ। ਇਹ ਤਦ ਹੋਇਆ ਜਦੋਂ ਆਦਮੀ ਮਰ ਕੇ ਦਫਨਾਇਆ ਗਿਆ ਤੇ ਉਹਦੀ ਦੇਹ ਕਬਰ ਵਿੱਚ ਗਲ ਸੜ ਗਈ ਸੀ। ਇੱਥੇ ਉਹ ਉਸ ਗੁਫਾ ਵਿੱਚ ਨਬੀ ਦਾ ਚੋਲਾ ਪਾ ਕੇ ਖਲੋਤਾ ਸੀ ਤੇ ਉਹ ਅਜੇ ਵੀ ਨਬੀ ਸੀ। ਆਮੀਨ। ਕਿਉਂਕਿ ਉਹਨੇ ਕਿਹਾ, ਤੂੰ ਮੈਨੂੰ ਮੇਰੇ ਆਰਾਮ ਵਿੱਚੋਂ ਕਿਉਂ ਬਾਹਰ ਬੁਲਾਇਆ, ਇਹ ਜਾਣਦੇ ਹੋਏ ਕਿ ਤੂੰ ਪਰਮੇਸ਼ਰ ਦਾ ਵੈਰੀ ਬਣ ਗਿਆ ਆ। ਉਹਦੇ ਤੇ ਗੌਰ ਕਰੋ, ਉਹ ਅਗਮ ਵਾਕ ਕਰ ਰਿਹਾ ਆ, ਕਬਰ ਨਾ ਤੂੰ ਇਸ ਵੇਲੇ ਤੱਕ ਤੂੰ ਸਾਡੇ ਨਾਲ ਹੋਵੇਗਾ। ਭਾਵੇਂ ਉਹ ਸਰੀਰ ਵਿੱਚੋਂ ਨਿਕਲ ਗਿਆ ਸੀ, ਉਹ ਅਜੇ ਵੀ ਨਬੀ ਸੀ। ਧਿਆਨ ਦਿਓ, ਉਹ ਇੱਥੇ ਹੀ ਉਸ ਬਚਨ ਦਾ ਹਿੱਸਾ ਬਣ ਗਿਆ ਸੀ। ਉਹ ਸਰੀਰਕ ਜੀਵਨ ਤੋਂ ਨਿਕਲ ਕੇ ਉਸ ਦੇ ਵਿੱਚ ਪ੍ਰਵੇਸ਼ ਕਰ ਗਿਆ, ਜਿਹੜੀ ਉਹਦੇ ਲਈ ਧਰਤੀ ਦੀ ਨੀਂਹ ਰੱਖਣ ਤੋਂ ਪਹਿਲਾਂ ਹੀ ਤਿਆਰ ਕੀਤੀ ਗਈ ਸੀ। ਉਹ ਥੀਓਫਨੀ ਵਿੱਚ ਦਾਖਲ ਹੋ ਗਿਆ, ਜੋ ਕਿ ਬਚਨ ਸੀ। ਤੁਹਾਨੂੰ ਇਹਦੀ ਸਮਝ ਆਈ? ਇਹੋ ਹੀ ਉਹ ਦੇਆ ਜਿਹਦੇ ਵਿੱਚ ਸਾਰੇ ਨੇਤਾਵਾਨ ਪ੍ਰਵੇਸ਼ ਕਰਦੇ ਹਨ ਜਦ ਉਹ ਇਸ ਸੰਸਾਰ ਨੂੰ ਛੱਡਦੇ ਹਨ। ਉਸ ਰੂਪ ਵਿੱਚ ਪਰਦਾ ਚੁੱਕਿਆ ਜਾਂਦਾ ਆ। ਤੁਸੀਂ ਵੇਖਦੇ ਹੋ ਕਿ ਤੁਸੀਂ ਬਚਨ ਵਿੱਚ ਵੀ ਹੋ ਜਾਂ ਤੁਸੀਂ ਉਹਦੇ ਵਿੱਚ ਪ੍ਰਵੇਸ਼ ਕਰਦੇ ਹੋ, ਜਿੱਦਾਂ ਕਿ ਛੋਟਾ ਬੱਚਾ, ਜਿਵੇਂ ਕਿ ਮੈਂ ਥੋੜਾ ਚਿਰ ਪਹਿਲਾਂ ਹੀ ਆਖਿਆ ਆ। ਹੁਣ ਧਿਆਨ ਦਿਓ, ਪਰਮੇਸ਼ਰ ਦੀ ਉਸਤਤ ਤੇ ਵਡਿਆਈ ਹੋਵੇ ਕਿ ਇਹ ਮੋਹਰਾਂ ਖੁੱਲ ਗਈਆਂ। ਇਹ ਮੇਰੀ ਦੁਆ ਆ ਕਿ ਅਸੀਂ ਇਹ ਗੱਲਾਂ ਨੂੰ ਸਮਝ ਜਾਈਏ। ਹੁਣ ਮਲਕੀਸੇਦਕ ਦਾ ਸੱਚਾ ਪ੍ਰਕਾਸ਼ ਸਾਹਮਣੇ ਆ ਗਿਆ ਆ। ਉਹ ਪਰਮੇਸ਼ਰ ਸੀ ਸ਼ਬਦ ਦੇ ਧਾਰਨ ਤੋਂ ਪਹਿਲਾਂ, ਪਰਮੇਸ਼ਰ ਸ਼ਬਦ ਸੀ। ਉਹਨੇ ਹੋਣਾ ਹੀ ਸੀ, ਕਿਉਂਕਿ ਕੋਈ ਹੋਰ ਉਹਦੇ ਵਾਂਗ ਅਬਨਾਸੀ ਨਹੀਂ ਸੀ ਹੋ ਸਕਦਾ। ਜਾਣਦੇ ਹੋ, ਮੇਰਾ ਪਿਤਾ ਵੀ ਸੀ ਤੇ ਮੇਰੀ ਮਾਤਾ ਵੀ ਸੀ ਤੇ ਤੁਹਾਡੇ ਵੀ ਸਨ। ਯਸੂ ਦਾ ਪਿਤਾ ਤੇ ਮਾਤਾ ਸਨ, ਪਰ ਇਸ ਆਦਮੀ ਦਾ ਨਾ ਪਿਤਾ ਸੀ ਨਾ ਮਾਤਾ ਸੀ। ਯਸੂ ਦੇ ਆਰੰਭ ਦਾ ਇੱਕ ਸਮਾਂ ਸੀ, ਪਰ ਇਸ ਮਨੁੱਖ ਦਾ ਕੋਈ ਆਰੰਭ ਨਹੀਂ ਸੀ। ਯਸੂ ਨੇ ਆਪਣਾ ਜੀਵਨ ਦਿੱਤਾ, ਇਹ ਮਨੁੱਖ ਨਹੀਂ ਦੇ ਸਕਿਆ, ਕਿਉਂਕਿ ਉਹ ਜੂਨ ਸੀ। ਇਹ ਮਨੁੱਖ ਹਰ ਸਮੇਂ ਉਹ ਹੀ ਆ। ਮੇਰੀ ਆਸ ਆ ਕਿ ਪਰਮੇਸ਼ਰ ਤੁਹਾਡੇ ਉੱਤੇ ਇਹਨੂੰ ਪ੍ਰਗਟ ਕਰਦਾ ਆ। ਹਰ ਸਮੇਂ ਉਹ ਹੀ ਇੱਕੋ ਵਿਅਕਤੀ। ਉਹਦੇ ਕਿਤਾਬ ਉੱਤੇ ਧਿਆਨ ਦਿਓ, ਰਾਸ਼ਟਰਵਾਦੀ ਦਾ ਰਾਜਾ। ਹੁਣ ਇਬਰਾਨੀਆ 7:2, ਧਰਮ ਦਾ ਰਾਜਾ ਤੇ ਸਲਾਮਤੀ ਦਾ ਰਾਜਾ, ਉਹ ਦੋ ਤਰ੍ਹਾਂ ਦਾ ਰਾਜਾ ਆ। ਹੁਣ ਗੌ ਕਰੋ, ਇਬਰਾਨੀਆ 7:2, ਧਰਮ ਦਾ ਰਾਜਾ ਤੇ ਸਲਾਮਤੀ ਦਾ ਰਾਜਾ, ਉਹ ਛੇ ਦੋ ਤਰ੍ਹਾਂ ਦਾ ਰਾਜਾ ਆ।
ਨਾਓ ਸੈਂਸ ਹੀ ਹੈਜ਼ ਕਮ ਇਨ ਦ ਫਲੈਸ਼,
ਹੁਣ ਜਦ ਕੇ ਉਹ ਦੇਹ ਧਾਰ ਕੇ ਆਇਆ ਤੇ ਸੁਰਗ ਤੇ ਚੜ ਗਿਆ ਤੇ ਪ੍ਰਕਾਸ਼ ਦੀ ਪੋਥੀ 19:16 ਵਿੱਚ ਉਹ ਰਾਜਿਆਂ ਦਾ ਰਾਜਾ ਅਖਵਾਇਆ। ਉਹ ਤਿੰਨ ਤਰ੍ਹਾਂ ਦੀਆਂ ਪਦਵੀਆਂ ਇਕੱਠੀਆਂ ਉਹਦੀਆਂ ਹੀ ਹਨ। ਵੇਖਿਆ ਜੇ, ਪਰਮੇਸ਼ਰ ਰਾਜਾ, ਬਚਨ ਰਾਜਾ, ਯਸੂ ਰਾਜਾ, ਉਹ ਰਾਜਿਆਂ ਦਾ ਰਾਜਾ ਹੈ। ਇਹ ਸਭ ਇਕੱਠਾ ਹੋ ਗਿਆ, ਜਿੱਦਾਂ ਕਿ ਪ੍ਰਾਣ, ਦੇਹ ਅਤੇ ਆਤਮਾ ਸਭੇ ਇੱਕ ਬਣਦੇ ਹਨ। ਅਤੇ ਉਹ ਪਿਤਾ ਵੀ ਆ, ਜੋ ਕਿ ਪਹਿਲਾਂ ਸੀ, ਪੁੱਤਰ ਅਤੇ ਪਵਿੱਤਰ ਆਤਮਾ ਹੈ। ਇਹ ਆਤਮਾ ਦੇ ਰੂਪ ਵਿੱਚ ਉਹ ਧਰਮ ਦਾ ਰਾਜਾ ਹੈ, ਆਤਮਾ ਦੇ ਗੁਣ ਵਿੱਚ ਉਹ ਥੀਓਫੈਨੀ ਹੈ, ਸਲਾਮਤੀ ਦਾ ਰਾਜਾ ਥੀਓਫੈਨੀ ਹੈ।
And in flesh he was king of kings.
ਅਤੇ ਦੇਹ ਵਿੱਚ ਉਹ ਰਾਜਿਆਂ ਦਾ ਰਾਜਾ ਆ, ਉਹ ਹੀ ਵਿਅਕਤੀ। ਜਦ ਥੀਓਫੈਨੀ ਬਚਨ ਰੂਪੀ ਦੇਹ, ਮੂਸਾ ਨੇ ਜਦ ਉਹਨੂੰ ਕੂਚ 33:2 ਵਿੱਚ ਵੇਖਿਆ, ਉਹ ਬਚਨ ਰੂਪੀ ਦੇਹ ਵਿੱਚ ਸੀ। ਮੂਸਾ ਪਰਮੇਸ਼ਰ ਨੂੰ ਵੇਖਣਾ ਚਾਹੁੰਦਾ ਸੀ, ਉਹਨੇ ਉਹਦੀ ਆਵਾਜ਼ ਸੁਣੀ ਸੀ, ਉਹਦੇ ਨਾਲ ਗੱਲਾਂ ਬਾਤਾਂ ਕਰਦੇ ਸੁਣਿਆ ਸੀ। ਉੱਥੇ ਉਹਨੂੰ ਝਾੜੀ ਵਿੱਚ ਇੱਕ ਵੱਡੇ ਅੱਗ ਦੇ ਖੰਭੇ ਦੇ ਨਾਲ ਵੇਖਿਆ ਸੀ। ਅਤੇ ਉਹਨੇ ਕਿਹਾ, ਤੂੰ ਕੌਣ ਆ? ਮੈਂ ਜਾਣਨਾ ਚਾਹੁੰਦਾ ਆ ਕਿ ਤੂੰ ਕੌਣ ਆ। ਮੂਸਾ ਨੇ ਕਿਹਾ, ਜੇ ਤੂੰ ਮੈਨੂੰ ਆਪਣਾ ਆਪ ਵੇਖਣ ਦੇਵੇ, ਮੈਂ ਤੇਰਾ ਚਿਹਰਾ ਵੇਖਣਾ ਚਾਹੁੰਦਾ ਹਾਂ। ਉਹਨੇ ਆਖਿਆ, ਕੋਈ ਆਦਮੀ ਮੇਰਾ ਚਿਹਰਾ ਨਹੀਂ ਵੇਖ ਸਕਦਾ। ਉਹਨੇ ਕਿਹਾ, ਮੈਂ ਆਪਣਾ ਹੱਥ ਤੇਰੀਆਂ ਅੱਖਾਂ ਤੇ ਧਰਾਂਗਾ ਅਤੇ ਮੈਂ ਤੇਰੇ ਲਾਗਿਓਂ ਦੀ ਲੰਘਾਂਗਾ ਤੇ ਤੂੰ ਮੇਰੀ ਪਿੱਠ ਨੂੰ ਵੇਖ ਸਕਦਾ ਆ, ਮੇਰਾ ਚਿਹਰਾ ਨਹੀਂ। ਦੇਖਿਆ ਜੇ, ਅਤੇ ਜਦ ਉਹ ਲੰਘਿਆ, ਇਹ ਤਾਂ ਮਨੁੱਖ ਦੀ ਪਿੱਠ ਸੀ, ਇਹ ਤਾਂ ਬਚਨ ਰੂਪੀ ਦੇਹ ਸੀ। ਤਦ ਉਹ ਬਚਨ ਜਿਹੜਾ ਮੂਸਾ ਦੇ ਕੋਲ ਆਇਆ, ਮੈਂ ਜੋ ਹਾਂ, ਉਹ ਸ਼ਬਦ ਸੀ। ਸ਼ਬਦ ਮੂਸਾ ਦੇ ਕੋਲ ਬਲ ਦੀ ਝਾੜੀ ਵਿੱਚ ਅੱਗ ਦੇ ਖੰਭੇ ਦੇ ਰੂਪ ਵਿੱਚ ਆਇਆ ਕਿ ਮੈਂ ਜੋ ਹਾਂ। ਜਿਵੇਂ ਬਚਨ ਧਰਮ ਸ਼ਾਸਤਰ ਦੇ ਗਿਆਨ ਜਾਂ ਦੂਜੇ ਸ਼ਬਦਾਂ ਵਿੱਚ, ਮਾਫ਼ ਕਰਨਾ, ਬਚਨ ਰੂਪੀ ਦੇਹ ਵਿੱਚੋਂ ਜੋ ਬਚਨ ਨਿਕਲਿਆ, ਉਹ ਅਬਰਾਹਮ ਦੇ ਕੋਲ ਬਲੂਤ ਦੇ ਰੁੱਖ ਹੇਠ ਮਨੁੱਖ ਦੇ ਰੂਪ ਵਿੱਚ ਆਇਆ। ਹੁਣ ਉੱਥੇ ਧਿਆਨ ਦਿਓ, ਅਬਰਾਹਮ ਦੇ ਕੋਲ ਇੱਕ ਆਦਮੀ ਆਇਆ, ਤਿੰਨੇ ਜਣੇ ਇੱਕ ਬਲੂਤ ਦੇ ਰੁੱਖ ਦੇ ਹੇਠ ਬੈਠ ਗਏ। ਅਤੇ ਧਿਆਨ ਦਿਓ, ਜਦ ਉਹਨੇ ਅਬਰਾਹਮ ਨਾਲ ਗੱਲਬਾਤ ਕਰ ਲਈ, ਕਿਉਂ ਆਇਆ? ਅਬਰਾਹਮ ਇੱਕੋ ਹੀ ਆਦਮੀ ਸੀ ਜਿਹਦੇ ਕੋਲ ਵਾਦਾ ਅਤੇ ਆਉਣ ਵਾਲੇ ਪੁੱਤਰ ਦਾ ਸੰਦੇਸ਼ ਸੀ, ਅਤੇ ਉਹ ਪਰਮੇਸ਼ਰ ਦੇ ਬਚਨ ਦਾ ਨਬੀ ਸੀ, ਜੋ ਕਿ ਪਰਮੇਸ਼ਰ ਦੇ ਬਚਨ ਵਿੱਚ ਨੇਚਾ ਕਰ ਰਿਹਾ ਸੀ। ਹਰੇਕ ਚੀਜ਼ ਨੂੰ ਇੰਜ ਜਾਣਦਾ ਸੀ ਕਿ ਮਾਨੋ ਉਹ ਹੈ ਹੀ ਨਹੀਂ। ਵੇਖੋ ਕਿ ਬਚਨ ਕਿੰਨਾ ਸੰਪੂਰਨ ਆ, ਬਚਨ ਨਬੀ ਦੇ ਕੋਲ ਆਇਆ। ਵੇਖਿਆ ਜੇ ਪਰਮੇਸ਼ਰ ਬਚਨ ਰੂਪੀ ਦੇ ਵਿੱਚ ਸੀ ਅਤੇ ਬਾਈਬਲ ਆਖਦੀ ਆ ਕਿ ਬਚਨ ਨਬੀ ਦੇ ਕੋਲ ਆਉਂਦਾ ਆਇਆ, ਅਤੇ ਇੱਥੇ ਬਚਨ ਬਚਨ ਰੂਪੀ ਦੇ ਵਿੱਚ ਸੀ। ਹੁਣ ਤੁਸੀਂ ਆਖਦੇ ਹੋ ਕਿ ਉਹ ਪਰਮੇਸ਼ਰ ਸੀ। ਅਬਰਾਹਮ ਨੇ ਆਖਿਆ ਕਿ ਉਹ ਸੀ, ਉਹਨੇ ਆਖਿਆ ਉਹਦਾ ਨਾਂ ਸੀ ਜਾਂ ਉਹਨੇ ਉਹਨੂੰ ਇਲੋਹੀਮ ਕਰਕੇ ਪੁਕਾਰਿਆ। ਹੁਣ ਉਤਪਤੀ ਦੀ ਕਿਤਾਬ ਉਹਦੇ ਪਹਿਲੇ ਅਧਿਆਇ ਵਿੱਚ ਤੁਹਾਨੂੰ ਪਤਾ ਲੱਗਦਾ ਆ ਕਿ ਆਦ ਵਿੱਚ ਇਲੋਹੀਮ ਨੇ ਜ਼ਮੀਨ ਤੇ ਅਸਮਾਨ ਬਣਾਏ। ਉਤਪਤੀ ਦੇ 18 ਅਧਿਆਇ ਵਿੱਚ ਅਸੀਂ ਵੇਖਦੇ ਹਾਂ ਕਿ ਅਬਰਾਹਮ ਨੇ ਇਸ ਮਨੁੱਖ ਨੂੰ ਪਰਮੇਸ਼ਰ ਆਖਿਆ, ਜਿਹਨੇ ਉੱਥੇ ਬਹਿ ਕੇ ਉਹਦੇ ਨਾਲ ਗੱਲਬਾਤ ਕੀਤੀ। ਉਹਨੂੰ ਦਿਲ ਦੇ ਭੇਦ ਦੱਸ ਸਕਦਾ ਸੀ ਕਿ ਸਾਰਾ ਉਹਦੇ ਪਿੱਛੇ ਬੈਠ ਕੇ ਕੀ ਸੋਚ ਰਹੀ ਆ। ਅਬਰਾਹਮ ਨੇ ਕਿਹਾ ਇਹ ਇਲੋਹੀਮ ਹੈ, ਉਹ ਬਚਨ ਰੂਪੀ ਦੇ ਵਿੱਚ ਸੀ। ਤੁਹਾਨੂੰ ਇਹਦੀ ਸਮਝ ਲੱਗੀ? ਧਿਆਨ ਦਿਓ, ਸਾਨੂੰ ਪਤਾ ਲੱਗ ਗਿਆ ਆ ਕਿ ਤਦ ਉਹ ਬਚਨ ਰੂਪੀ ਦੇ ਵਿੱਚ ਸੀ। ਉਹਨੇ ਉਹਨੂੰ ਪ੍ਰਭੂ ਪਰਮੇਸ਼ਰ ਇਲੋਹੀਮ ਪੁਕਾਰਿਆ। ਹੁਣ ਉਤਪਤੀ ਉਹਦੇ 18 ਅਧਿਆਇ ਵਿੱਚ ਸਾਨੂੰ ਪਤਾ ਲੱਗਦਾ ਆ ਕਿ ਇਹ ਸੱਚ ਆ। ਹੁਣ ਧਿਆਨ ਦਿਓ, ਅਬਰਾਹਮ ਉਹ ਤਿੰਨ ਜਣੇ ਇਕੱਠੇ ਸਨ, ਪਰ ਜਦ ਅਬਰਾਹਮ ਤਿੰਨਾਂ ਨੂੰ ਮਿਲਿਆ ਉਹਨੇ ਕਿਹਾ ਮੇਰੇ ਪ੍ਰਭੂ। ਪਰ ਜਦ ਲੂਤ ਸਦੂਮ ਸੀ, ਉਹਨਾਂ ਵਿੱਚੋਂ ਦੋ ਜਣੇ ਉੱਥੇ ਗਏ। ਲੂਤ ਨੇ ਦੋਵਾਂ ਨੂੰ ਆਉਂਦਿਆਂ ਵੇਖਿਆ ਅਤੇ ਉਹਨੇ ਕਿਹਾ ਮੇਰੇ ਪ੍ਰਭੂਓ। ਵੇਖਿਆ ਜੇ ਕੀ ਗੱਲ ਸੀ? ਪਹਿਲੀ ਗੱਲ ਤਾਂ ਲੂਤ ਨਬੀ ਨਹੀਂ ਸੀ, ਇਹ ਠੀਕ ਆ, ਤੇ ਨਾ ਹੀ ਸਮੇਂ ਦਾ ਉਹ ਦੂਤ ਸੀ। ਸੋ ਉਹਨੂੰ ਪਰਮੇਸ਼ਰ ਦਾ ਕੋਈ ਪ੍ਰਕਾਸ਼ ਨਹੀਂ ਸੀ, ਇਹ ਬਿਲਕੁਲ ਠੀਕ ਆ। ਲੂਤ ਉਹਨਾਂ ਨੂੰ ਪ੍ਰਭੂ ਪੁਕਾਰ ਸਕਦਾ ਸੀ। ਜੇ ਇੱਕ ਦਰਜਨ ਵੀ ਫਰਿਸ਼ਤੇ ਆਉਂਦੇ ਤਾਂ ਉਹ ਉਹਨਾਂ ਨੂੰ ਪ੍ਰਭੂ ਹੀ ਪੁਕਾਰਦਾ, ਪਰ ਕੋਈ ਪ੍ਰਵਾਹ ਨਹੀਂ। ਅਬਰਾਹਮ ਨੇ ਕਿੰਨੇ ਵੇਖੇ, ਉਹਦੇ ਲਈ ਤਾਂ ਅਜੇ ਵੀ ਇੱਕੋ ਹੀ ਪ੍ਰਭੂ ਸੀ, ਤੇ ਪਰਮੇਸ਼ਰ ਹੈ, ਤੇ ਉਹ ਆ ਮਲਕੀਸਿਦਕ। ਧਿਆਨ ਦਿਓ, ਜਦ ਲੜਾਈ ਮੁੱਕ ਗਈ ਤਾਂ ਮਲਕੀਸਿਦਕ ਨੇ ਆਪਣੇ ਜੇਤੂ ਬੱਚੇ ਨੂੰ ਸ਼ਾਇਰ ਬਾਣੀ ਦਿੱਤੀ। ਇਹਦੇ ਬਾਰੇ ਸੋਚੋ ਜੋ ਉਹਦਾ ਹਿੱਸਾ ਸੀ। ਹੁਣ ਅਸੀਂ ਇੱਥੇ ਵੇਖਣਾ ਚਾਹੁੰਦੇ ਹਾਂ, ਇੱਥੇ ਨਮੂਨੇ ਦੇ ਤੌਰ ਤੇ ਪ੍ਰਭੂ ਭੋਜ ਸਾਹਮਣੇ ਆਉਂਦਾ ਆ। ਯੁੱਧ ਦੇ ਬਾਅਦ ਉਹਨੇ ਆਪਣਾ ਆਪ ਦਿੱਤਾ, ਕਿਉਂਕਿ ਸ਼ਾਇਰ ਬਾਨੀ ਮਸੀਹ ਦਾ ਹਿੱਸਾ ਆ। ਅਤੇ ਜਦੋਂ ਜੈਦ ਮੁੱਕ ਜਾਵੇਗੀ, ਜਦ ਤੁਸੀਂ ਫਤਿਹ ਪਾ ਲਈ ਹੋਵੇਗੀ, ਤਦ ਤੁਸੀਂ ਮਸੀਹ ਦੇ ਭਾਗੀਦਾਰ ਬਣਦੇ ਹੋ, ਉਹਦੇ ਜੀਵਨ ਦਾ ਇੱਕ ਹਿੱਸਾ ਬਣ ਜਾਂਦੇ ਹੋ। ਤੁਹਾਨੂੰ ਸਮਝ ਲੱਗੀ? ਯਾਕੂਬ ਨੇ ਉਹਦੇ ਨਾਲ ਸਾਰੀ ਰਾਤ ਭੋਲ ਕੀਤਾ ਤੇ ਉਹਨੂੰ ਜਾਣ ਨਾ ਦਿੱਤਾ ਜਦ ਤੱਕ ਉਹਨੇ ਉਹਨੂੰ ਬਰਕਤ ਨਾ ਦਿੱਤੀ, ਇਹ ਠੀਕ ਆ। ਜੀਵਨ ਦੇ ਲਈ ਮਲ ਯੁੱਧ, ਅਤੇ ਜਦ ਯੁੱਧ ਸਮਾਪਤ ਹੋ ਜਾਵੇਗਾ ਤਦ ਪਰਮੇਸ਼ਰ ਤੁਹਾਨੂੰ ਆਪਣਾ ਆਪ ਦੇਵੇਗਾ। ਇਹ ਹੈ ਸੱਚਾ ਭੋਜ। ਉਹ ਛੋਟੀ ਰੋਟੀ ਦਾ ਕੇਵਲ ਉਹਨੂੰ ਦਰਸਾਉਂਦੀ ਆ, ਤੁਹਾਨੂੰ ਇਹ ਲੈਣੀ ਨਹੀਂ ਚਾਹੀਦੀ ਜਦ ਤੱਕ ਤੁਸੀਂ ਯੁੱਧ ਕਰਕੇ ਤੇ ਪਰਮੇਸ਼ਰ ਦਾ ਭਾਗ ਨਹੀਂ ਬਣ ਜਾਂਦੇ ਹੋ। ਯਾਦ ਰਹੇ, ਇਸ ਸਮੇਂ ਤੱਕ ਸ਼ਾਇਰ ਬਾਣੀ ਅਜੇ ਕਦੀ ਵੀ ਨਹੀਂ ਦਿੱਤੀ ਗਈ ਸੀ, ਤੇ ਯਸੂ ਦੀ ਮੌਤ ਤੋਂ ਪਹਿਲਾਂ ਹੀ ਇਹ ਸ਼ਾਇਰ ਬਾਣੀ ਸ਼ੁਰੂ ਕੀਤੀ ਗਈ। ਇਹ ਤਾਂ ਕਈ ਕਈ ਸੈਂਕੜੇ ਸਾਲ ਬਾਅਦ। ਪਰ ਮਲਕੀਸਿਦਕ ਜਦ ਉਹਦੇ ਬੱਚੇ ਨੇ ਜਿੱਤ ਪਾ ਲਈ, ਮਲਕੀਸਿਦਕ ਨੇ ਉਹਨੂੰ ਰੋਟੀ ਤੇ ਦਾਖ ਰਸ ਦਿੱਤੀ। ਇਸ ਗੱਲ ਨੂੰ ਵਿਖਾਉਂਦਾ ਆ ਕਿ ਜਦ ਇਹ ਧਰਤੀ ਉਤਲਾ ਯੁੱਧ ਮੁੱਕ ਜਾਵੇਗਾ, ਅਸੀਂ ਉਹਨੂੰ ਸੁਰਗ ਵਿੱਚ ਮਿਲਾਂਗੇ ਤੇ ਫਿਰ ਦੁਬਾਰਾ ਸ਼ਾਇਰ ਬਾਣੀ ਲਵਾਂਗੇ। ਇਹ ਵਿਆਹ ਦਾ ਇਹਨੂੰ ਅੱਗੇ ਮੈਂ ਦਾਖਰਸ ਕਦੇ ਨਾ ਪੀਆਂਗਾ ਜਾਂ ਫਲ ਕਦੇ ਨਾ ਖਾਵਾਂਗਾ। ਮੈਂ ਤੁਹਾਡੇ ਨਾਲ ਨਵਾਂ ਮੇਰੇ ਪਿਤਾ ਦੇ ਰਾਜ ਵਿੱਚ ਖਾਵਾਂਗਾ ਤੇ ਪੀਵਾਂਗਾ, ਇਹ ਠੀਕ ਆ। ਫਿਰ ਧਿਆਨ ਦਿਓ, ਮਲਕੀਸਿਦਕ ਅਬਰਾਹਮ ਨੂੰ ਮਿਲਣ ਲਈ ਗਿਆ। ਅਬਰਾਹਮ ਦੇ ਘਰ ਵਾਪਸ ਜਾਣ ਤੋਂ ਪਹਿਲਾਂ ਕਿੰਨਾ ਸੋਹਣਾ ਨਮੂਨਾ ਇੱਥੇ ਅਸੀਂ ਵੇਖਦੇ ਹਾਂ। ਯੁੱਧ ਤੋਂ ਬਾਅਦ ਅਬਰਾਹਮ ਦੇ ਘਰ ਪਹੁੰਚਣ ਤੋਂ ਪਹਿਲਾਂ ਮਲਕੀਸਿਦਕ ਨੇ ਉਹਦੇ ਨਾਲ ਮਿਲਣੀ ਕੀਤੀ। ਅਸੀਂ ਯਸੂ ਦੇ ਨਾਲ ਹਵਾ ਵਿੱਚ ਮਿਲਣੀ ਕਰਾਂਗੇ ਇਸ ਤੋਂ ਪਹਿਲਾਂ ਕਿ ਸੁਰਗੀ ਘਰ ਵਿੱਚ ਵਾਪਸ ਜਾਈਏ, ਇਹ ਠੀਕ ਆ। ਪਹਿਲਾ ਥਿਸਲੋਨੀਕੀਆਂ ਦੀ ਪੱਤਰੀ ਸਾਨੂੰ ਦੱਸਦੀ ਆ ਕਿ ਅਸੀਂ ਉਹਨੂੰ ਹਵਾ ਵਿੱਚ ਮਿਲਾਂਗੇ। ਦਿਨ ਦੇ ਵੱਡੇ ਸਮੇਂ ਵਿੱਚ ਇਜ਼ਹਾਕ ਨੂੰ ਮਿਲਣ ਦਾ ਸੋਹਣਾ ਨਮੂਨਾ, ਅਸੀਂ ਉਹਨੂੰ ਹਵਾ ਵਿੱਚ ਮਿਲਦੇ ਹਾਂ। ਪਹਿਲਾ ਥਿਸਲੋਨੀਕੀਆਂ ਤੇ ਪੱਤਰੀ ਵੀ ਸਾਨੂੰ ਦੱਸਦੀ ਆ ਅਸੀਂ ਜਿਹੜੇ ਜਿਉਂਦੇ ਅਤੇ ਪ੍ਰਭੂ ਦੇ ਆਉਣ ਤੀਕ ਬਾਕੀ ਰਹਿੰਦੇ ਆ ਸੋ ਉਹਨਾਂ ਤੋਂ ਜਿਹੜੇ ਤੋਂ ਗਏ ਹਨ ਕਦੀ ਅੱਗੇ ਤਰੇ ਨਾ ਹੋਵਾਂਗੇ ਪਰਮੇਸ਼ਰ ਦੀ ਤੁਰੀ ਵਜੇਗੀ ਤੇ ਜਿਹੜੇ ਮਸੀਹ ਵਿਚ ਹੋ ਕੇ ਮੋਏ ਹਨ ਉਹ ਪਹਿਲਾਂ ਜੀ ਉੱਠਣਗੇ ਤਦ ਅਸੀਂ ਜਿਹੜੇ ਜਿਉਂਦੇ ਤੇ ਬਾਕੀ ਰਹਿੰਦੇ ਆ ਉਹਨਾਂ ਦੇ ਨਾਲ ਹੀ ਹਵਾ ਵਿਚ ਪ੍ਰਭੂ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ ਇਹ ਸਭ ਨਮੂਨੇ ਸੰਪੂਰਨ ਹਨ ਇਸ ਲਈ ਬਚਨ ਰੂਪੀ ਦੇ ਜੇ ਤੁਸੀਂ ਅਕਾਲ ਚਲਾਣਾ ਕਰਕੇ ਉਸ ਬਚਨ ਰੂਪੀ ਦੇ ਵਿਚ ਦਾਖਲ ਹੋ ਗਏ ਤਾਂ ਕੀ ਹੁੰਦਾ ਆ ਬਚਨ ਰੂਪੀ ਦੇ ਧਰਤੀ ਉੱਤੇ ਨਿਸਤਾਰਾ ਪਾਈ ਹੋਈ ਦੇਹ ਨੂੰ ਉਦਾਲੇ ਪਾਉਣ ਲਈ ਆਉਂਦੀ ਆ ਜੇ ਤੁਸੀਂ ਹਵਾ ਵਿਚ ਹੋ ਤਾਂ ਤੁਹਾਡੀ ਨਿਸਤਾਰਾ ਪਾਈ ਹੋਈ ਦੇਹ ਬਚਨ ਰੂਪੀ ਦੇ ਨਾਲ ਮਿਲਣੀ ਕਰਦੀ ਆ ਇਹ ਹੋਈ ਨਾ ਗੱਲ ਤੇ ਤਦ ਤੁਸੀਂ ਪ੍ਰਭੂ ਨੂੰ ਹਵਾ ਵਿਚ ਮਿਲਦੇ ਹੋ ਇਹ ਮਲਕੇ ਸਿਦਕ ਪਰਮੇਸ਼ਵਰ ਤੋਂ ਛੁੱਟ ਹੋਰ ਕੋਈ ਨਹੀਂ ਆ ਅਸੀਂ ਇੱਥੇ ਆਪਣੀ ਜੀਵਨ ਯਾਤਰਾ ਦਾ ਪੂਰਾ ਪੂਰਾ ਭੇਦ ਬਿਲਕੁਲ ਸਾਫ ਸਾਫ ਦੇਖਦੇ ਹਾਂ ਕਿ ਮੌਤ ਦੇ ਬਾਅਦ ਜਦ ਅਸੀਂ ਮਰ ਜਾਂਦੇ ਹਾਂ ਤਾਂ ਕਿੱਥੇ ਜਾਂਦੇ ਹਾਂ ਤੇ ਅੱਗਿਓਂ ਫੈਲਾਇਆ ਜਾਣਾ ਵੀ ਇੱਥੇ ਸਪਸ਼ਟ ਆ ਜਦ ਕਿ ਅਸੀਂ ਇਹਦੀ ਸਿੱਖਿਆ ਦੇ ਰਹੇ ਹਾਂ ਧਿਆਨ ਪੂਰਵਕ ਸੁਣੋ ਸਦੀਪਕ ਮੰਤਵ ਦੀਆਂ ਹਾਲਤਾਂ ਜਿਹੜੀਆਂ ਪਹਿਲਾਂ ਗੁਪਤ ਸਨ ਹੁਣ ਪ੍ਰਗਟ ਹੋ ਚੁੱਕੀਆਂ ਹਨ ਧਿਆਨ ਦਿਓ ਸਿੱਧਤਾ ਦੀਆਂ ਅਜੇ ਵੀ ਤਿੰਨ ਹਾਲਤਾਂ ਹਨ ਉਦਾ ਹੀ ਜਿੱਦਾਂ ਕਿ ਉਹ ਸੰਸਾਰ ਦਾ ਨਿਸਤਾਰਾ ਕਰਦਾ ਆ ਉਦਾ ਹੀ ਉਹ ਆਪਣੀ ਕਲੀਸਿਆ ਦਾ ਨਿਸਤਾਰਾ ਕਰਦਾ ਆ ਉਹ ਲੋਕਾਂ ਦਾ ਨਿਸਤਾਰਾ ਕਰਦਾ ਆ ਤਿੰਨ ਹਾਲਤਾਂ ਵਿਚ ਕਰਦਾ ਆ ਹੁਣ ਧਿਆਨ ਦਿਓ ਪਹਿਲੀ ਹਾਲਤ ਧਾਰਮਿਕਤਾ ਆ ਜਿੱਦਾਂ ਲੂਥਰ ਨੇ ਪ੍ਰਚਾਰ ਕੀਤਾ ਦੂਜੀ ਹਾਲਤ ਪਵਿੱਤਰਤਾ ਆ ਜਿੱਦਾਂ ਕਿ ਵੈਸਲੇ ਨੇ ਪ੍ਰਚਾਰ ਕੀਤਾ ਤੀਜੀ ਹਾਲਤ ਪਵਿੱਤਰ ਆਤਮਾ ਦਾ ਬਪਤਿਸਮਾ ਇਹ ਠੀਕ ਆ ਤਦ ਸੁਰਗ ਤੇ ਉਠਾਇਆ ਜਾਣਾ ਹੈ ਹੁਣ ਸੰਸਾਰ ਨੂੰ ਉਹਨੇ ਕਿੱਦਾਂ ਛੁਡਾਇਆ ਪਹਿਲਾਂ ਉਹਨੇ ਕੀ ਕੀਤਾ ਜਦ ਸੰਸਾਰ ਨੇ ਪਾਪ ਕੀਤਾ ਤਾਂ ਉਹਨੇ ਨੂੰ ਪਾਣੀ ਦੇ ਬਪਤਿਸਮੇ ਨਾਲ ਧੋਇਆ ਇਹ ਠੀਕ ਆ ਤਦ ਉਹਨੇ ਆਪਣਾ ਲਹੂ ਸਲੀਬ ਉਤੋਂ ਇਹਦੇ ਉੱਤੇ ਬਹਾਇਆ ਤੇ ਇਹਨੂੰ ਪਵਿੱਤਰ ਕੀਤਾ ਤੇ ਇਸ ਨੂੰ ਆਪਣਾ ਆਖਿਆ ਅਤੇ ਤਦ ਉਹ ਕੀ ਕਰਦਾ ਆ ਜਿੱਦਾਂ ਉਹਨੇ ਸੰਸਾਰ ਅਤੇ ਸੰਸਾਰੀ ਗੱਲਾਂ ਨੂੰ ਤੁਹਾਡੇ ਵਿੱਚੋਂ ਕੱਢਿਆ ਤੇ ਪਵਿੱਤਰ ਆਤਮਾ ਦੀ ਅੱਗ ਦੇ ਬਪਤਿਸਮੇ ਦੇ ਨਾਲ ਤੁਹਾਨੂੰ ਸਾਫ਼ ਸੁਥਰਾ ਕੀਤਾ ਤੇ ਉਦਾਂ ਹੀ ਉਹ ਸੰਸਾਰ ਨੂੰ ਸਾਫ਼ ਸੁਥਰਾ ਕਰੇਗਾ ਇਹ ਧਰਤੀ ਤੇ ਸੰਸਾਰ ਅੱਗ ਨਾਲ ਸਾੜਿਆ ਜਾਵੇਗਾ ਤੇ ਕਰੋੜਾਂ ਮੀਲ ਉੱਚੇ ਤੱਕ ਹਰ ਕੀਟਾਣੂ ਤੋਂ ਇਹਨੂੰ ਸ਼ੁੱਧ ਕੀਤਾ ਜਾਵੇਗਾ ਤੇ ਹਰੇਕ ਚੀਜ਼ ਸਾਫ਼ ਤੇ ਸ਼ੁੱਧ ਕੀਤੀ ਜਾਵੇਗੀ ਅਤੇ ਤਦ ਨਵਾਂ ਆਕਾਸ਼ ਤੇ ਨਵੀਂ ਧਰਤੀ ਹੋਵੇਗੀ ਉਦਾਂ ਹੀ ਜਿੱਦਾਂ ਕਿ ਤੁਸੀਂ ਮਸੀਹ ਵਿੱਚ ਨਵੀਂ ਮਖਲੂਕ ਹੋ ਜਦ ਪਵਿੱਤਰ ਆਤਮਾ ਤੁਹਾਡੇ ਵਿੱਚ ਵਾਸ ਕਰਦਾ ਆ ਵੇਖਿਆ ਜੇ ਇਹ ਹੋਈ ਨਾ ਗੱਲ ਸਾਰੀ ਗੱਲਬਾਤ ਜਿੰਨੀ ਸਿੱਧ ਪੱਧਰੀ ਹੋ ਸਕਦੀ ਆ ਇਹੋ ਹੀ ਆ ਹਰੇਕ ਗੱਲ ਤਿੰਨ ਵਿਚ ਆ ਕੁਦਰਤੀ ਜਨਮ ਵੀ ਤਿੰਨ ਹਾਲਤਾਂ ਵਿਚ ਹੈ ਗਰਭਵਤੀ ਔਰਤ ਨੂੰ ਪਹਿਲਾਂ ਕੀ ਹੁੰਦਾ ਆ ਪਹਿਲਾਂ ਕੀ ਨਿਕਲਦਾ ਆ ਪਾਣੀ ਉਹਦੇ ਬਾਅਦ ਕੀ ਨਿਕਲਦਾ ਆ ਲਹੂ ਅਗਲੀ ਕਾਰਵਾਈ ਕੀ ਆ ਜੀਵਨ ਪਾਣੀ ਲਹੂ ਤੇ ਆਤਮਾ ਇੱਕ ਪੌਦੇ ਨਾਲ ਕੀ ਵਾਪਰਦਾ ਆ ਦਾਣਾ ਗਲ ਸੜ ਜਾਂਦਾ ਆ ਪਹਿਲਾਂ ਕੀ ਨਿਕਲਦਾ ਆ ਡੰਡਲ ਦੂਜੀ ਵਾਰ ਕੀ ਆਉਂਦਾ ਆ ਪੱਤੀਆਂ ਤੀਜੀ ਹਾਲਤ ਵਿਚ ਕੀ ਹੁੰਦਾ ਆ ਦੋ ਤਦ ਦੋ ਦੇ ਵਿਚ ਦਾਣਾ ਬਣਦਾ ਆ ਦਾਣਾ ਬਣਨ ਤੱਕ ਇਹਨੂੰ ਤਿੰਨ ਹਾਲਤਾਂ ਥਾਣੀ ਲੰਘਣਾ ਪੈਂਦਾ ਆ ਇਹ ਏਦਾਂ ਹੀ ਆ ਪਰਮੇਸ਼ਰ ਨੇ ਇਸ ਗੱਲ ਨੂੰ ਸਾਬਿਤ ਕੀਤਾ ਆ ਇਹ ਸਦਾ ਹੀ ਠੀਕ ਹੁੰਦਾ ਆ ਪਰਮੇਸ਼ਰ ਇਹਨੂੰ ਸੱਚ ਸਾਬਿਤ ਕਰਦਾ ਆ ਇਹ ਗੱਲ ਕਿੰਨੀ ਸਾਫ਼ ਆ ਕਿ ਅੱਗਿਓਂ ਹੀ ਠਹਿਰਾਏ ਹੋਏ ਨਿਸਤਾਰਾ ਪਾਉਣ ਦੇ ਭਾਗੀਦਾਰ ਹੋਣਗੇ ਕੀ ਤੁਹਾਨੂੰ ਸਮਝ ਲੱਗੀ ਮੈਨੂੰ ਇਹ ਫੇਰ ਕਹਿਣ ਦਿਓ ਜਿਹੜੇ ਅੱਗਿਓਂ ਹੀ ਠਹਿਰਾਏ ਗਏ ਹਨ ਉਹ ਹੀ ਨਿਸਤਾਰਾ ਪਾਉਣਗੇ ਲੋਕ ਸੋਚ ਕਰ ਸਕਦੇ ਹਨ ਕਿ ਉਹਨਾਂ ਦਾ ਨਿਸਤਾਰਾ ਹੋਵੇਗਾ ਪਰ ਸੱਚ ਵਿਚ ਨਿਸਤਾਰਾ ਉਹਨਾਂ ਹੀ ਦਾ ਹੋਵੇਗਾ ਜਿਹੜੇ ਅੱਗਿਓਂ ਠਹਿਰਾਏ ਗਏ ਹਨ
ਕਿਉਂਕਿ
ਨਿਸਤਾਰੇ ਸ਼ਬਦ ਦਾ ਅਰਥ ਆ ਵਾਪਸ ਲਿਆਉਣਾ ਕੀ ਇਹ ਠੀਕ ਆ ਨਿਸਤਾਰਾ ਕਰਨ ਦਾ ਮਤਲਬ ਆ ਕਿ ਕਿਸੇ ਵੀ ਚੀਜ਼ ਨੂੰ ਉਹਦੀ ਅਸਲੀ ਥਾਂ ਤੇ ਵਾਪਸ ਲਿਆਉਣਾ ਹਾਲੇਲੂਇਆ ਸੋ ਕੇਵਲ ਅੱਗਿਓਂ ਠਹਿਰਾਏ ਲੋਕ ਹੀ ਵਾਪਸ ਲਿਆਂਦੇ ਜਾਣਗੇ ਕਿਉਂਕਿ ਦੂਜੇ ਉੱਥੇ ਆਏ ਹੀ ਨਹੀਂ ਹਨ ਦੇਖਿਆ ਜੇ ਵਾਪਸ ਆਪਣੀ ਥਾਂ ਤੇ ਲਿਆਉਣਾ ਆਰੰਭ ਤੋਂ ਉਹਦੇ ਨਾਲ ਸਦੀਪਕ ਹੋਣ ਤੇ ਅਸੀਂ ਸਦੀਪਕ ਹਾਂ ਇਹ ਸਦੀਪਕ ਜੀਵਨ ਤੁਹਾਡਾ ਉਹਦੇ ਵਿਚਾਰ ਦਾ ਹੀ ਪ੍ਰਗਟਾਵਾ ਆ ਕੇਵਲ ਉਹ ਤੁਹਾਨੂੰ ਚਾਹੁੰਦਾ ਸੀ ਕਿ ਮੈਂ ਮੰਚ ਉੱਤੇ ਖੜਾ ਹੋ ਕੇ ਪ੍ਰਚਾਰ ਕਰਾਂ। ਉਹ ਤੁਹਾਨੂੰ ਚਾਹੁੰਦਾ ਸੀ ਕਿ ਤੁਸੀਂ ਅੱਜ ਰਾਤ ਕੁਰਸੀਆਂ ਤੇ ਬੈਠ ਕੇ ਇਹਨੂੰ ਸੁਣੋ। ਇਸ ਤਰ੍ਹਾਂ ਕਰਨ ਨਾਲ ਅਸੀਂ ਉਹਦੇ ਸਦੀਕਤ ਮੰਤਵ ਨੂੰ ਪੂਰਾ ਕਰ ਰਹੇ ਹਾਂ। ਜਿਨ੍ਹਾਂ ਨੇ ਘਰ ਛੱਡਿਆ ਉਹ ਸਿਰਫ ਧਰਤੀ ਤੇ ਉਹਦੇ ਮੰਤਵ ਨੂੰ ਪੂਰਾ ਕਰਨ ਲਈ ਹੀ ਆਏ ਹਨ। ਇਹ ਠੀਕ ਆ? ਠੀਕ ਆ। ਪਰ ਜਦ ਇਹ ਸਭ ਮੁੱਕ ਜਾਵੇਗਾ ਤਦ ਇਹਦੀ ਜਲਾਲੀ ਹਾਲਤ ਵਿੱਚ ਵਾਪਸ ਲਿਆਂਦਾ ਜਾਵੇਗਾ। ਪਹਿਲੀ ਹਾਲਤ ਵਿੱਚ ਲਿਆਂਦਾ ਜਾਂਦਾ ਹੈ। ਕੋਈ ਹੈਰਾਨੀ ਨਹੀਂ ਕਿ ਪਲੂਸ ਆਖ ਸਕਦਾ ਸੀ ਜਦ ਉਹਦੇ ਲਈ ਮੌਤ ਦਾ ਫੰਦਾ ਤਿਆਰ ਕਰ ਰਹੇ ਸਨ। ਉਹਨੇ ਕਿਹਾ, ਹੇ ਮੌਤ, ਤੇਰਾ ਡੰਗ ਕਿੱਥੇ ਆ? ਹੇ ਕਬਰ, ਤੇਰੀ ਫਤਿਹ ਕਿੱਥੇ ਆ? ਪਰਮੇਸ਼ਰ ਦਾ ਧੰਨਵਾਦ ਹੋਵੇ ਜੋ ਸਾਨੂੰ ਫਤਿਹ ਬਖਸ਼ਦਾ ਆ। ਉਹਨੇ ਕਿਹਾ, ਮੌਤ, ਤੂੰ ਮੈਨੂੰ ਕਿੱਦਾਂ ਵਿਆਕੁਲ ਕਰ ਸਕਦੀ ਆ? ਕਬਰ, ਮੈਨੂੰ ਦੱਸ, ਤੂੰ ਮੈਨੂੰ ਕਿੱਦਾਂ ਆਪਣੇ ਅੰਦਰ ਰੱਖੇਗੀ?
For I am a possessor of eternal life.
ਮੈਂ ਸਦੀਪਕ ਜੀਵਨ ਦਾ ਵਾਰਸ ਹਾਂ। ਆਮੀਨ। ਉਹਨੇ ਇਹਨੂੰ ਪਛਾਣ ਲਿਆ। ਮੌਤ, ਨਰਕ, ਕਬਰ, ਕੋਈ ਵੀ ਚੀਜ਼ ਉਹਨੂੰ ਜਕੜ ਨਹੀਂ ਸਕੀ। ਸਾਨੂੰ ਵੀ ਕੋਈ ਚੀਜ਼ ਨੁਕਸਾਨ ਨਹੀਂ ਪਹੁੰਚਾ ਸਕਦੀ। ਸਾਡੇ ਕੋਲ ਸਦੀਪਕ ਜੀਵਨ ਆ। ਉਹਨੇ ਮਹਿਸੂਸ ਕੀਤਾ ਕਿ ਉਹਨੂੰ ਸਦੀਪਕ ਜੀਵਨ ਦੀ ਬਰਕਤ ਮਿਲੀ ਹੋਈ ਆ, ਜਿੱਦਾਂ ਕਿ ਇੱਕ ਤੇਲ ਦੀ ਬੂੰਦ। ਮੇਰੇ ਸੋਚਣ ਨਾਲ ਮੈਂ ਰਸਾਇਣ ਵਿਗਿਆਨ ਜ਼ਿਆਦਾ ਨਹੀਂ ਜਾਣਦਾ ਆ, ਪਰ ਜ਼ਰੂਰ ਹੀ ਇਹ ਜਲਵਾਯੂ ਦੀ ਨਮੀ ਦਾ ਜਮਨਾ ਆ। ਅਤੇ ਜਦ ਰਾਤ ਠੰਡੀ ਤੇ ਹਨੇਰੀ ਹੁੰਦੀ ਆ, ਇਹ ਆਕਾਸ਼ ਤੋਂ ਜ਼ਮੀਨ ਤੇ ਡਿੱਗਦੀ ਆ। ਇਹ ਕਿਤੋਂ ਆਣ ਕੇ ਡਿੱਗੀ ਆ? ਪਰ ਅਗਲੀ ਸਵੇਰ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਇਹ ਪਈ ਹੋਈ ਛੋਟੀ ਬੂੰਦ ਕਾਂਬਰੀ ਆ। ਪਰ ਸੂਰਜ ਚੱਲ ਲੈਣ ਦਿਓ, ਵੇਖੋ ਉਹ ਚਮਕ ਮਾਰਦੀ ਆ। ਇਹ ਖੁਸ਼ ਆ, ਕਿਉਂ? ਸੂਰਜ ਨੂੰ ਫੇਰ ਉੱਥੇ ਹੀ ਬੁਲਾ ਕੇ ਲੈ ਜਾਵੇਗਾ ਜਿੱਥੋਂ ਇਹ ਆਈ ਸੀ। ਤੇ ਏਦਾਂ ਹੀ ਇੱਕ ਮਸੀਹ ਜਾਣ ਨਾਲ ਹੁੰਦਾ ਆ। ਹਾਲੇਲੂਯਾ। ਅਸੀਂ ਜਾਣਦੇ ਆ ਕਿ ਜਦ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਚੱਲਦੇ ਹਾਂ, ਸਾਡੇ ਅੰਦਰ ਕੋਈ ਚੀਜ਼ ਸਾਨੂੰ ਦੱਸਦੀ ਆ ਕਿ ਅਸੀਂ ਕਿਤੇ ਆਏ ਹਾਂ। ਅਤੇ ਅਸੀਂ ਉਸੇ ਸ਼ਕਤੀ ਦੇ ਨਾਲ ਜਿਹੜੀ ਸਾਨੂੰ ਖਿੱਚ ਮਾਰ ਰਹੀ ਆ ਫੇਰ ਦੁਬਾਰਾ ਵਾਪਸ ਜਾ ਰਹੇ ਹਾਂ। ਉਹ ਛੋਟੀ ਤਰੇਲ ਦੀ ਬੂੰਦ ਜਗਮਗਾਉਂਦੀ, ਚਮਕਦੀ ਤੇ ਖੁਸ਼ ਹੁੰਦੀ ਆ। ਉਹ ਜਾਣਦੀ ਆ ਕਿ ਉਹ ਉੱਥੋਂ ਆਈ ਆ ਤੇ ਸੂਰਜ ਉਹਨੂੰ ਫੇਰ ਉੱਥੇ ਪਹੁੰਚਾ ਦੇਵੇਗਾ। ਇੱਕ ਮਨੁੱਖ ਜੋ ਕਿ ਪਰਮੇਸ਼ਰ ਦਾ ਗੁਣ ਆ, ਪਰਮੇਸ਼ਰ ਤੋਂ ਜੰਮਿਆ ਆ, ਜਾਣਦਾ ਆ, ਹਾਲੇਲੂਯਾ, ਜਦ ਉਹ ਪਰਮੇਸ਼ਰ ਦੇ ਪੁੱਤਰ ਦੇ ਸੰਪਰਕ ਵਿੱਚ ਆਉਂਦਾ ਆ, ਕਿਸੇ ਦਿਨ ਉਹ ਇੱਥੋਂ ਉਤਾਰ ਲਿਜਾਇਆ ਜਾਵੇਗਾ। ਜੇ ਮੈਂ ਜ਼ਮੀਨ ਤੋਂ ਉੱਚਾ ਉਠਾਇਆ ਜਾਵਾਂ, ਮੈਂ ਸਭ ਮਨੁੱਖਾਂ ਨੂੰ ਆਪਣੇ ਕੋਲ ਖਿੱਚ ਲਵਾਂਗਾ। ਆਮੀਨ। ਹੁਣ ਧਿਆਨ ਦਿਓ, ਹੁਣ ਅਸੀਂ ਮਲਕੀਸੇਦਕ ਨੂੰ ਜਾਣਦੇ ਹਾਂ ਕਿ ਕਿਉਂ ਮਰੀਅਮ ਉਹਦੀ ਮਾਂ ਨਹੀਂ ਸੀ। ਇਹੋ ਹੀ ਕਾਰਨ ਸੀ ਕਿ ਉਹਨੇ ਉਹਨੂੰ ਇਸਤਰੀ ਆਖਿਆ, ਮਾਂ ਨਹੀਂ। ਉਹਦਾ ਕੋਈ ਪਿਤਾ ਨਹੀਂ ਸੀ ਕਿਉਂਕਿ ਉਹ ਆਪ ਪਿਤਾ ਸੀ, ਅਨਾਦੀ ਪਿਤਾ, ਇੱਕ ਵਿੱਚ ਤਿੰਨ। ਉਹਦਾ ਕੋਈ ਪਿਤਾ ਨਹੀਂ ਸੀ, ਯਕੀਨਨ ਨਹੀਂ ਸੀ। ਉਹਦਾ ਕੋਈ ਪਿਤਾ ਨਹੀਂ ਸੀ ਕਿਉਂਕਿ ਉਹ ਆਪ ਪਿਤਾ ਸੀ। ਜਿਵੇਂ ਕਿ ਕਵੀ ਨੇ ਇੱਕ ਵਾਰ ਯਿਸੂ ਦੇ ਸਨਮਾਨ ਵਿੱਚ ਆਖਿਆ, ਉਹਨੇ ਕਿਹਾ, ਮੈਂ ਜੋ ਹਾਂ ਨੇ ਮੂਸਾ ਨਾਲ ਗੱਲਬਾਤ ਕੀਤੀ ਬਲਦੀ ਹੋਈ ਅੱਗ ਦੀ ਝਾੜੀ ਵਿੱਚ, ਮੈਂ ਜੋ ਹਾਂ ਹੀ ਅਬਰਾਹਮ ਦਾ ਪਰਮੇਸ਼ਰ ਆ, ਸੁਭਾ ਦਾ ਉਜਲ ਤਾਰਾ, ਮੈਂ ਅਲਫਾ ਓਮੇਗਾ ਆਪ ਦੇ ਅੰਤ ਹਾਂ, ਮੈਂ ਹੀ ਸਾਰੀ ਸ੍ਰਿਸ਼ਟੀ ਹਾਂ, ਤੇ ਯਿਸੂ ਨਾਮ ਆ। ਇਹ ਠੀਕ ਆ? ਓ ਤੁਸੀਂ ਕੀ ਆਖਦੇ ਹੋ ਕਿ ਮੈਂ ਕੌਣ ਆ ਤੇ ਕਿੱਥੋਂ? ਉਹ ਆਖਦੇ ਹਨ ਕਿ ਮੈਂ ਆਇਆ ਹਾਂ। ਕੀ ਤੁਸੀਂ ਮੇਰੇ ਪਿਤਾ ਦਾ ਨਾਮ ਜਾਣਦੇ ਹੋ ਜਾਂ ਕੀ ਤੁਸੀਂ ਉਹਦਾ ਨਾਮ ਦੱਸ ਸਕਦੇ ਹੋ? ਹਾਲੇਲੂਯਾ। ਇਹ ਪਿਤਾ ਦਾ ਨਾਮ ਆ। ਹਾਂਜੀ, ਮੈਂ ਆਪਣੇ ਪਿਤਾ ਦੇ ਨਾਮ ਵਿੱਚ ਆਇਆ ਹਾਂ ਤੇ ਤੁਸੀਂ ਮੈਨੂੰ ਕਬੂਲ ਨਹੀਂ ਕਰਦੇ। ਧਿਆਨ ਦਿਓ, ਯਕੀਨਨ ਉਹ ਅੱਜ ਕੱਲ ਤੇ ਜੁਗਾਂ ਜੁਗ ਇੱਕੋ ਜਿਹਾ ਆ। ਇਹ ਮਲਕੀਸੇਦਕ ਦੇਹਧਾਰੀ ਹੋਇਆ, ਉਹਨੇ ਆਪਣੇ ਆਪ ਨੂੰ ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਪ੍ਰਗਟ ਕੀਤਾ ਜਦ ਉਹ ਨਬੀ ਦੇ ਤੌਰ ਤੇ ਆਇਆ। ਉਹ ਤਿੰਨ ਪੁੱਤਰਾਂ ਦੇ ਨਾਮ ਵਿੱਚ ਆਇਆ, ਮਨੁੱਖ ਦਾ ਪੁੱਤਰ, ਪਰਮੇਸ਼ਰ ਦਾ ਪੁੱਤਰ, ਦਾਊਦ ਦਾ ਪੁੱਤਰ। ਜਦ ਉਹ ਇੱਥੇ ਧਰਤੀ ਤੇ ਸੀ, ਉਹ ਲਿਖਤਾਂ ਦੀ ਪੂਰਤੀ ਕਰਨ ਲਈ ਮਨੁੱਖ ਸੀ। ਮੂਸਾ ਨੇ ਆਖਿਆ, ਪ੍ਰਭੂ ਤੁਹਾਡਾ ਪਰਮੇਸ਼ਰ ਮੇਰੇ ਵਰਗਾ ਇੱਕ ਨਬੀ ਉਠਾ ਖੜਾ ਕਰੇਗਾ। ਸੋ ਉਹਨੇ ਨਬੀ ਦੇ ਤੌਰ ਤੇ ਆਉਣਾ ਹੀ ਸੀ। ਉਹਨੇ ਕਦੇ ਵੀ ਨਹੀਂ ਆਖਿਆ ਕਿ ਮੈਂ ਪਰਮੇਸ਼ਰ ਦਾ ਪੁੱਤਰ ਹਾਂ। ਉਹਨੇ ਕਿਹਾ ਮੈਂ ਮਨੁੱਖ ਦਾ ਪੁੱਤਰ ਹਾਂ। ਕੀ ਤੁਸੀਂ ਮਨੁੱਖ ਦੇ ਪੁੱਤਰ ਵਿੱਚ ਨੇਚਾ ਕਰਦੇ ਹੋ? ਕਿਉਂਕਿ ਇਹਦੀ ਹੀ ਤਾਂ ਉਹਨੇ ਗਵਾਹੀ ਦੇਣੀ ਸੀ, ਕਿਉਂਕਿ ਉਹ ਹੀ ਕੁਝ ਉਸੀ। ਹੁਣ ਉਹ ਇੱਕ ਦੂਜੇ ਪੁੱਤਰ ਦੇ ਨਾਮ ਵਿੱਚ ਆਇਆ ਜੋ ਕਿ ਪਰਮੇਸ਼ਰ ਦਾ ਪੁੱਤਰ ਸੀ, ਅਨਡਿੱਠ ਆਤਮਾ। ਅਤੇ ਜਦ ਉਹ ਫੇਰ ਆਵੇਗਾ ਤਾਂ ਉਹ ਆਪਣੇ ਸਿੰਘਾਸਣ ਉੱਤੇ ਬੈਠੇਗਾ। ਹੁਣ ਉਹ ਜਦ ਇੱਥੇ ਦੇਹ ਧਾਰ ਕੇ ਆਇਆ ਤਾਂ ਉਹ ਮਨੁੱਖ ਦਾ ਪੁੱਤਰ ਅਖਵਾਇਆ। ਹੁਣ ਕਿੰਜ ਉਹਨੇ ਆਪਣੇ ਆਪ ਨੂੰ ਲੋਕਾਂ ਤੇ ਮਨੁੱਖ ਦਾ ਪੁੱਤਰ ਕਰਕੇ ਪ੍ਰਗਟ ਕੀਤਾ ਇੱਕ ਨਾਬੀ ਦੇ ਰੂਪ ਵਿੱਚ। ਇੱਕ ਦਿਨ ਮੈਂ ਪਤਰਸ ਅਤੇ ਉਹਦੇ ਭਰਾ ਇੰਦਰਿਆਸ ਦੀ ਕਹਾਣੀ ਦੱਸ ਰਿਹਾ ਸਾਂ। ਉਹ ਮਛੇਰੇ ਸਨ ਤੇ ਉਹਨਾਂ ਦਾ ਪਿਤਾ ਜੋਨਾ ਇੱਕ ਮਹਾਨ ਪੁਰਾਣਾ ਨੀਚਾਵਾਨ ਸੀ। ਇੱਕ ਦਿਨ ਉਹਨਾਂ ਕਿਹਾ ਕਿ ਉਹ ਕਿਸ਼ਤੀ ਦੇ ਇੱਕ ਪਾਸੇ ਬੈਠ ਗਏ। ਉਹਨੇ ਕਿਹਾ ਪੁੱਤਰਾ, ਤੁਸੀਂ ਜਾਣਦੇ ਹੋ ਕਿ ਅਸੀਂ ਕਿੰਜ ਪ੍ਰਾਰਥਨਾ ਕੀਤੀ ਜਦ ਸਾਨੂੰ ਮੱਛੀਆਂ ਦੀ ਲੋੜ ਸੀ। ਉਹ ਵਪਾਰੀ ਮਛੇਰੇ ਸਨ। ਉਹਨੇ ਕਿਹਾ ਅਸੀਂ ਆਪਣੀ ਕਮਾਈ ਦੇ ਲਈ ਆਪਣੀ ਯਹੋਵਾ ਪਰਮੇਸ਼ਰ ਉੱਤੇ ਭਰੋਸਾ ਰੱਖਿਆ। ਮੈਂ ਹੁਣ ਬੁੱਢਾ ਹੋ ਰਿਹਾ ਆ ਮੁੰਡਿਓ, ਮੈਂ ਵਧੇਰੇ ਚਿਰ ਤੱਕ ਤੁਹਾਡੇ ਨਾਲ ਨਹੀਂ ਰਹਿ ਸਕਦਾ। ਮੈਂ ਹਮੇਸ਼ਾ ਹੀ ਸਾਰੇ ਸੱਚੇ ਨੇਚਾਵਾਨਾਂ ਦੇ ਨਾਲ ਉਸ ਸਮੇਂ ਦੀ ਉਡੀਕ ਵਿੱਚ ਆ ਕਿ ਕਦੋਂ ਮਸੀਹੀ ਆਵੇਗਾ। ਅਸੀਂ ਹਰ ਕਿਸਮ ਦੇ ਝੂਠੇ ਤਾਂ ਵੇਖ ਲਏ ਹਨ, ਪਰ ਕਿਸੇ ਦਿਨ ਇੱਕ ਸੱਚਾ ਵੀ ਆਵੇਗਾ। ਅਤੇ ਉਹਨੇ ਆਖਿਆ ਕਿ ਜਦ ਇਹ ਸੱਚਾ ਮਸੀਹ ਆਵੇ ਤਾਂ ਮੈਂ ਨਹੀਂ ਚਾਹੁੰਦਾ ਕਿ ਮੁੰਡਿਓ ਤੁਸੀਂ ਭਰਮਾਏ ਜਾਓ। ਇਹ ਮਸੀਹ ਤਾਂ ਕੇਵਲ ਧਰਮ ਸ਼ਾਸਤਰ ਦਾ ਵਿਦਵਾਨ ਨਹੀਂ ਹੋਵੇਗਾ, ਪਰ ਉਹ ਤਾਂ ਨਬੀ ਹੋਵੇਗਾ, ਕਿਉਂਕਿ ਸਾਡਾ ਨਬੀ ਮੂਸਾ ਜਿਹਨੂੰ ਅਸੀਂ ਮੰਨਦੇ ਹਾਂ, ਉਹਨੇ ਕਿਹਾ ਆ ਕੋਈ ਵੀ ਯਹੂਦੀ ਆਪਣੇ ਨਬੀ ਨੂੰ ਮੰਨੇਗਾ ਉਹ ਇਹ ਜਾਣਨ ਲਈ ਸਿਖਾਇਆ ਗਿਆ ਆ ਜੇ ਨਬੀ ਕੁਝ ਆਖੇ ਤੇ ਉਹ ਪੂਰਾ ਹੋ ਜਾਵੇ ਉਹ ਸਚਾਇਆ। ਪਰਮੇਸ਼ਵਰ ਨੇ ਆਖਿਆ ਆ ਕਿ ਜੇ ਤੁਹਾਡੇ ਵਿੱਚ ਕੋਈ ਨਬੀ ਜਾਂ ਰੂਹਾਨੀ ਹੋਵੇ ਤਾਂ ਮੈਂ ਪ੍ਰਭੂ ਆਪਣੇ ਆਪ ਨੂੰ ਉਸ ਤੇ ਪ੍ਰਗਟ ਕਰਾਂਗਾ, ਤੇ ਜੋ ਆਖੇ ਉਹ ਪੂਰਾ ਹੋ ਜਾਵੇ। ਤਾਂ ਉਹਦੀ ਸੁਣੋ ਤੇ ਉਸ ਤੋਂ ਡਰੋ, ਤੇ ਜੇ ਇਹ ਤਾਂ ਨਾ ਹੋਵੇ ਤਾਂ ਉਹਦੀ ਬਿਲਕੁਲ ਨਾ ਸੁਣੋ। ਵੇਖਿਆ ਜੇ ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਡੇ ਵਿੱਚ ਤੁਹਾਡੇ ਭਾਈਆਂ ਵਿੱਚੋਂ ਮੇਰੇ ਵਰਗਾ ਇੱਕ ਨਬੀ ਉਠਾ ਖੜਾ ਕਰੇਗਾ, ਅਤੇ ਸਭ ਜਿਹੜੇ ਉਹਦੀ ਨਹੀਂ ਸੁਣਗੇ ਉਹ ਆਪਣੇ ਲੋਕਾਂ ਵਿੱਚੋਂ ਛੇਕੇ ਜਾਣਗੇ। ਉਹਨੇ ਕਿਹਾ ਹੁਣ ਬੱਚਿਓ ਯਾਦ ਰੱਖੋ ਕਿ ਇਬਰਾਨੀ ਹੋਣ ਦੇ ਨਾਤੇ ਅਸੀਂ ਪਰਮੇਸ਼ਰ ਦੇ ਸਾਬਤ ਕੀਤੇ ਗਏ ਨਬੀਆਂ ਵਿੱਚ ਨੇਚਾ ਕਰਦੇ ਹਾਂ। ਹੁਣ ਇਹਨੂੰ ਧਿਆਨ ਪੂਰਵਕ ਸੁਣੋ ਤੇ ਗਵਾਹ ਨਾ ਲਓ। ਅਤੇ ਉਹਨੇ ਕਿਹਾ ਜਦ ਮਸੀਹ ਆਵੇਗਾ ਤੁਸੀਂ ਉਹਨੂੰ ਜਾਣ ਲਓਗੇ, ਕਿਉਂਕਿ ਮਸੀਹ ਨਬੀ ਹੋਵੇਗਾ। ਹੁਣ ਮੈਂ ਆਖਿਆ ਕਿ 400 ਸਾਲ ਹੋ ਗਏ ਹਨ ਮਲਾਕੀ ਤੋਂ ਬਾਅਦ ਕੋਈ ਨਬੀ ਨਹੀਂ ਹੋਇਆ, ਪਰ ਉਹ ਹੋਵੇਗਾ। ਅਤੇ ਇੱਕ ਦਿਨ ਉਹਦੀ ਮੌਤ ਦੇ ਬਾਅਦ ਕੁਝ ਸਾਲਾਂ ਬਾਅਦ ਉਹਦਾ ਪੁੱਤਰ ਇੰਦਰਿਆਸ ਝੀਲ ਦੇ ਕਿਨਾਰੇ ਗਸ਼ਤ ਕਰ ਰਿਹਾ ਸੀ। ਉਹਨੇ ਇੱਕ ਜੰਗਲੀ ਮਨੁੱਖ ਉਜਾੜ ਵਿੱਚੋਂ ਆਣ ਕੇ ਆਖਦੇ ਸੁਣਿਆ, ਮਸੀਹ ਠੀਕ ਹੁਣ ਤੁਹਾਡੇ ਵਿਚਾਲੇ ਖੜਾ ਆ। ਉਹ ਵੱਡਾ ਉਕਾਬ ਜਿਹੜਾ ਜੰਗਲ ਵਿੱਚ ਪਲਿਆ ਤੇ ਉੱਥੇ ਉੱਡ ਕੇ ਆਇਆ ਅਤੇ ਆਖਿਆ ਮਸੀਹ ਤੁਹਾਡੇ ਵਿਚਾਲੇ ਹੁਣੇ ਖੜਾ ਆ। ਅਸੀਂ ਉਹਨੂੰ ਅਜੇ ਜਾਣਦੇ ਤਾਂ ਨਹੀਂ ਆ, ਪਰ ਉਹ ਤੁਹਾਡੇ ਵਿਚਾਲੇ ਖੜਾ ਆ। ਮੈਂ ਉਹਨੂੰ ਪਛਾਣ ਲਵਾਂਗਾ ਕਿਉਂਕਿ ਮੈਂ ਸੁਰਗ ਤੋਂ ਇੱਕ ਨਿਸ਼ਾਨ ਆਉਂਦਾ ਵੇਖਾਂਗਾ। ਇੱਕ ਦਿਨ ਉਹਨੇ ਕਿਹਾ ਵੇਖੋ ਪਰਮੇਸ਼ਰ ਦਾ ਲੀਲਾ ਜੋ ਜਗਤ ਦੇ ਪਾਪ ਚੁੱਕ ਕੇ ਲੈ ਜਾਂਦਾ ਆ। ਇੰਦਰਿਆਸ ਆਪਣੇ ਭਰਾ ਨੂੰ ਲੱਭਣ ਲਈ ਚਲਿਆ ਗਿਆ। ਉਹਨੇ ਕਿਹਾ ਸ਼ਮਾਉਨ, ਮੈਂ ਚਾਹੁੰਦਾ ਆ ਕਿ ਤੂੰ ਇੱਥੇ ਆਏ, ਅਸਾਂ ਮਸੀਹ ਨੂੰ ਲੱਭ ਲਿਆ ਆ। ਓਏ ਇੰਦਰਿਆਸ ਛੱਡ ਪਰਾ, ਏਦਾਂ ਦੇ ਬਹੁਤ ਆਏ ਹਨ। ਉਹਨੇ ਕਿਹਾ ਹਾਂ ਮੈਂ ਜਾਣਦਾ ਹਾਂ, ਪਰ ਇਹ ਮਨੁੱਖ ਤਾਂ ਵੱਖਰੀ ਕਿਸਮ ਦਾ ਆ। ਉਹ ਕਿੱਥੇ ਆ? ਉਹ ਕਿੱਥੋਂ ਆਇਆ? ਉਹ ਯਿਸੂ ਨਾਸਰੀ ਆ, ਉਸ ਬੁਰੇ ਨਗਰ ਵਿੱਚੋਂ। ਉਹ ਨਹੀਂ, ਉਹ ਜੇ ਬੁਰੇ ਨਗਰ ਵਿੱਚੋਂ ਉਸ ਤਰ੍ਹਾਂ ਦੀ ਗੰਦੀ ਜਗ੍ਹਾ ਵਿੱਚੋਂ ਨਹੀਂ ਆ ਸਕਦਾ। ਤੂੰ ਆਣ ਕੇ ਉਹ ਵੇਖ ਤਾਂ ਸਹੀ। ਅੰਤ ਵਿੱਚ ਇੱਕ ਦਿਨ ਉਹਨੇ ਉੱਥੇ ਆਉਣ ਲਈ ਉਹਨੂੰ ਕਾਇਲ ਕਰ ਲਿਆ। ਤੋ ਜਦ ਉਹ ਇਸ ਯਿਸੂ ਮਸੀਹ ਦੇ ਸਾਹਮਣੇ ਆਇਆ ਜੋ ਉੱਥੇ ਖੜਾ ਲੋਕਾਂ ਨਾਲ ਬੋਲ ਰਿਹਾ ਸੀ, ਜਦ ਉਹ ਮਸੀਹ ਦੇ ਸਾਹਮਣੇ ਤੁਰ ਕੇ ਗਿਆ, ਉਹਨੇ ਕਿਹਾ ਤੇਰਾ ਨਾਂ ਸ਼ਮਾਯੂਨ ਆ, ਤੂੰ ਜੋਨਸ ਦਾ ਪੁੱਤਰ ਆ। ਪਤਰਸ ਲਈ ਇਹ ਨਾਂ ਹੀ ਕਾਫੀ ਸੀ, ਉਹਨੂੰ ਸੁਰਗ ਦੀਆਂ ਕੁੰਜੀਆਂ ਮਿਲ ਗਈਆਂ। ਕਿਉਂ? ਪਤਰਸ ਜਾਣਦਾ ਸੀ ਕਿ ਉਹ ਮਨੁੱਖ ਤਾਂ ਉਹਦੇ ਲਈ ਉਪਰਾਇਆ। ਉਹ ਮੈਨੂੰ ਤੇ ਮੇਰੇ ਬਜ਼ੁਰਗ ਭਗਤ ਪਿਤਾ ਨੂੰ ਜਾਣਦਾ ਆ, ਜਿਨੇ ਮੈਨੂੰ ਸਿਖਾਇਆ ਸੀ ਕਿ ਕਿਵੇਂ ਮਸੀਹ ਦਾ ਯਕੀਨ ਕਰਨਾ ਆ। ਉੱਥੇ ਇੱਕ ਫਿਲਪਸ ਨਾਮਕ ਵਿਅਕਤੀ ਵੀ ਖੜਾ ਸੀ। ਉਹ ਪੂਰੀ ਤਰ੍ਹਾਂ ਉਤਸ਼ਾਹਿਤ ਹੋ ਗਿਆ। ਉਹ ਕਿਸੇ ਹੋਰ ਆਦਮੀ ਨੂੰ ਜਾਣਦਾ ਸੀ ਜਿਹਦੇ ਨਾਲ ਮਿਲ ਕੇ ਉਹ ਬਾਈਬਲ ਅਧਿਐਨ ਕਰਦਾ ਹੁੰਦਾ ਸੀ ਤੇ ਪਹਾੜੀ ਦੇ ਦੁਆਲੇ ਉਹਨੇ ਜਾ ਕੇ ਉਹਦੇ ਜੈਤੂਨ ਦੇ ਰੁੱਖਾਂ ਦੇ ਥੱਲੇ ਲੱਭ ਲਿਆ। ਉਹ ਗੋਡੇ ਟੇਕ ਕੇ ਪ੍ਰਾਰਥਨਾ ਕਰ ਰਿਹਾ ਸੀ। ਉਹਨਾਂ ਨੇ ਧਰਮ ਸ਼ਾਸਤਰ ਦੇ ਬਹੁਤ ਸਾਰੇ ਸਬਕ ਇਕੱਠੇ ਹੀ ਸਿੱਖੇ ਸਨ। ਜਦੋਂ ਉਹਨੇ ਦੁਆ ਖਤਮ ਕਰ ਲਈ ਤੇ ਉਹਨੇ ਇਹਨੂੰ ਆਣ ਕੇ ਆਖਿਆ, ਉਹਨੇ ਕਿਹਾ, ਆਓ ਤੇ ਵੇਖੋ ਅਸੀਂ ਕਿਹਨੂੰ ਲੱਭ ਲਿਆ। ਯਸੂ ਨਾਸਰੀ, ਯੂਸਫ ਦਾ ਪੁੱਤਰ, ਇਹੋ ਹੀ ਮਸੀਹਾ ਜਿਹਨੂੰ ਅਸੀਂ ਉਡੀਕ ਰਹੇ ਹਾਂ। ਹੁਣ ਮੈਂ ਨਥਾਨੀਅਲ ਨੂੰ ਆਖਦੇ ਸੁਣ ਸਕਦਾ ਹਾਂ, ਫਿਲਪਸ, ਓਏ ਤੂੰ ਕਿਤੇ ਸ਼ਦਾਈ ਤੇ ਨਹੀਂ ਹੋ ਗਿਆ? ਓ ਨਹੀਂ ਨਹੀਂ, ਮੈਂ ਤੈਨੂੰ ਦੱਸਦਾ ਹਾਂ, ਤੂੰ ਜਾਣਦਾ ਹਾਂ ਕਿ ਅਸੀਂ ਧਰਮ ਸ਼ਾਸਤਰ ਦਾ ਅਧਿਐਨ ਇਕੱਠੇ ਕਰਦੇ ਰਹੇ ਹਾਂ ਤੇ ਨਬੀ ਨੇ ਆਖਿਆ ਆ ਕਿ ਮਸੀਹ ਕਿੱਦਾਂ ਦਾ ਹੋਵੇਗਾ, ਉਹ ਨਬੀ ਹੋਵੇਗਾ। ਤੈਨੂੰ ਉਹ ਬੁੱਢਾ ਮਸ਼ੀਰਾ ਯਾਦ ਆ ਜਿਹਦੇ ਕੋਲੋਂ ਤੂੰ ਮੱਛੀਆਂ ਖਰੀਦਦਾ ਹੁੰਦਾ ਸੈ? ਉਹ ਤਾਂ ਅੰਗੂਠਾ ਟੇਕ ਸੀ ਉਹ ਜਿਹਨੂੰ ਸ਼ਿਮਾਉਨ ਆਖਦੇ ਸਨ। ਹਾਂਜੀ, ਓਏ ਹੋਏ, ਉਹ ਆਇਆ, ਤੂੰ ਜਾਣਦਾ ਆ ਕੀ ਹੋਇਆ? ਉਹ ਯਸੂ ਨਾਸਰੀ ਨੇ ਉਹਨੂੰ ਦੱਸਿਆ ਕਿ ਉਹਦਾ ਨਾਂ ਸ਼ਿਮਾਉਨ ਸੀ। ਉਹਦਾ ਨਾਂ ਪਤਰਸ ਰੱਖ ਦਿੱਤਾ ਜਿਹਦਾ ਅਰਥ ਹੈ ਛੋਟਾ ਪੱਥਰ, ਅਤੇ ਉਹਨੂੰ ਦੱਸਿਆ ਕਿ ਉਹਦਾ ਪਿਤਾ ਕੌਣ ਸੀ। ਠੀਕ ਆ, ਉਹਨੇ ਕਿਹਾ ਮੈਂ ਨੀ ਜਾਣਦਾ, ਕੋਈ ਚੰਗੀ ਚੀਜ਼ ਵੀ ਨਾਸਰਤ ਤੋਂ ਨਿਕਲ ਸਕਦੀ ਆ। ਉਹਨੇ ਕਿਹਾ ਇਹ ਸਭ ਗੱਲਾਂ ਕਰਨੀਆਂ ਵਿਅਰਥ ਹਨ, ਆਓ ਤੇ ਚੱਲ ਕੇ ਵੇਖੀਏ। ਇਹ ਚੰਗਾ ਵਿਚਾਰ ਆ, ਆਓ ਚੱਲ ਕੇ ਵੇਖੀਏ। ਫਿਲਪਸ ਨਥਾਨੀਅਲ ਨੂੰ ਲੈ ਕੇ ਆ ਗਿਆ। ਜਦ ਉਹ ਤੁਰ ਕੇ ਉੱਥੇ ਪਹੁੰਚੇ, ਯਸੂ ਸ਼ਾਇਦ ਪ੍ਰਚਾਰ ਕਰ ਰਿਹਾ ਸੀ, ਸ਼ਾਇਦ ਬਿਮਾਰਾਂ ਲਈ ਬਿਮਾਰਾਂ ਦੀ ਪੰਗਤ ਵਿੱਚ ਪ੍ਰਾਰਥਨਾ ਕਰ ਰਿਹਾ ਸੀ। ਅਤੇ ਜਦ ਉਹ ਉੱਥੇ ਪਹੁੰਚ ਗਿਆ ਜਿੱਥੇ ਯਸੂ ਸੀ, ਯਸੂ ਨੇ ਉਹਦੇ ਵੱਲ ਵੇਖਿਆ ਤੇ ਆਖਿਆ, ਵੇਖੋ ਇੱਕ ਇਸਰਾਇਲੀ ਜਿਹਦੇ ਵਿੱਚ ਕੋਈ ਦੋਸ਼ ਨਹੀਂ ਆ। ਆਖਦੇ ਹੋ ਠੀਕ ਆ, ਕਿਉਂਕਿ ਉਹਦਾ ਪਹਿਰਾਵਾ ਏਦਾਂ ਦਾ ਸੀ। ਉਹ ਨਹੀਂ ਜੀ, ਸਾਰੇ ਪੂਰਬੀ ਦੇਸ਼ਾਂ ਦੇ ਲੋਕ ਏਦਾਂ ਦਾ ਹੀ ਪਹਿਰਾਵਾ ਪਾਉਂਦੇ। ਉਹਦੀ ਦਾੜੀ ਤੇ ਪਹਿਰਾਵੇ ਤੋਂ ਉਹ ਸੀਰੀਆ ਦੇਸ਼ ਦਾ ਵਾਸੀ ਜਾਂ ਕੁਝ ਹੋਰ ਵੀ ਹੋ ਸਕਦਾ ਸੀ। ਉਹਨੇ ਕਿਹਾ, ਵੇਖੋ ਇੱਕ ਇਸਰਾਇਲੀ ਜਿਹਦੇ ਵਿੱਚ ਕੋਈ ਦੋਸ਼ ਨਹੀਂ, ਦੂਜੇ ਸ਼ਬਦਾਂ ਵਿੱਚ ਇੱਕ ਇਮਾਨਦਾਰ ਤੇ ਖਰਾ ਆਦਮੀ। ਠੀਕ ਆ, ਇਸ ਗੱਲ ਨੇ ਤਾਂ ਨਥਾਨੀਅਲ ਦੀ ਸਾਰੀ ਫੂਕ ਕੱਢ ਦਿੱਤੀ। ਉਹਨੇ ਕਿਹਾ, ਰੱਬੀ, ਭਾਵ ਗੁਰੂ, ਰੱਬੀ, ਤੂੰ ਮੈਨੂੰ ਕਦੋਂ ਦਾ ਜਾਣਦਾ ਆ? ਤੂੰ ਕਿੱਦਾਂ ਜਾਣਦਾ ਆ ਕਿ ਮੈਂ ਯਹੂਦੀ ਆਂ? ਤੂੰ ਕਿੱਦਾਂ ਜਾਣਦਾ ਆ ਕਿ ਮੈਂ ਇਮਾਨਦਾਰ ਤੇ ਮੇਰੇ ਵਿੱਚ ਕੋਈ ਦੋਸ਼ ਨਹੀਂ ਆ? ਉਹਨੇ ਕਿਹਾ, ਫਿਲਪਸ ਦੇ ਸੱਦਣ ਤੋਂ ਪਹਿਲਾਂ ਜਦ ਤੂੰ ਰੁੱਖ ਦੇ ਥੱਲੇ ਸਾਂ, ਮੈਂ ਤੈਨੂੰ ਵੇਖਿਆ। 15 ਮੀਲ ਦੂਰ ਦੇਸ਼ ਦੇ ਦੂਜੇ ਪਾਸੇ ਇੱਕ ਦਿਨ ਪਹਿਲਾਂ ਉਹਨੇ ਕੀ ਆਖਿਆ, ਰੱਬੀ, ਤੂੰ ਪਰਮੇਸ਼ਰ ਦਾ ਪੁੱਤਰ ਆ, ਉਹ ਤੂੰ ਇਸਰਾਇਲ ਦਾ ਰਾਜਾ ਆ। ਪਰ ਉੱਥੇ ਖੜੇ ਹੋਏ ਘਮੰਡੀ ਯਹੂਦੀ ਜੇ ਜਾਜਕਾਂ ਨੇ ਆਖਿਆ, ਇਹ ਤਾਂ ਜੋਤਸ਼ੀ ਆ, ਇਹ ਮਨੁੱਖ ਦਾ ਬਾਲ ਜਬੂਲ ਆ। ਯਿਸੂ ਨੇ ਕਿਹਾ, ਮੈਂ ਤੁਹਾਨੂੰ ਦਿਲੀ ਮਾਫ ਕਰ ਦਿਆਂਗਾ। ਹੁਣ ਯਾਦ ਰਹੇ, ਉਹਨਾਂ ਨੇ ਇਹ ਕਦੇ ਵੀ ਉੱਚੀ ਦਿੱਤੀ ਨਹੀਂ ਆਖਿਆ, ਪਰ ਉਹਨਾਂ ਨੇ ਇਹ ਆਪਣੇ ਦਿਲ ਵਿੱਚ ਹੀ ਆਖਿਆ। ਅਤੇ ਉਹਨੇ ਉਹਨਾਂ ਦੇ ਵਿਚਾਰ ਪੜ ਲਏ, ਇਹ ਠੀਕ ਆ, ਇਹੀ ਬਾਈਬਲ ਨੇ ਆਖਿਆ ਆ। ਤੁਸੀਂ ਇਹਨੂੰ ਮਨ ਨੂੰ ਪੜਨ ਦੀ ਵਿਦਿਆ ਆਖ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਤਾਂ, ਪਰ ਉਹਨੇ ਉਹਨਾਂ ਦੇ ਵਿਚਾਰ ਜਾਂਚ ਲਏ। ਕਿਆ ਮੈਂ ਤੁਹਾਨੂੰ ਇਹਦੇ ਲਈ ਮਾਫ ਕਰਦਾ ਹਾਂ, ਪਰ ਇੱਕ ਦਿਨ ਪਵਿੱਤਰ ਆਤਮਾ ਹੋ ਕੇ ਕੰਮ ਫੇਰ ਕਰੇਗਾ ਜਦ ਮੈਂ ਚਲਿਆ ਜਾਵਾਂਗਾ। ਉਹਦੇ ਵਿਰੁੱਧ ਬੋਲਿਆ, ਇੱਕ ਸ਼ਬਦ ਵੀ ਕਦੇ ਮਾਫ਼ ਨਹੀਂ ਕੀਤਾ ਜਾਵੇਗਾ, ਨਾ ਇਸ ਜਹਾਨ ਵਿੱਚ, ਨਾ ਆਉਣ ਵਾਲੇ ਜਹਾਨ ਵਿੱਚ। ਇਹ ਠੀਕ ਆ, ਇਹ ਤਾਂ ਯਹੂਦੀ ਸਨ। ਅੱਜ ਇੱਕ ਦਿਨ ਉਹਨੇ ਸਾਮਰੀਆ ਦੀ ਥਾਣੀ ਲੰਘਣਾ ਸੀ, ਪਰ ਇਸ ਤੋਂ ਪਹਿਲਾਂ ਕਿ ਅਸੀਂ ਇਸ ਦੇ ਬਾਰੇ ਜਾਣੀਏ, ਅਸੀਂ ਇੱਕ ਔਰਤ ਜਾਂ ਆਦਮੀ ਲੱਭਿਆ ਆ। ਜਦ ਯਸੂ ਸੁੰਦਰ ਫਾਟਕ ਥਾਣੀ ਲੰਘਿਆ ਤਾਂ ਉਹ ਮਨੁੱਖ ਚੰਗਾ ਕੀਤਾ ਗਿਆ, ਤੇ ਯਸੂ ਨੇ ਉਹਦੀ ਹਾਲਤ ਨੂੰ ਜਾਣ ਲਿਆ ਸੀ ਅਤੇ ਉਹਨੂੰ ਆਖਿਆ, ਆਪਣਾ ਮੰਜਾ ਬਿਸਰਾ ਚੁੱਕ ਤੇ ਘਰ ਨੂੰ ਜਾ। ਅਤੇ ਉਹ ਗਿਆ, ਉਹ ਆਪਣੀ ਮੰਜੀ ਚੁੱਕ ਕੇ ਲੈ ਗਿਆ ਤੇ ਉਹ ਚੰਗਾ ਹੋ ਗਿਆ। ਤਦ ਅਸੀਂ ਵੇਖਦੇ ਹਾਂ ਕਿ ਕੁਝ ਯਹੂਦੀਆਂ ਨੇ ਤਾਂ ਯਸੂ ਨੂੰ ਕਬੂਲ ਕੀਤਾ ਤੇ ਕੁਝ ਲੋਕਾਂ ਨੇ ਇਹਦੀ ਨੇਚਾ ਕੀਤੀ, ਕੁਝ ਲੋਕਾਂ ਨੇ ਨਾ ਮੰਨਿਆ। ਉਹਨਾਂ ਨੇ ਕਿਉਂ ਇਹਦੀ ਨੇਚਾ ਨਾ ਕੀਤੀ? ਉਹ ਜ਼ਿੰਦਗੀ ਦੇ ਲਈ ਰਾਏ ਨਹੀਂ ਗਏ ਸਨ ਤੇ ਉਹ ਸਦੀਪਕ ਜੂਨ ਦੇ ਭਾਗ ਹੀ ਨਹੀਂ ਸਨ। ਹੁਣ ਯਾਦ ਰਹੇ, ਉਹ ਜਾਜਕ ਤੇ ਮਹਾਨ ਲੋਕ ਸਨ ਅਤੇ ਯਸੂ ਉਹਨਾਂ ਧਰਮ ਸ਼ਾਸਤਰ ਦੇ ਵਿਦਵਾਨਾਂ ਤੇ ਜਾਜਕਾਂ ਬਾਰੇ ਸੋਚੋ, ਉਹਨਾਂ ਆਦਮੀਆਂ ਦੇ ਜੀਵਨਾਂ ਵਿੱਚ ਤੁਸੀਂ ਕੋਈ ਨੁਕਸ ਨਹੀਂ ਲੱਭ ਸਕਦੇ। ਯਸੂ ਨੇ ਆਖਿਆ ਕਿ ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ, ਉਹਦੇ ਕੰਮ ਤੁਸੀਂ ਕਰਦੇ ਹੋ। ਯਸੂ ਨੇ ਆਖਿਆ ਕਿ ਜੇ ਤੁਸੀਂ ਪਰਮੇਸ਼ਵਰ ਦੀ ਵੱਲੋਂ ਹੁੰਦੇ ਤਾਂ ਮੇਰਾ ਵਿਸ਼ਵਾਸ ਕਰਦੇ, ਜੇ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰ ਸਕਦੇ ਤਾਂ ਉਹਨਾਂ ਕੰਮਾਂ ਦਾ ਹੀ ਵਿਸ਼ਵਾਸ ਕਰੋ ਜਿਹੜੇ ਮੈਂ ਕਰਦਾ ਹਾਂ, ਉਹ ਗਵਾਹੀ ਦਿੰਦੇ ਹਨ ਕਿ ਮੈਂ ਕੌਣ ਹਾਂ। ਹੁਣ ਬਾਈਬਲ ਨੇ ਆਖਿਆ ਆ ਕਿ ਯਸੂ ਮਸੀਹ ਅੱਜ ਕੱਲ ਤੇ ਜੁਗਾਂ ਜੁਗ ਇੱਕੋ ਜਿਹਾ ਆ। ਯਸੂ ਨੇ ਕਿਹਾ ਜਿਹੜੇ ਕੰਮ ਮੈਂ ਕਰਦਾ ਹਾਂ, ਜਿਹੜਾ ਮੇਰੇ ਉੱਤੇ ਨੇਚਾ ਕਰਦਾ ਆ, ਉਹ ਵੀ ਇਹ ਕੰਮ ਕਰੇਗਾ। ਇਹ ਠੀਕ ਆ, ਧਿਆਨ ਦਿਓ, ਉਹ ਹੁਣ ਅਸਲੀ ਮਲਕੀਸੇਦਕ ਸੀ। ਹੁਣ ਫੇਰ ਧਿਆਨ ਦਿਓ, ਕੇਵਲ ਤਿੰਨ ਜਾਤਾਂ ਦੇ ਹੀ ਲੋਕ ਸਨ। ਤੁਸੀਂ ਮੈਨੂੰ ਆਖਦੇ ਸੁਣਿਆ ਆ ਕਿ ਮੈਂ ਇੱਕ ਵਰਗਵਾਦੀ ਹਾਂ। ਜੀ ਹਾਂ, ਮੈਂ ਹਾਂ। ਸਾਰੇ ਮਸੀਹ ਹੀ ਵਰਗਵਾਦੀ ਹਨ, ਰੰਗ ਦੇ ਵਰਗਵਾਦੀ ਨਹੀਂ, ਪਰ ਆਤਮਾ ਦੇ ਵਰਗਵਾਦੀ। ਮਨੁੱਖ ਦੀ ਚਮੜੀ ਦੇ ਰੰਗ ਦਾ ਉਹਦੇ ਨਾਲ ਕੋਈ ਵਾਹ ਵਾਸਤਾ ਨਹੀਂ ਆ, ਉਹ ਤਾਂ ਜਨਮ ਤੋਂ ਹੀ ਪਰਮੇਸ਼ਰ ਦਾ ਪੁੱਤਰਿਆ। ਪਰ ਇੱਕ ਮਸੀਹੀ ਨੂੰ ਪਰਮੇਸ਼ਰ ਨੇ ਆਖਿਆ ਆ ਕਿ ਉਹਨਾਂ ਵਿੱਚੋਂ ਨਿਕਲਾਓ, ਆਪਣੇ ਆਪ ਨੂੰ ਵੱਖਰਿਆ ਕਰੋ, ਵਗੈਰਾ ਵਗੈਰਾ। ਉਹ ਤਾਂ ਗੰਦਗੀ ਦਾ ਵਰਗਵਾਦੀ ਆ, ਤਾਂ ਕਿ ਠੀਕ ਕੀ ਆ ਤੇ ਗਲਤ ਕੀ ਆ ਉਹਦੇ ਵਿੱਚ ਵੰਡ ਕਰ ਸਕੇ। ਪਰ ਧਿਆਨ ਦਿਓ, ਤਦ ਉਹਨਾਂ ਦੇ ਵਿੱਚ ਜਾਤ ਪਾਤ ਦਾ ਭੇਦਭਾਵ ਸੀ, ਜੋ ਕਿ ਸਾਮਰੀ ਸਨ, ਅਤੇ ਧਰਤੀ ਉੱਤੇ ਕੇਵਲ ਤਿੰਨ ਤਰ੍ਹਾਂ ਦੀ ਜਾਤੀ ਦੇ ਲੋਕ ਹਨ, ਜੇ ਅਸੀਂ ਬਾਈਬਲ ਦੇ ਮੰਨਣ ਵਾਲੇ ਹਾਂ ਤਾਂ ਉਹ ਹਨ ਹਾਮ, ਸ਼ੇਮ ਅਤੇ ਯਾਫੇਤ ਦੀਆਂ ਜਾਤਾਂ ਦੇ ਲੋਕ। ਇਹ ਨੂਹ ਦੇ ਤਿੰਨ ਪੁੱਤਰ ਹਨ। ਸਾਡਾ ਸਭਨਾਂ ਦਾ ਜਨਮ ਉਹਨਾਂ ਵਿੱਚੋਂ ਹੀ ਹੋਇਆ ਆ। ਇਹ ਠੀਕ ਆ, ਅਸੀਂ ਸਾਰੇ ਆਦਮ ਤੋਂ ਹੀ ਆ, ਅਸੀਂ ਸਭੇ ਭਾਈ ਹਾਂ। ਬਾਈਬਲ ਨੇ ਆਖਿਆ ਆ ਕਿ ਇੱਕੋ ਹੀ ਖੂਨ ਤੋਂ ਪਰਮੇਸ਼ਰ ਨੇ ਸਾਰੇ ਲੋਕਾਂ ਦੀ ਸ੍ਰਿਸ਼ਟੀ ਕੀਤੀ। ਲਹੂ ਦੇ ਹਿਸਾਬ ਨਾਲ ਅਸੀਂ ਸਾਰੇ ਭਰਾ ਹਾਂ। ਕਾਲਾ ਆਦਮੀ ਗੋਰੇ ਆਦਮੀ ਨੂੰ ਏਦਾਂ ਹੀ ਗੋਰਾ ਕਾਲੇ ਨੂੰ ਲੋੜ ਪੈਣ ਤੇ ਖੂਨ ਦੇ ਸਕਦਾ ਹੈ। ਗੋਰਾ ਆਦਮੀ ਜਪਾਨੀ ਪੀਲੇ ਰੰਗ ਵਾਲੇ ਆਦਮੀ ਨੂੰ ਜਾਂ ਤਾਂਬੇ ਰੰਗੇ ਇੰਡੀਅਨ ਨੂੰ ਜਾਂ ਕਿਸੇ ਨੂੰ ਵੀ ਖੂਨ ਦੇ ਸਕਦਾ ਹੈ। ਉਹ ਨੂੰ ਖੂਨ ਦੇ ਸਕਦਾ ਆ, ਕਿਉਂਕਿ ਅਸੀਂ ਸਭੇ ਇੱਕੋ ਹੀ ਖੂਨ ਆ। ਜਿੱਥੋਂ ਦੇ ਅਸੀਂ ਵਾਸੀ ਆ, ਉਸ ਦੇ ਅਨੁਸਾਰ ਸਾਡੀ ਚਮੜੀ ਦੇ ਰੰਗ, ਇਹਦੇ ਨਾਲ ਇਹਦਾ ਕੋਈ ਮਤਲਬ ਨਹੀਂ ਆ। ਜਦ ਅਸੀਂ ਸੰਸਾਰ ਵਿੱਚੋਂ ਬਾਹਰ ਨਿਕਲ ਕੇ ਆਉਂਦੇ ਹਾਂ ਤਾਂ ਤਦ ਵੱਖਰੇ ਹੁੰਦੇ ਆ। ਜਿੱਦਾਂ ਕਿ ਉਹਨੇ ਇਸਰਾਇਲ ਨੂੰ ਮਿਸਰ ਵਿੱਚੋਂ ਲਿਆਂਦਾ, ਇਹ ਤਾਂ ਤਦ ਆ ਜਦ ਅਸੀਂ ਸੰਸਾਰ ਦੀਆਂ ਚੀਜ਼ਾਂ ਨਾਲੋਂ ਵੱਖਰੇ ਹੁੰਦੇ ਆ। ਉਹ ਹਾਮ, ਸ਼ੇਮ ਅਤੇ ਯਾਫੇਤ ਦੇ ਲੋਕ ਸਨ, ਅਤੇ ਜੇ ਸਾਡੇ ਕੋਲ ਇਹਨਾਂ ਦੀਆਂ ਵੰਸ਼ਾਵਲੀਆਂ ਨੂੰ ਵੇਖਣ ਦਾ ਸਮਾਂ ਹੋਵੇ ਤਾਂ ਅਸੀਂ ਵੇਖ ਸਕਦੇ ਹਾਂ ਕਿ ਇਹ ਐਂਗਲੋ ਸੈਕਸਨ ਜਾਤੀ ਇਹ ਕਿੱਥੋਂ ਆਏ ਹਨ। ਇੱਕ ਸਨ ਸਾਮਰੀ, ਜੋ ਅੱਧੇ ਯਹੂਦੀ ਤੇ ਅੱਧੇ ਗੈਰ ਯਹੂਦੀ ਸਨ। ਇਹ ਉਹ ਹਨ ਜਿਹੜੇ ਬਾਲਾਮ ਦੇ ਕਹਿਣ ਤੇ ਮੁਆਬੀਆਂ ਦੇ ਨਾਲ ਜਿਹੜੇ ਗੈਰ ਯਹੂਦੀ ਸਨ ਵਿਆਹ ਕਰਾਉਣ ਤੇ ਪੈਦਾ ਹੋਏ ਸਨ। ਇਹ ਸਾਮਰੀ ਸਨ ਤੇ ਇੱਕ ਯਹੂਦੀ ਜਾਤੀ ਸੀ ਤੇ ਤੀਜੀ ਗੈਰ ਕੌਮਾਂ ਦੇ ਲੋਕ ਸਨ। ਅਸੀਂ ਜਿਹੜੇ ਗੈਰ ਯਹੂਦੀ ਸਾਂ, ਸਾਡਾ ਇਹਨਾਂ ਗੱਲਾਂ ਦਾ ਕੋਈ ਵਾਹ ਵਾਸਤਾ ਨਹੀਂ ਸੀ। ਅਸੀਂ ਕਿਸੇ ਮਸੀਹ ਜਾਂ ਕਿਸੇ ਹੋਰ ਚੀਜ਼ ਦੇ ਵਿੱਚ ਨੇਚਾ ਨਹੀਂ ਸਾਂ ਕਰਦੇ, ਤੇ ਨਾ ਹੀ ਅਸੀਂ ਮਸੀਹ ਦੀ ਉਡੀਕਦੇ ਸਾਂ। ਅਸੀਂ ਤਾਂ ਬਾਅਦ ਵਿੱਚ ਵਿਸ਼ਵਾਸ ਵਿੱਚ ਲਿਆਂਦੇ ਗਏ ਆ। ਯਸੂ ਆਪਣਿਆਂ ਕੋਲ ਆਇਆ ਤੇ ਆਪਣਿਆਂ ਨੇ ਉਹਨੂੰ ਕਬੂਲ ਨਾ ਕੀਤਾ। ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਗੈਰ ਕੌਮਾਂ ਦੇ ਮਾਰਗ ਵੱਲ ਨਾ ਜਾਣਾ, ਪਰ ਇਸਰਾਇਲ ਦੀਆਂ ਗੁਆਚੀਆਂ ਹੋਈਆਂ ਭੇਡਾਂ ਦੇ ਕੋਲ ਜਾਓ। ਤੇ ਯਸੂ ਤਾਂ ਕੇਵਲ ਇਸਰਾਇਲ ਦੀਆਂ ਗੁਆਚੀਆਂ ਹੋਈਆਂ ਭੇਡਾਂ ਦੇ ਕੋਲ ਹੀ ਗਿਆ ਤੇ ਗੌ ਕਰੋ ਕਿ ਉਹਨੇ ਆਪਣੇ ਆਪ ਨੂੰ ਮਨੁੱਖ ਦਾ ਪੁੱਤਰ ਕੇਵਲ ਯਹੂਦੀਆਂ ਦੇ ਸਾਹਮਣੇ ਪ੍ਰਗਟ ਕੀਤਾ। ਉਹਨਾਂ ਨੇ ਇਹਨੂੰ ਰੱਦ ਕਰ ਦਿੱਤਾ। ਸਾਮਰੀ ਜਿਹੜੇ ਅੱਧੇ ਯਹੂਦੀ ਤੇ ਅੱਧੇ ਗੈਰ ਕੌਮੀ ਲੋਕ ਹਨ, ਉਹ ਨਾ ਵੀ ਨੇਚਾ ਕੀਤੀ ਤੇ ਉਹ ਵੀ ਮਸੀਹ ਦੀ ਉਡੀਕਵੇ ਸਨ, ਪਰ ਅਸੀਂ ਨਹੀਂ ਸਾਂ। ਅਸੀਂ ਤਾਂ ਬੁੱਤ ਪੂਜਕ ਸਾਂ ਤੇ ਦੇਵੀ ਦੇਵਤਿਆਂ ਦੀਆਂ ਲਾਠੀਆਂ ਨੂੰ ਆਪਣੇ ਲੱਕ ਤੇ ਚੁੱਕ ਕੇ ਲੈ ਜਾਣ ਵਾਲੇ ਸਾਂ ਤੇ ਮੂਰਤੀਆਂ ਪੂਜਦੇ ਸਾਂ, ਗੈਰ ਕੌਮ ਲੋਕ ਸਾਂ। ਪਰ ਇੱਕ ਦਿਨ ਸੰਤ ਯੋਹੰਨਾ ਉਹਦਾ 4 ਅਧਿਆਏ, ਉਹਨੇ ਸਮਰੀਆ ਦੀ ਥਾਣੀ ਜਾਣਾ ਜ਼ਰੂਰ ਸੀ ਜਦ ਉਹ ਆਪਣੇ ਯਰੀਹੋ ਦੇ ਮਾਰਗ ਉੱਤੇ ਜਾ ਰਿਹਾ ਸੀ, ਪਰ ਉਹ ਸਮਰੀਆ ਦੀ ਥਾਣੀ ਲੰਘਿਆ। ਜਦ ਉਹ ਜਾ ਰਿਹਾ ਸੀ, ਉਹ ਸੁਖਾਰ ਨਾਮਕ ਨਗਰ ਦੇ ਬਾਰ ਬਾਰ ਖੂਹ ਤੇ ਬਹਿ ਗਿਆ। ਜੇ ਤੁਸੀਂ ਕਦੇ ਉੱਥੇ ਗਏ ਹੋਵੋ ਤਾਂ ਤੁਸੀਂ ਸਮਝ ਸਕਦੇ ਹੋ ਕਿ ਇਹ ਇੱਕ ਵੱਡਾ ਖੂਹ ਸੀ। ਉੱਥੇ ਇੱਕ ਪੰਚਾਇਤੀ ਫੁਹਾਰਾ ਸੀ ਜਿੱਥੋਂ ਸਭ ਪਾਣੀ ਲੈਣ ਆਉਂਦੇ ਸਨ, ਅਤੇ ਔਰਤਾਂ ਸਵੇਰੇ ਆਪਣੇ ਘੜੇ ਭਰਨ ਆਉਂਦੀਆਂ ਸਨ, ਅਤੇ ਉਹ ਇੱਕ ਘੜਾ ਸਿਰ ਤੇ ਇੱਕ ਇੱਕ ਵੱਖੀਆਂ ਉੱਤੇ ਰੱਖ ਕੇ ਤੇ ਸਿੱਧਾ ਤੁਰਦੀਆਂ ਜਾਂਦੀਆਂ ਸਨ, ਤੇ ਇੱਕ ਬੂੰਦ ਵੀ ਨਹੀਂ ਸੀ ਡਿੱਗਦੀ, ਤੇ ਆਪੋ ਵਿੱਚ ਹੀ ਗੱਲਾਂ ਵੀ ਕਰਦੀਆਂ ਸਨ। ਇਹੋ ਹੀ ਉਹਨਾਂ ਦਾ ਰਿਵਾਜ ਸੀ ਤੇ ਦਿਨ ਦੇ ਲਗਭਗ 11 ਵਜੇ ਸਨ। ਉਹਨੇ ਆਪਣੇ ਚੇਲਿਆਂ ਨੂੰ ਸ਼ਹਿਰ ਵਿੱਚ ਕੁਝ ਖਾਣਾ ਮੁੱਲ ਲੈਣ ਲਈ ਕੱਲਿਆ। ਜਦੋਂ ਉਹ ਗਏ ਹੋਏ ਸਨ ਤੇ ਇੱਕ ਬਦਨਾਮ ਔਰਤ ਉੱਥੇ ਰਹਿੰਦੀ ਸੀ, ਅਸੀਂ ਅੱਜ ਉਹਨੂੰ ਵੇਸਵਾ ਜਾਂ ਕੰਜਰੀ ਆਖਾਂਗੇ। ਉਹਦੇ ਕਈ ਪਤੀ ਸਨ। ਜਦ ਯਿਸੂ ਵੀ ਉੱਥੇ ਬੈਠਾ ਹੋਇਆ ਸੀ, ਇਹ ਔਰਤ 11 ਵਜੇ ਪਾਣੀ ਭਰਨ ਆਈ। ਵੇਖਿਆ ਜੇ ਉਹ ਪਿੰਡ ਦੀਆਂ ਕੁਆਰੀਆਂ ਦੇ ਨਾਲ ਨਹੀਂ ਸੀ ਆ ਸਕਦੀ। ਜਦ ਉਹ ਆਪਣਾ ਨਹਾਉਣ ਧੋਣ ਵਾਲਾ ਪਾਣੀ ਲੈਣ ਸਵੇਰੇ ਆਉਂਦੀਆਂ ਸਨ, ਉਹਨੂੰ ਉਡੀਕਣਾ ਪੈਂਦਾ ਸੀ। ਜਦ ਤੱਕ ਉਹ ਸਾਰੀਆਂ ਚਲੀਆਂ ਨਹੀਂ ਸੀ ਜਾਂਦੀਆਂ। ਉਹ ਲੋਕ ਅੱਜ ਵਾਂਗੂ ਨਹੀਂ ਸਨ, ਰਲਦੇ ਉਹਨੂੰ ਛੇਕਿਆ ਹੋਇਆ ਸੀ। ਤਦ ਉਹ ਕੁਝ ਪਾਣੀ ਭਰਨ ਲਈ ਆਈ। ਉਹਨੇ ਗੇੜਨੀ ਦੇ ਉੱਤੇ ਰੱਸਾ ਪਾ ਕੇ ਤੇ ਟਿੰਡ ਨੂੰ ਖੂਹ ਵਿੱਚ ਉਤਾਰਨਾ ਆਰੰਭ ਕਰ ਦਿੱਤਾ। ਉਹਨੇ ਕਿਸੇ ਦੀ ਆਵਾਜ਼ ਇਹ ਆਉਂਦੀ ਸੁਣੀ, ਹੇ ਇਸਤਰੀ ਮੈਨੂੰ ਪਾਣੀ ਪਿਆ। ਹੁਣ ਯਾਦ ਰਹੇ, ਇਹ ਮਲਕੀ ਸਿਦਕੀਆ, ਇਹ ਕੱਲ ਦਾ ਯਸੂਆ, ਮਨੁੱਖ ਦਾ ਪੁੱਤਰ। ਉਹਨੇ ਆਲੇ ਦੁਆਲੇ ਵੇਖਿਆ, ਉਹਨੂੰ ਇੱਕ ਯਹੂਦੀ ਨਜ਼ਰੀ ਆਇਆ। ਉਹਨੇ ਆਖਿਆ, ਸ਼੍ਰੀਮਾਨ ਜੀ, ਇਹ ਫਬਦਾ ਨਹੀਂ ਆ ਕਿ ਕੋਈ ਯਹੂਦੀ ਸਾਮਰੀ ਕੋਲੋਂ ਕੁਝ ਮੰਗੇ। ਮੈਂ ਤਾਂ ਸਾਮਰੀ ਇਸਤਰੀ ਆ ਤੇ ਤੂੰ ਆਪਣੀ ਰੀਤ ਦੇ ਵਿਰੁੱਧ ਬੋਲਿਆ ਆ। ਮੈਨੂੰ ਏਦਾਂ ਦੀ ਕੋਈ ਚੀਜ਼ ਨਹੀਂ ਸੀ ਮੰਗਣੀ ਚਾਹੀਦੀ। ਸਾਡੇ ਇੱਕ ਦੂਜੇ ਨਾਲ ਕੋਈ ਮੇਲ ਵਰਤ ਨਹੀਂ ਹਨ। ਉਹਨੇ ਕਿਹਾ, ਜੇ ਤੂੰ ਜਾਣਦੀ ਕਿ ਤੇਰੇ ਨਾਲ ਕੌਣ ਗੱਲਾਂ ਪਿਆ ਕਰਦਾ ਏ, ਤਾਂ ਤੂੰ ਮੇਰੇ ਕੋਲੋਂ ਪਾਣੀ ਮੰਗਦੀ। ਉਹਨੇ ਕਿਹਾ, ਤੂੰ ਕਿਵੇਂ ਪਾਣੀ ਕੱਢੇਗਾ? ਤੂੰ ਡੂੰਘਾ ਆ, ਤੇਰੇ ਕੋਲ ਪਾਣੀ ਕੱਢਣ ਲਈ ਡੋਲ ਵੀ ਨਹੀਂ ਆ। ਉਹਨੇ ਕਿਹਾ ਕਿ ਜਿਹੜਾ ਪਾਣੀ ਮੈਂ ਦਿੰਦਾ ਹਾਂ ਉਹ ਜ਼ਿੰਦਗੀ ਦਾ ਪਾਣੀ ਆ, ਤੇ ਸਦੀਪਕ ਜੂਨ ਦੇ ਸੋਤੇ ਫੁੱਟ ਨਿਕਲਣਗੇ। ਉਹ ਉਹਦੇ ਨਾਲ ਗੱਲਾਂ ਕਰਦਾ ਰਿਹਾ ਜਦ ਤੱਕ ਉਹਨੇ ਉਹਦੀ ਹਾਲਤ ਨਾ ਜਾਣ ਲਈ। ਹੁਣ ਗੌ ਕਰੋ, ਉਹਨੇ ਉਹਨੂੰ ਕੀ ਆਖਿਆ? ਜਾ ਕੇ ਆਪਣੇ ਪਤੀ ਨੂੰ ਬੁਲਾ ਲਿਆ। ਉਹਨੇ ਆਖਿਆ, ਮੇਰਾ ਕੋਈ ਪਤੀ ਨਹੀਂ ਆ। ਉਹਨੇ ਕਿਹਾ, ਠੀਕ ਆਖਿਆ ਆ, ਤੇਰੇ ਪੰਜ ਪਤੀ ਸਨ, ਜਿਹਦੇ ਨਾਲ ਹੁਣ ਤੂੰ ਰਹਿੰਦੀ ਆ ਉਹ ਵੀ ਤੇਰਾ ਨਹੀਂ ਆ। ਇਸ ਵਿੱਚ ਤੂੰ ਸੱਚ ਆਖਿਆ ਹੈ। ਉਸ ਔਰਤ ਤੇ ਜਾਜਕਾਂ ਦੇ ਟੋਲੇ ਵਿੱਚ ਫਰਕ ਉਤੇ ਗੌ ਕਰੋ। ਉਹ ਪਰਮੇਸ਼ਰ ਦੇ ਬਾਰੇ ਵਧੇਰੇ ਜਾਣਦੀ ਸੀ ਬਜਾਏ ਉਹਨਾਂ ਜਾਜਕਾਂ ਦੇ ਜੋ ਉਹ ਜਾਣਦੇ ਸਨ। ਉਹਨੇ ਕਿਹਾ, ਸ਼੍ਰੀਮਾਨ ਜੀ, ਮੈਂ ਜਾਣ ਗਈ ਆ ਕਿ ਤੂੰ ਨਵੀਂ ਆ। ਉਹਨੇ ਕਿਹਾ, 400 ਸਾਲ ਤੋਂ ਸਾਡੇ ਕੋਲ ਕੋਈ ਨਵੀਂ ਨਹੀਂ ਆਇਆ। ਅਸੀਂ ਜਾਣਦੇ ਆ ਕਿ ਮਸੀਹ ਆ ਰਿਹਾ ਆ, ਤੇ ਜਦ ਮਸੀਹ ਆਵੇਗਾ ਤਾਂ ਉਹ ਇੰਜ ਹੀ ਕਰੇਗਾ। ਇਹ ਮਸੀਹ ਦਾ ਨਿਸ਼ਾਨ ਸੀ ਕਿਉਂਕਿ ਉਹ ਮਨੁੱਖ ਦਾ ਪੁੱਤਰ ਸੀ। ਉਹਨੇ ਕਿਹਾ, ਉਹ ਇਹੋ ਹੀ ਕਰੇਗਾ, ਜਦ ਉਹ ਆਵੇਗਾ ਤੂੰ ਜ਼ਰੂਰ ਉਹਦਾ ਨਬੀ ਆ। ਉਹਨੇ ਕਿਹਾ, ਮੈਂ ਹੀ ਉਹ ਹਾਂ, ਕੋਈ ਹੋਰ ਇੰਜ ਨਹੀਂ ਸੀ ਆਖ ਸਕਦਾ। ਉਹਨੇ ਉਹ ਪਾਣੀ ਦਾ ਘੜਾ ਉੱਥੇ ਛੱਡ ਦਿੱਤਾ ਤੇ ਨਗਰ ਵਿੱਚ ਦੌੜ ਗਈ ਅਤੇ ਆਖਿਆ, ਆਓ ਇੱਕ ਮਨੁੱਖ ਨੂੰ ਵੇਖੋ ਜਿਹਨੇ ਮੈਨੂੰ ਸਭ ਕੁਝ ਦੱਸ ਦਿੱਤਾ ਆ ਜੋ ਮੈਂ ਕੀਤਾ। ਕੀ ਇਹ ਮਸੀਹ ਨਹੀਂ ਆ? ਹੁਣ ਯਾਦ ਰਹੇ, ਉਹ ਹੀ ਕੰਮ ਉਹ ਫੇਰ ਗੈਰ ਕੌਮਾਂ ਦੀ ਜਾਤੀ ਦੇ ਅੰਤ ਵਿੱਚ ਕਰਨ ਦਾ ਉਹਨੇ ਵਾਅਦਾ ਕੀਤਾ ਆ। ਯਹੂਦੀ 4 ਸਾਲ ਤੱਕ ਉਸ ਮਸੀਹ ਦੀ ਉਡੀਕ ਵਿੱਚ ਰਹੇ। 4,000 ਸਾਲ ਤੱਕ ਸਿਖਾਇਆ ਗਿਆ ਸੀ ਕਿ ਉਹ ਆ ਰਿਹਾ ਆ ਤੇ ਜਦ ਉਹ ਆਵੇਗਾ ਤਾਂ ਉਹ ਕੀ ਕਰੇਗਾ। ਉਹਨੂੰ ਵੇਖਣ ਤੇ ਪਛਾਣਨ ਵਿੱਚ ਉਹ ਨੇਫਲ ਹੋ ਗਏ ਅਤੇ ਜਦ ਉਹਨੇ ਧਰਮ ਸ਼ਾਸਤਰ ਦੀਆਂ ਗੱਲਾਂ ਦੇ ਨਾਲ ਆਪਣੇ ਆਪ ਨੂੰ ਪ੍ਰਗਟ ਕੀਤਾ ਜਿੱਦਾਂ ਕਿ ਉਹਨੇ ਆਖਿਆ ਸੀ ਕਿ ਉਹ ਕਰੇਗਾ। ਜਦ ਉਹ ਬਚਨ ਰੂਪ ਵਿੱਚ ਸੀ ਤੇ ਤਦ ਦੇਹ ਧਾਰ ਕੇ ਉਹਨਾਂ ਦੇ ਵਿਚਾਲੇ ਵਾਸ ਕੀਤਾ। ਉਹ ਇਹਨੂੰ ਵੇਖਣ ਵਿੱਚ ਅਸਫਲ ਹੋ ਗਏ ਤੇ ਉਹਦੇ ਕੰਮਾਂ ਨੂੰ ਸ਼ੈਤਾਨ ਦੇ ਕੰਮ ਆਖਿਆ। ਹੁਣ ਸਾਨੂੰ 2,000 ਸਾਲ ਤੋਂ ਸਿਖਾਇਆ ਜਾ ਰਿਹਾ ਆ ਰਸੂਲਾਂ ਤੋਂ ਬਾਅਦ ਰੋਮਨ ਕੈਥੋਲਿਕ ਕਲੀਸਿਯਾ ਦੇ ਦੁਆਰਾ। ਤਦ ਅਸੀਂ ਰੋਮਨ ਕੈਥੋਲਿਕ ਯੁੱਗ, ਯੂਨਾਨੀ ਅਤੇ ਵਗੈਰਾ ਵਗੈਰਾ ਥਾਣੀ ਲੰਘਦੇ ਆਏ ਹਾਂ। ਲੂਥਰ ਦੇ ਯੁੱਗ, ਵੈਜ਼ਲੇ ਦੇ ਯੁੱਗ ਦੇ ਬਾਅਦ 900 ਵੱਖਰੀਆਂ ਵੱਖਰੀਆਂ ਜਥੇਬੰਦੀਆਂ ਹੋਈਆਂ ਹਨ। ਉਹਨਾਂ ਨੇ ਇਹਨਾਂ ਯੁੱਗਾਂ ਦੀ ਸਭ ਸਿੱਖਿਆ ਦਿੱਤੀ ਆ। ਉਹਨੇ ਵਾਅਦਾ ਕੀਤਾ ਆ ਕਿ ਅੰਤ ਦੇ ਸਮੇਂ ਤੋਂ ਪਹਿਲਾਂ ਸਦੂਮ ਅਮੂਰਾ ਵਾਲੀ ਹਾਲਤ ਫੇਰ ਹੋ ਜਾਵੇਗੀ ਜਿੱਦਾਂ ਸਦੂਮ ਦੇ ਦਿਨੀ ਸੀ, ਤੇ ਏਦਾਂ ਹੀ ਅੰਤ ਦੇ ਦਿਨਾਂ ਵਿੱਚ ਹੋਵੇਗਾ। ਮਨੁੱਖ ਦਾ ਪੁੱਤਰ ਆਪਣੇ ਆਪ ਨੂੰ ਫੇਰ ਪ੍ਰਗਟ ਕਰੇਗਾ। ਥੋੜੇ ਚਿਰ ਲਈ ਸੰਸਾਰ ਮੈਨੂੰ ਨਹੀਂ ਵੇਖੇਗਾ, ਤਦ ਵੀ ਤੁਸੀਂ ਮੈਨੂੰ ਵੇਖੋਗੇ ਕਿਉਂਕਿ ਮੈਂ ਵਿਅਕਤੀਗਤ ਪਰਨਾਮ ਮੈਂ ਤੁਹਾਡੇ ਨਾਲ ਹੋਵਾਂਗਾ ਤੇ ਸੰਸਾਰ ਦੇ ਅੰਤ ਤੱਕ ਤੁਹਾਡੇ ਵਿੱਚ ਹੋਵਾਂਗਾ, ਮੈਂ ਤੁਹਾਡੇ ਨਾਲ ਹੋਵਾਂਗਾ। ਉਹ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਆ। ਤੁਸੀਂ ਧਿਆਨ ਦਿੱਤਾ ਕਿ ਮੈਂ ਪਿਛਲੀ ਰਾਤ ਉਪਦੇਸ਼ ਵਿੱਚ ਦੱਸਿਆ ਸੀ ਕਿ ਸਾਮਰੀ ਲੋਕ ਤਾਂ ਹਾਜ਼ਰਾ ਵਾਂਗ ਵਿਗਾੜ ਦਾ ਹੀ ਇੱਕ ਨਮੂਨਾ ਹੈ। ਯਹੂਦੀ ਤਾਂ ਸਾਰਾ ਤੋਂ ਹਨ, ਪਰ ਗੈਰ ਕੌਮਾਂ ਮਰੀਅਮ ਤੋਂ ਹਨ, ਸ਼ਾਹੀ ਬੰਸ਼, ਅਬਰਾਹਮ ਦਾ ਸ਼ਾਹੀ ਬੰਸ਼। ਹੁਣ ਵਾਅਦਾ ਕੀਤਾ ਗਿਆ ਆ ਕਿ ਇਹਨਾਂ ਅੰਤ ਦੇ ਦਿਨਾਂ ਵਿਚ ਓਹੋ ਹੀ ਪਰਮੇਸ਼ਰ ਤੇ ਓਹੋ ਹੀ ਮਸੀਹ ਫੇਰ ਆਣ ਕੇ ਆਪਣੇ ਆਪ ਨੂੰ ਮਨੁੱਖ ਦੇ ਪੁੱਤਰ ਵਾਂਗੂ ਪ੍ਰਗਟ ਕਰੇਗਾ। ਕਿਉਂ? ਕਿਉਂਕਿ ਉਹ ਅੱਜ ਕੱਲ ਤੇ ਯੁਗੋ ਯੁਗ ਇੱਕ ਹੋ ਜਾਇਆ। ਤੇ ਜੇ ਉਹਨੇ ਉਹਨਾਂ ਯਹੂਦੀਆਂ ਨੂੰ ਮਸੀਹ ਦਾ ਚਿੰਨ ਦਿੱਤਾ ਤੇ ਤਦ ਗੈਰ ਕੌਮਾਂ ਦੀ ਸਿੱਖਿਆ ਦੇ ਅੰਤ ਵਿਚ ਉਹ ਉਹਨਾਂ ਨੂੰ ਉਹਨਾਂ ਦੀ ਧਾਰਮਿਕ ਸਿੱਖਿਆ ਤੇ ਛੱਡ ਦੇਵੇ ਤੇ ਉਹਨਾਂ ਨੂੰ ਮਸੀਹ ਦਾ ਚਿੰਨ ਨਾ ਦੇਵੇ ਤਾਂ ਉਹ ਬੇਇਨਸਾਫ ਪਰਮੇਸ਼ਰ ਹੋਵੇਗਾ। ਉਹਨੇ ਫੇਰ ਉਦਾਂ ਹੀ ਕਰਨਾ ਆ, ਕਿਉਂਕਿ ਬਾਈਬਲ ਨੇ ਆਖਿਆ ਆ ਕਿ ਇਬਰਾਨੀਆਂ 13:8 ਵਿਚ ਕਿ ਉਹ ਇੱਕ ਹੋ ਜਾਇਆ। ਮਲਾਕੀ 4 ਤੇ ਪਵਿੱਤਰ ਸ਼ਾਸਤਰ ਦੇ ਵੱਖ ਵੱਖ ਲੇਖਾਂ ਵਿਚ ਦੱਸਿਆ ਗਿਆ ਆ ਕਿ ਅੰਤ ਦੇ ਦਿਨਾਂ ਵਿਚ ਕਲੀਸਿਆ ਤੇ ਸੰਸਾਰ ਦੀ ਹਾਲਤ ਜਿੱਦਾਂ ਅੱਜ ਆ ਇਦਾਂ ਹੀ ਹੋਵੇਗੀ। ਅੱਜ ਸੰਸਾਰ ਦੀ ਵੱਲ ਵੇਖੋ, ਸਦੂਮ ਦੀ ਹਾਲਤ ਵੇਖੋ, ਵੱਖ ਵੱਖ ਥਾਵਾਂ ਤੇ ਭੂਚਾਲ ਤੇ ਇਹ ਸਭ ਗੱਲਾਂ ਨੂੰ ਵਾਪਰਦਿਆਂ ਦੇਖੋ ਵੇਖੋ ਕਿ ਕਿਵੇਂ ਅੱਜ ਕਲੀਸਿਆ ਬਾਬੁਲ ਵਾਂਗ ਗੜਬੜ ਵਿਚ ਹੈ। ਸੰਦੇਸ਼ ਵਾਕਾਂ ਬਿਲੀਗ੍ਰਾਮ ਤੇ ਓਰਲ ਰੌਬਰਟਸ ਦੀ ਵੱਲ ਵੇਖੋ। ਪਹਿਲੀ ਵਾਰੀ ਅਜਿਹਾ ਦੂਤ ਕਲੀਸਿਆਵਾਂ ਦੇ ਕੋਲ ਆਇਆ ਆ ਜਿਹਦਾ ਨਾਂ ਅਬਰਾਹਮ ਵਾਂਗ ਹਾਮ ਦੇ ਉਚਾਰਨ ਨਾਲ ਸਮਾਪਤ ਹੁੰਦਾ ਆ। ਅਬਰਾਹਮ ਦੇ ਨਾਂ ਵਿਚ ਅੰਗਰੇਜ਼ੀ ਦੇ 7 ਅੱਖਰ ਹਨ। ਗ੍ਰਾਹਮ ਦੇ ਨਾਂ ਵਿਚ ਅੰਗਰੇਜ਼ੀ ਦੇ 6 ਅੱਖਰ ਹਨ। ਉਹ ਕੀ ਦਰਸਾ ਰਿਹਾ ਆ? ਸੰਸਾਰ ਦੇ ਲਈ 6 ਮਨੁੱਖ ਦਾ ਨੰਬਰ ਆ। ਮਨੁੱਖ ਦੀ ਸ੍ਰਿਸ਼ਟੀ 6ਵੇਂ ਦਿਨ ਕੀਤੀ ਗਈ, ਪਰ 7 ਪਰਮੇਸ਼ਰ ਦਾ ਨੰਬਰ ਆ। ਹੁਣ ਉਹਨਾਂ ਦੀ ਵੱਲ ਸਦੂਮ ਵਿਚ ਵੇਖੋ, ਆ ਰਹੇ ਉਹਨਾਂ ਦੇ ਦੂਤ ਜਿਹੜੇ ਉਹਨਾਂ ਨੂੰ ਪ੍ਰਚਾਰ ਕਰ ਰਹੇ ਹਨ। ਪਰ ਤਦ ਅਬਰਾਹਮ ਦਾ ਸ਼ਾਹੀ ਬੰਸ਼ ਕਿੱਥੇ ਆ? ਪਰ ਉਹਨਾਂ ਸ਼ਾਹੀ ਲੋਕਾਂ ਦਾ ਨਿਸ਼ਾਨ ਕਿੱਥੇ ਆ ਜੋ ਉਹਨੇ ਕਿਹਾ ਜਿਵੇਂ ਸਦੂਮ ਦੇ ਦਿਨੀ ਸੀ ਕਿ ਪਰਮੇਸ਼ਰ ਹੇਠਾਂ ਉਤਰ ਆਇਆ ਤੇ ਮਨੁੱਖ ਦੇ ਵਿਚ ਪ੍ਰਗਟ ਹੋਇਆ ਤੇ ਦੱਸਿਆ ਕਿ ਸਾਰਾ ਉਹਦੇ ਪਿਛਵਾੜੇ ਤੰਬੂ ਵਿਚ ਕੀ ਸੋਚ ਰਹੀ ਸੀ। ਗੈਰ ਕੌਮਾਂ ਦੇ ਸੰਸਾਰ ਨੂੰ ਅੱਗ ਨਾਲ ਸਾਰੇ ਜਾਣ ਤੋਂ ਪਹਿਲਾਂ ਦਿੱਤਾ ਗਿਆ ਨਿਸ਼ਾਨ ਤੇ ਕਲੀਸਿਆ ਨੂੰ ਵੀ ਇਹਦਾ ਅੰਤਲਾ ਨਿਸ਼ਾਨ ਦਿੱਤਾ ਜਾ ਚੁੱਕਿਆ ਆ ਇਸ ਤੋਂ ਪਹਿਲਾਂ ਕਿ ਸਾਰਾ ਸੰਸਾਰ ਬਰਬਾਦ ਕੀਤਾ ਜਾਵੇ। ਇਹ ਗੈਰ ਕੌਮਾਂ ਦੇ ਰਾਜ ਨੂੰ ਅੱਗ ਤੇ ਪਰਮੇਸ਼ਰ ਦੇ ਕ੍ਰੋਧ ਨਾਲ ਬਰਬਾਦ ਹੋਣਾ ਆ। ਕੀ ਤੁਸੀਂ ਇਹਦੀ ਨਿੰਦਾ ਕਰਦੇ ਹੋ? ਉਹ ਮਲਕੀਸੇਦਕ ਸਰੀਰ ਸੀ, ਆਪਣੇ ਆਪ ਨੂੰ ਉਹਨੇ ਮਨੁੱਖੀ ਦੇਹ ਵਿਚ ਦਰਸਾਇਆ ਤੇ ਤਦ ਬਾਅਦ ਵਿਚ ਉਹਨੇ ਦੇਹ ਧਾਰੀ ਅਤੇ ਅੱਜ ਰਾਤ ਤੋਂ ਅੱਜ ਕੱਲ ਤੇ ਯੁਗੋ ਯੁਗ ਤੱਕ ਹੋ ਜਾਇਆ। ਕੀ ਤੁਸੀਂ ਨਿੰਦਾ ਕਰਦੇ ਹੋ? ਤਦ ਮਲਕੀਸੇਦਕ ਕੌਣ ਆ? ਇਹ ਉਹ ਆ ਜੋ ਕੱਲ ਸੀ। ਕਦੇ ਵੀ ਇਹਦਾ ਨਾ ਪਿਤਾ ਨਾ ਕੋਈ ਮਾਤਾ, ਉਹਦੇ ਦਿਨਾਂ ਦਾ ਨਾ ਆਦਿ ਸੀ ਤੇ ਉਹਦੇ ਜੀਵਨ ਦਾ ਨਾ ਅੰਤ ਸੀ। ਅਤੇ ਉਹ ਅਬਰਾਹਮ ਨੂੰ ਮਿਲਿਆ ਤੇ ਉਹਨੇ ਕਿਹੋ ਜਿਹਾ ਨਿਸ਼ਾਨ ਵਿਖਾਇਆ? ਤਦ ਜਦ ਉਹਨੇ ਸਰੀਰ ਧਾਰਿਆ ਉਹਨੇ ਆਖਿਆ ਕਿ ਅੰਤ ਸਮੇਂ ਤੋਂ ਪਹਿਲਾਂ ਇਹ ਗੱਲ ਫੇਰ ਦੁਹਰਾਈ ਜਾਵੇਗੀ। ਕੀ ਤੁਸੀਂ ਇਹਦੀ ਨੇਚਾ ਕਰਦੇ ਹੋ? ਮੈਂ ਇਹਦੀ ਨੇਚਾ ਕਰਦਾ ਹਾਂ।
Dear God,
ਆਓ ਪ੍ਰਾਰਥਨਾ ਕਰੀਏ। ਪਿਆਰੇ ਪਰਮੇਸ਼ਰ, ਮੈਂ ਲਿਖਤਾਂ ਦਾ ਵਿਸ਼ਵਾਸ ਕਰਦਾ ਹਾਂ ਕਿ ਤੂੰ ਆਖਿਆ ਤੂੰ ਅੱਜ ਕੱਲ ਇੱਕ ਹੋ ਜਾਇਆ। ਦਿਲ ਦੀ ਖਰਿਆਈ ਤੇ ਵਫ਼ਾਦਾਰੀ ਦੇ ਨਾਲ ਮੈਂ ਜਾਣਦਾ ਹਾਂ ਕਿ ਕੁਝ ਹੋਣ ਵਾਲਾ ਆ। ਮੈਂ ਇਹਨੂੰ ਪੱਕੀ ਤਰ੍ਹਾਂ ਪਛਾਣ ਤਾਂ ਨਹੀਂ ਸਕਦਾ ਪ੍ਰਭੂ, ਮੈਂ ਕੁਝ ਵੀ ਕਹਿਣ ਨਹੀਂ ਡਰਦਾ ਆ। ਤੂੰ ਆਪਣੇ ਸੇਵਕ ਦੇ ਦਿਲ ਨੂੰ ਜਾਣਦਾ ਆ। ਕਿੰਨੀ ਵਾਰੀ ਇਸ ਯੁਗ ਦੇ ਅੰਦਰ ਜਦੋਂ ਤੂੰ ਨਿਸ਼ਾਨ ਵਿਖਾਏ ਹਨ ਤਾਂ ਲੋਕ ਉਹਨਾਂ ਨੂੰ ਸਮਝਣ ਵਿਚ ਅਸਫਲ ਰਹੇ ਹਨ। ਮਨੁੱਖ ਲਗਾਤਾਰ ਪਰਮੇਸ਼ਰ ਦੀ ਪ੍ਰਸ਼ੰਸਾ ਉਹਦੇ ਕੀਤੇ ਦੇ ਲਈ ਕਰਦਾ ਆ ਰਿਹਾ ਆ ਤੇ ਕਹਿੰਦਾ ਆ ਕਿ ਕਿੰਨੀਆਂ ਮਹਾਨ ਗੱਲਾਂ ਉਹ ਆਉਣ ਵਾਲੇ ਸਮੇਂ ਵਿਚ ਕਰੇਗਾ, ਪਰ ਇਸ ਗੱਲ ਨੂੰ ਅੱਖੋਂ ਓਹਲੇ ਕਰਦਾ ਆ ਕਿ ਉਹ ਕੀ ਕਰ ਰਿਹਾ ਆ। ਸਾਰੇ ਯੁਗਾਂ ਵਿਚ ਏਦਾਂ ਹੀ ਹੁੰਦਾ ਆਇਆ ਆ। ਕਿਉਂ? ਸੰਤ ਪੈਟ੍ਰਿਕ ਨੂੰ ਪਰਮੇਸ਼ਰ ਦਾ ਨਬੀ ਹੋਣ ਦੇ ਲਈ ਰੋਮਨ ਕੈਥੋਲਿਕ ਕਲੀਸਿਆ ਪਛਾਣਨ ਵਿਚ ਅਸਫਲ ਰਹੀ। ਕਿਉਂ? ਜੋਆਨ ਆਫ ਆਰਕ ਨੂੰ ਮਾਰ ਸੁੱਟਿਆ ਜਦਕਿ ਉਹ ਨਬੀਆ ਸੀ ਤੇ ਉਹਨੂੰ ਜਾਦੂਗਰਨੀ ਸਮਝ ਕੇ ਸਾੜ ਦਿੱਤਾ। ਪਿਤਾ, ਇਹ ਹਮੇਸ਼ਾ ਹੀ ਪਿਛਲੇ ਯੁਗਾਂ ਵਿਚ ਹੁੰਦਾ ਰਿਹਾ ਆ। ਤੂੰ ਇਹਨਾਂ ਗੱਲਾਂ ਨੂੰ ਸਿਆਣਿਆਂ ਤੇ ਗਿਆਨੀਆਂ ਤੋਂ ਲੁਕਾਇਆ ਆ। ਕੋਈ ਹੈਰਾਨੀ ਨਹੀਂ ਕਿ ਤੂੰ ਉਹਨਾਂ ਜਾਜਕਾਂ ਨੂੰ ਆਖਿਆ ਕਿ ਤੁਸੀਂ ਨਬੀਆਂ ਦੀਆਂ ਕਬਰਾਂ ਨੂੰ ਤਾਂ ਪੋਤਦੇ ਹੋ, ਅਸਲ ਵਿਚ ਤੁਸੀਂ ਹੀ ਹੋ ਜਿਹੜੇ ਉਹਨਾਂ ਨੂੰ ਉਹਨਾਂ ਦੇ ਵਿਚ ਘੱਲਦੇ ਹੋ। ਤੇ ਜਦ ਉਹ ਚਲੇ ਜਾਂਦੇ ਹਨ ਤਾਂ ਉਹ ਆਪਣੀਆਂ ਗਲਤੀਆਂ ਮਹਿਸੂਸ ਕਰਦੇ ਹਨ। ਪ੍ਰਭੂ ਉਹ ਹਮੇਸ਼ਾ ਹੀ ਤੈਨੂੰ ਸਤਾਉਂਦੇ ਹਨ, ਤੂੰ ਕਿਸੇ ਵੀ ਸ਼ਕਲ ਵਿਚ ਵੀ ਭਾਵੇਂ ਕਿਉਂ ਨਾ ਆਵੇ। ਮੈਂ ਅੱਜ ਰਾਤ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ਰ ਇੱਕ ਵਾਰੀ ਹੋਰ ਕੱਲ ਸਾਡਾ ਨੁਕਸਾਨ ਜਾਣ ਦਾ ਪ੍ਰੋਗਰਾਮ ਆ ਸੰਸਾਰ ਦੇ ਦੂਜੇ ਹਿੱਸਿਆਂ ਵਿਚ, ਦੂਜੇ ਨਗਰਾਂ ਵਿਚ ਵੀ ਅਸਾਂ ਪ੍ਰਚਾਰ ਕਰਨਾ ਆ। ਪਿਆਰੇ ਪਰਮੇਸ਼ਰ, ਇੱਥੇ ਅੱਜ ਰਾਤ ਅਜਨਬੀ ਲੋਕ ਹੋ ਸਕਦੇ ਹਨ ਜਿਨ੍ਹਾਂ ਨੇ ਕਦੇ ਵੀ ਬਚਨ ਦੇ ਪ੍ਰਚਾਰ ਨੂੰ ਨਹੀਂ ਸੁਣਿਆ, ਪਰ ਕਦੇ ਵੀ ਇਹਨੂੰ ਪ੍ਰਗਟ ਹੁੰਦੇ ਨਹੀਂ ਵੇਖਿਆ। ਜਿੱਦਾਂ ਮੈਂ ਤੈਨੂੰ ਆਰੰਭ ਵਿਚ ਹੀ ਪੁੱਛਿਆ ਸੀ, ਜਦ ਉਹ ਚੇਲੇ ਕਲਿਓਪਾਸ ਅਤੇ ਉਹਦਾ ਮਿੱਤਰ ਇਮਾਊਸ ਪਿੰਡ ਦੀ ਵੱਲੋਂ ਆ ਰਹੇ ਸਨ ਤੇ ਰਾਹ ਵਿਚ ਜਾ ਰਹੇ ਸਨ, ਤੂੰ ਇੱਕ ਝਾੜੀ ਵਿਚੋਂ ਨਿਕਲ ਕੇ ਉਹਨਾਂ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜੀ ਉੱਠਣ ਦੇ ਬਾਅਦ ਉਹਨਾਂ ਨੂੰ ਪ੍ਰਚਾਰ ਕੀਤਾ। ਤੁਸੀਂ ਨੀ ਜਾਣਦੇ ਕਿ ਮਸੀਹ ਨੇ ਦੁੱਖ ਉਠਾ ਕੇ ਆਪਣੀ ਮਹਿਮਾ ਵਿਚ ਪ੍ਰਵੇਸ਼ ਕਰਨਾ ਸੀ, ਪਰ ਅਜੇ ਵੀ ਉਹਨਾਂ ਹਰਗਿਜ ਨਹੀਂ ਪਛਾਣਿਆ। ਸਾਰਾ ਦਿਨ ਉਹ ਤੇਰੇ ਨਾਲ ਤੁਰਦੇ ਰਹੇ ਤੇ ਫਿਰ ਵੀ ਤੈਨੂੰ ਨਹੀਂ ਪਛਾਣਿਆ। ਜਦੋਂ ਰਾਤ ਪੈ ਗਈ ਤਾਂ ਉਹਨਾਂ ਨੇ ਤੈਨੂੰ ਅੰਦਰ ਆਉਣ ਲਈ ਜ਼ੋਰ, ਤੇ ਜਦ ਉਹ ਇੱਕ ਕਮਰੇ ਵਿਚ ਵੜ ਗਏ ਤੇ ਬੂਹੇ ਮਾਰ ਦਿੱਤੇ ਤੇ ਸਾਧ ਤੂੰ ਕੁਝ ਕੀਤਾ ਉਦਾਂ ਦਾ ਹੀ ਜਿੱਦਾਂ ਤੂੰ ਸਲੀਬੀ ਮੌਤ ਤੋਂ ਪਹਿਲਾਂ ਕੀਤਾ ਸੀ, ਤੇ ਉਹ ਪਛਾਣ ਗਏ ਕਿ ਇਹ ਜੀ ਉੱਠਿਆ ਹੋਇਆ ਮਸੀਹ ਹੈ। ਕੁਝ ਹੀ ਪਲਾਂ ਦੇ ਅੰਦਰ ਪਰਦੇ ਦੇ ਪਿੱਛੇ ਜਾ ਚੁੱਕਿਆ ਸਾਂ। ਜਲਦੀ ਨਾਲ ਉਹਨਾਂ ਨੇ ਜਾ ਕੇ ਚੇਲਿਆਂ ਨੂੰ ਦੱਸਿਆ ਸੱਚਮੁੱਚ ਪ੍ਰਭੂ ਜੀ ਉੱਠਿਆ ਆ। ਪਿਤਾ ਪਰਮੇਸ਼ਰ, ਮੈਂ ਨਿਸ਼ਚਾ ਕਰਦਾ ਆ ਕਿ ਤੂੰ ਅਜੇ ਵੀ ਜਿਉਂਦਾ ਆ, ਮੈਂ ਜਾਣਦਾ ਹਾਂ ਕਿ ਤੂੰ ਹੈ ਅਤੇ ਤੂੰ ਸਾਡੇ ਉੱਤੇ ਕਈ ਵਾਰ ਸਿੱਧ ਕੀਤਾ ਆ। ਪ੍ਰਭੂ, ਕੀ ਤੂੰ ਸਾਡੇ ਲਈ ਇੱਕ ਵਾਰ ਫੇਰ ਏਦਾਂ ਕਰੇਗਾ? ਜੇ ਅਸੀਂ ਤੇਰੀ ਨਿਗਾਹ ਵਿਚ ਕਿਰਪਾ ਪਾਈਏ ਇਹਨੂੰ ਫੇਰ ਇੱਕ ਵਾਰ ਹੋਣ ਦੇ। ਮੈਂ ਤੇਰਾ ਸੇਵਕ ਆ, ਇਹ ਤੇਰੇ ਸੇਵਕ ਇੱਥੇ ਹਨ। ਪ੍ਰਭੂ, ਜੋ ਕੁਝ ਮੈਂ ਆਖਿਆ ਇਹਦੀ ਕੋਈ ਕੀਮਤ ਨਹੀਂ ਆ, ਤੇਰੀ ਵੱਲੋਂ ਇੱਕ ਸ਼ਬਦ ਹੀ ਜੋ ਮੈਂ ਪੰਜਾਂ ਰਾਤਾਂ ਵਿਚ ਜਾਂ ਪੰਜਾਂ ਸੰਦੇਸ਼ਾਂ ਵਿਚ ਆਖਿਆ ਆ ਕਿਤੇ ਵਧੇਰੇ ਹੋਵੇਗਾ, ਤੇਰੀ ਵੱਲੋਂ ਇੱਕ ਹੀ ਸ਼ਬਦ ਕਿਤੇ ਵਧੇਰੇ ਹੋਵੇਗਾ। ਕੀ ਤੂੰ ਪ੍ਰਭੂ ਨਹੀਂ ਬੋਲੇਗਾ ਤਾਂ ਕਿ ਲੋਕ ਜਾਣ ਲੈਣ ਕਿ ਮੈਂ ਜੋ ਉਹਨਾਂ ਨੂੰ ਦੱਸਿਆ ਆ ਉਹ ਸੱਚ ਆ? ਪਰਮੇਸ਼ਰ, ਇਹ ਮਨਜ਼ੂਰ ਕਰ, ਇੱਕ ਵਾਰੀ ਫੇਰ ਮੈਂ ਯਿਸੂ ਮਸੀਹ ਦੇ ਨਾਮ ਵਿਚ ਮੰਗਦਾ ਹਾਂ, ਆਮੀਨ। ਹੁਣ ਮੈਂ ਤੁਹਾਨੂੰ ਨਹੀਂ ਜਾਣਦਾ, ਮੈਂ ਕੁਝ ਲੋਕਾਂ ਨੂੰ ਜਾਣਦਾ ਆ, ਮੈਂ ਇਸ ਮੁੰਡੇ ਨੂੰ ਜੋ ਇੱਥੇ ਬੈਠਾ ਆ ਜਾਣਦਾ ਹਾਂ, ਮੈਂ ਬਿਲ ਡਾਚ ਨੂੰ ਉੱਥੇ ਬੈਠੇ ਹੋਏ ਵੇਖਦਾ ਹਾਂ ਤੇ ਭਾਈ ਬਲੇਅਰ ਤੇ ਰੌਡਨੇ ਕਾਕਸ ਵੀ ਬੈਠੇ ਹੋਏ ਹਨ। ਬਾਹਰ ਵੇਖਣਾ ਤਾਂ ਮੁਸ਼ਕਿਲ ਆ, ਇੱਕ ਪਾਸੇ ਠੀਕ ਹੁਣੇ ਜਿਹਨੂੰ ਮੈਂ ਜਾਣਦਾ ਹਾਂ ਨਹੀਂ ਵੇਖ ਸਕਦਾ ਹਾਂ। ਹੁਣ ਕਿੰਨੇ ਇੱਥੇ ਜਾਣਦੇ ਹਨ ਕਿ ਮੈਂ ਤੁਹਾਡੇ ਲਈ ਉਪਰਾ ਹਾਂ? ਆਪਣੇ ਹੱਥ ਚੁੱਕੋ। ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਬਾਰੇ ਕੁਝ ਵੀ ਨਹੀਂ ਜਾਣਦਾ। ਦੋਵੇਂ ਪਾਸੇ ਆਪਣੇ ਹੱਥ ਚੁੱਕੋ। ਇੱਥੇ ਕਿੰਨੇ ਹਨ ਜਿਨ੍ਹਾਂ ਨੂੰ ਕੋਈ ਨੁਕਸਿਆ ਜਾਂ ਕੋਈ ਗਾਲਿਆ ਜਿਹਨੂੰ ਤੁਸੀਂ ਜਾਣਦੇ ਹੋ ਕਿ ਜਿਹਦੇ ਬਾਰੇ ਮੈਂ ਕੁਝ ਵੀ ਨਹੀਂ ਜਾਣਦਾ? ਕੀ ਤੁਸੀਂ ਆਪਣੇ ਹੱਥ ਖੜੇ ਕਰੋਗੇ? ਹੁਣ ਮੇਰੇ ਲਈ ਤਾਂ ਇਹ ਪੂਰੀ ਤਰ੍ਹਾਂ ਨਾਲ ਅਸੰਭਵ ਆ ਤੁਹਾਡੇ ਬਾਰੇ ਵਿੱਚ ਕੁਝ ਵੀ ਜਾਣਨਾ। ਇਹਨੇ ਤਾਂ ਜ਼ਰੂਰ ਆਤਮਾ ਦੇ ਕਿਸੇ ਪ੍ਰਕਾਸ਼ ਤੋਂ ਆਉਣਾ ਆ। ਇਹ ਹੋਣ ਲਈ ਮੈਂ ਇਹਨਾਂ ਰਾਤਾਂ ਵਿੱਚ ਅੱਜ ਦੀ ਰਾਤ ਤੁਹਾਨੂੰ ਦੱਸਿਆ ਆ ਕਿ ਉਹ ਮਰਿਆ ਹੋਇਆ ਨਹੀਂ ਆ, ਉਹ ਇੱਥੇ ਹੈ ਤੇ ਉਹਨੇ ਉਸੇ ਹੀ ਕੰਮ ਨੂੰ ਕਰਨ ਦਾ ਫੇਰ ਵਾਅਦਾ ਕੀਤਾ ਅਤੇ ਵਾਅਦਾ ਕੀਤਾ ਆ ਕਿ ਅੰਤ ਦੇ ਦਿਨਾਂ ਵਿਚ ਇੱਕ ਸਮਾਂ ਆਵੇਗਾ ਮਲਾਕੀ 4 ਅਤੇ ਸੰਤ ਲੂਕਾ ਦੇ ਅਨੁਸਾਰ ਕਿ ਉਹ ਫੇਰ ਆਪਣੇ ਲੋਕਾਂ ਵਿਚ ਮਨੁੱਖੀ ਰੂਪ ਵਿਚ ਪ੍ਰਗਟ ਹੋਵੇਗਾ ਤੇ ਉਹ ਹੀ ਕੰਮ ਕਰੇਗਾ, ਉਹਨਾਂ ਹੀ ਗੱਲਾਂ ਨੂੰ ਪ੍ਰਗਟ ਕਰੇਗਾ, ਉਹ ਹੀ ਮਸੀਹ ਦਾ ਨਿਸ਼ਾਨ ਹੋਵੇਗਾ। ਕਿੰਨੇ ਜਾਣਦੇ ਹਨ? ਤੁਸੀਂ ਬਾਈਬਲ ਦੇ ਪੜ੍ਹਨ ਵਾਲੇ ਜਾਣਦੇ ਹੋ ਕਿ ਸੱਚ ਆ ਤਾਂ ਆਖੋ ਆਮੀਨ। ਲੱਗਦਾ ਆ ਸਾਰੇ ਹੀ ਬਾਈਬਲ ਦੇ ਪੜ੍ਹਨ ਵਾਲੇ ਹਨ। ਮੈਂ ਜਾਣਦਾ ਆ ਕਿ ਇਹ ਲੋਕਾਂ ਦੇ ਲਈ ਸਮਝਣਾ ਮੁਸ਼ਕਿਲ ਆ, ਪਰ ਤਦ ਵੀ ਇਹ ਸੱਚ ਆ। ਇਹੋ ਹੀ ਕਾਰਨ ਸੀ ਕਿ ਉਹ ਯਿਸੂ ਨਾਸਰੀ ਨੂੰ ਨਹੀਂ ਜਾਣਦੇ ਸਨ, ਉਹ ਆਪਣੇ ਗਿਰਜਿਆਂ ਦੇ ਅਕੀਦੇ ਤਾਂ ਜਾਣਦੇ ਸਨ ਪਰ ਉਹ ਉਹਨੂੰ ਨਹੀਂ ਸਨ ਜਾਣਦੇ। ਪਰ ਜਿੱਦਾਂ ਬਾਈਬਲ ਨੇ ਆਖਿਆ ਆ ਉਹ ਉਦਾਂ ਹੀ ਆਇਆ, ਇੱਕ ਧਰਮ ਗਿਆਨੀ ਵਾਂਗ ਨਹੀਂ, ਨਾ ਹੀ ਇੱਕ ਜਾਜਕ ਵਾਂਗ, ਉਹ ਨਬੀ ਵਾਂਗ ਆਇਆ। ਉਹਦੇ ਆਪਣਿਆਂ ਨੇ ਹੀ ਉਹਨੂੰ ਕਬੂਲ ਨਹੀਂ ਕੀਤਾ। ਹੁਣ ਜੇ ਪਰਮੇਸ਼ਵਰ ਆਪਣੇ ਬਚਨ ਦੀ ਪਾਲਣਾ ਕਰੇ ਤੇ ਜੇ ਇਹ ਪਰਖਣਾ ਜਿਹਨੂੰ ਮੈਂ ਪਹਿਲਾਂ ਹੀ ਜਾਣਦਾ ਹਾਂ ਉਹਦੇ ਤੇ ਆਵੇ ਤਾਂ ਮੈਂ ਫੇਰ ਕਿਸੇ ਹੋਰ ਦੀ ਵੱਲ ਮੁੜਾਂਗਾ। ਵੇਖੋ, ਮੈਂ ਉਹਨੂੰ ਚਾਹੁੰਦਾ ਆ ਜਿਹਨੂੰ ਮੈਂ ਜਾਣਦਾ ਨਹੀਂ ਆ, ਤੇ ਮੈਂ ਚਾਹੁੰਦਾ ਆ ਕਿ ਤੁਸੀਂ ਪ੍ਰਾਰਥਨਾ ਕਰੋ। ਹੁਣ ਧਿਆਨ ਦਿਓ, ਇੱਕ ਵਾਰੀ ਇੱਕ ਔਰਤ ਸੀ ਜਿਹਨੂੰ ਕੋਈ ਕਮਜ਼ੋਰੀ ਸੀ, ਉਹਨੇ ਸਾਰਾ ਪੈਸਾ ਦੀ ਲਾ ਵੈਦਾ ਹਕੀਮਾਂ ਤੇ ਖਰਚ ਕਰ ਦਿੱਤਾ ਸੀ। ਉਹਦਾ ਕੁਝ ਵੀ ਫਾਇਦਾ ਨਹੀਂ ਕਰ ਸਕੇ। ਉਹਨੇ ਆਪਣੇ ਦਿਲ ਵਿੱਚ ਆਖਿਆ, ਜੇ ਮੈਂ ਉਸ ਮਨੁੱਖ ਦੇ ਵਸਤਰ ਦਾ ਪੱਲਾ ਛੂ ਲਵਾਂ ਤਾਂ ਮੈਂ ਚੰਗੀ ਹੋ ਜਾਵਾਂਗੀ। ਤੁਸੀਂ ਇਸ ਕਹਾਣੀ ਨੂੰ ਜਾਣਦੇ ਹੋ। ਉਹਨਾਂ ਸਭਨਾਂ ਨੇ ਉਹਨੂੰ ਖੁਸ਼ਹਾਲ ਰੱਖਣ ਦਾ ਯਤਨ ਕੀਤਾ, ਪਰ ਉਹ ਭੀੜ ਨੂੰ ਦਬਾਉਂਦੀ ਹੋਈ ਪਹੁੰਚ ਗਈ ਤੇ ਜਾ ਕੇ ਪੱਲਾ ਛੂ ਲਿਆ ਤੇ ਜਾ ਕੇ ਬੈਠ ਗਈ। ਹੁਣ ਧਿਆਨ ਪੂਰਵਕ ਸੁਣੋ, ਜਦ ਉਸ ਇਸਤਰੀ ਨੇ ਇੰਜ ਕੀਤਾ, ਯਸੂ ਨੇ ਮੁੜ ਕੇ ਆਖਿਆ, ਉਹ ਮੈਨੂੰ ਕਿਨ ਛੂਇਆ? ਤੇ ਪਤਰਸ ਜਿਹੜਾ ਰਸੂਲ ਸੀ ਉਹਨੇ ਉਹਨੂੰ ਝਿੜਕਿਆ, ਉਹਨੇ ਸ਼ਾਇਦ ਏਦਾਂ ਦਾ ਕੁਝ ਆਖਿਆ ਹੋਵੇਗਾ, ਪ੍ਰਭੂ ਉਹ ਏਦਾਂ ਦੀ ਗੱਲ ਨਾ ਆਖ। ਲੋਕ ਯਕੀਨਨ ਜ਼ਰੂਰ ਸਮਝ ਲੈਣਗੇ ਕਿ ਤੈਨੂੰ ਕੋਈ ਨੁਕਸਾਨ, ਕਿਉਂਕਿ ਜਦ ਤੂੰ ਉਹਨਾਂ ਨੂੰ ਆਪਣਾ ਮਾਸ ਖਾਣ ਲਈ ਤੇ ਲਹੂ ਪੀਣ ਲਈ ਆਖਿਆ ਸੀ, ਉਹ ਪਹਿਲਾਂ ਹੀ ਸੋਚਦੇ ਹਨ ਕਿ ਤੈਨੂੰ ਕੋਈ ਨੁਕਸਾਨ। ਤੂੰ ਆਖਦਾ ਆ ਮੈਨੂੰ ਕਿਸ ਨੇ ਛੂਇਆ ਤੇ ਸਾਰੀ ਭੀੜ ਤੈਨੂੰ ਛੂ ਰਹੀ ਆ? ਉਹਨੇ ਕਿਹਾ ਹਾਂਜੀ, ਪਰ ਮੈਨੂੰ ਪਤਾ ਲੱਗਦਾ ਆ ਕਿ ਮੇਰੇ ਵਿੱਚੋਂ ਸ਼ਕਤੀ ਨਿਕਲੀ ਆ। ਇਹ ਵੱਖਰੀ ਕਿਸਮ ਦੀ ਸ਼ੂਹਤ ਸੀ। ਹਰੇਕ ਜਾਣਦਾ ਆ ਇਹ ਵਰਚੂ ਜ਼ੋਰ ਜਾਂ ਸ਼ਕਤੀ ਹੁੰਦੀ ਆ। ਮੈਂ ਕਮਜ਼ੋਰ ਹੋ ਗਿਆ ਆ, ਸ਼ਕਤੀ ਨਿਕਲੀ ਆ। ਤੇ ਯਸੂ ਨੇ ਸਭਾ ਦੀ ਵੱਲ ਵੇਖਿਆ ਤੇ ਉਹਨੂੰ ਉਹ ਔਰਤ ਨਜ਼ਰੀ ਪਈ ਤੇ ਉਹਨੇ ਉਹਦੇ ਲਹੂ ਵਗਣ ਦੇ ਬਾਰੇ ਦੱਸਿਆ ਤੇ ਉਹਨੇ ਆਪਣੇ ਸਰੀਰ ਵਿੱਚ ਮਹਿਸੂਸ ਕੀਤਾ ਕਿ ਉਹਦਾ ਖੂਨ ਵਗਣਾ ਬੰਦ ਹੋ ਗਿਆ ਆ। ਕੀ ਇਹ ਠੀਕ ਆ? ਅਤੇ ਉਹਨੇ ਉਹਨੂੰ ਕਿਹਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਿਆ ਕੀਤਾ ਆ। ਇਹਦੇ ਲਈ ਯੂਨਾਨੀ ਭਾਸ਼ਾ ਦਾ ਸ਼ਬਦ ਆ ਸੋਜ਼ੋ, ਜਿਹਦਾ ਅਰਥ ਆ ਸਰੀਰਕ ਜਾਂ ਆਤਮਕ ਢੰਗ ਨਾਲ ਬਚਣਾ, ਚੰਗਾ ਹੋਣਾ। ਬਚਣ ਦੇ ਵਾਂਗ ਆ ਉਹ ਤੁਹਾਡਾ ਨਜਾਤ ਦਹਿੰਦਾ ਆ। ਹੁਣ ਜੇ ਉਹ ਕੱਲ ਸੀ ਤੇ ਉਹਨੇ ਜਿੱਦਾਂ ਵਤੀਰਾ ਕਰਕੇ ਸਿੱਧ ਕੀਤਾ, ਵਾਅਦਾ ਕੀਤਾ ਹੋਇਆ ਮਸੀਹ ਲੋਕਾਂ ਦੇ ਵਿੱਚ ਆ, ਅਤੇ ਏਦਾਂ ਹੀ ਉਹਨੇ ਬਾਈਬਲ ਦੇ ਵਾਅਦਿਆਂ ਦੇ ਨਾਲ ਆਪਣੀ ਪਛਾਣ ਕਰਾਈ ਆ, ਉਹ ਹੁਣ ਵੀ ਉਂਝ ਕਰੇਗਾ। ਕੀ ਉਹਨੇ ਇੰਜ ਨਹੀਂ ਕਰਨਾ ਆ? ਤੁਸੀਂ ਆਖਦੇ ਹੋ ਕਿ ਉਹਨੇ ਬਿਮਾਰਾਂ ਦੀ ਚੰਗਾਈ ਦੇ ਲਈ ਵੀ ਆਖਿਆ ਆ। ਹਾਂਜੀ, ਇਬਰਾਨੀਆਂ ਦੀ ਪੱਤਰੀ ਜਿਹਨੂੰ ਮੈਂ ਹੁਣੇ ਹੀ ਬਾਈਬਲ ਵਿੱਚੋਂ ਪੜਿਆ ਆ ਕਿ ਯਿਸੂ ਮਸੀਹ ਹੁਣ ਸਾਡਾ ਪ੍ਰਧਾਨ ਜੱਜ ਆ, ਜਿਹੜਾ ਕਿ ਸਾਡੀਆਂ ਦੁਰਬਲਤਾਈਆਂ ਦੇ ਦੁਆਰਾ ਛੂਆ ਜਾ ਸਕਦਾ ਆ। ਕਿੰਨੇ ਜਾਣਦੇ ਹਨ ਕਿ ਸਾਜਿਆ ਬਾਈਬਲ ਨੇ ਇਹ ਆਖਿਆ ਆ ਕਿ ਉਹ ਹੁਣ ਪ੍ਰਧਾਨ ਜੱਜ ਆ ਜੋ ਕਿ ਸਾਡੀਆਂ ਦੁਰਬਲਤਾਈਆਂ ਦੇ ਦੁਆਰਾ ਛੂਆ ਜਾ ਸਕਦਾ ਆ? ਤਦ ਜੇ ਉਹੀ ਪ੍ਰਧਾਨ ਜੱਜ ਆ ਜੋ ਉਦੋਂ ਸੀ, ਉਹ ਕਿਵੇਂ ਹੁਣ ਕੰਮ ਕਰੇਗਾ? ਉਹਨੂੰ ਤਾਂ ਉਦਾਂ ਹੀ ਕੰਮ ਕਰਨਾ ਪਵੇਗਾ ਜਦ ਉਹਨੇ ਉਦੋਂ ਕੀਤਾ। ਅੱਜ ਵੀ ਉਹ ਪ੍ਰਧਾਨ ਜਾਜਕ ਆ, ਮੈਂ ਤੁਹਾਡਾ ਪ੍ਰਧਾਨ ਜਾਜਕ ਨਹੀਂ ਆ। ਤੁਸੀਂ ਮੈਨੂੰ ਛੂ ਸਕਦੇ ਹੋ, ਇਹ ਤਾਂ ਉਦਾਂ ਹੀ ਛੂਣਾ ਹੋਵੇਗਾ ਜਿੱਦਾਂ ਕਿ ਆਪਣੇ ਪਤੀ ਨੂੰ ਛੂਣਾ ਜਾਂ ਭਰਾ ਨੂੰ ਜਾਂ ਕਿਸੇ ਵੀ ਆਦਮੀ ਨੂੰ। ਤੁਸੀਂ ਆਪਣੇ ਵਿਸ਼ਵਾਸ ਨੂੰ ਉਹਨੂੰ ਛੂਣ ਦਿਓ ਤੇ ਫੇਰ ਵੇਖੋ ਕਿ ਕੀ ਹੁੰਦਾ। ਹੁਣ ਜੇ ਮੈਂ ਪਰਮੇਸ਼ਰ ਦੇ ਸੇਵਕ ਨੇ ਤੁਹਾਨੂੰ ਸੱਚ ਦੱਸ ਦਿੱਤਾ ਆ, ਪਰਮੇਸ਼ਰ ਇਹਨੂੰ ਸੱਚ ਸਾਬਤ ਕਰੇਗਾ। ਇਸ ਗੱਲ ਨੂੰ ਸਿੱਧ ਕਰੇਗਾ ਕਿ ਯਿਸੂ ਮਸੀਹ ਅੱਜ ਰਾਤ ਜਿਉਂਦਾ ਆ, ਇੱਥੇ ਖੜਾ ਆ, ਹੁਣ ਤੁਹਾਡੇ ਕੋਲ ਨੇ ਆਇਆ। ਇੱਕ ਵਾਰੀ ਇੱਕੋ ਹੀ ਪਾਸੇ ਦੇ, ਇੱਕ ਪਾਸੇ ਦੇ ਹੀ ਤੁਹਾਡੇ ਕੋਲ ਨੇ ਆਇਆ। ਮੈਨੂੰ ਇੱਥੇ ਮਾਈਕ੍ਰੋਫੋਨ ਦੇ ਲਾਗੇ ਖੜੇ ਰਹਿਣਾ ਚਾਹੀਦਾ ਆ, ਕਿਉਂਕਿ ਉਹ ਮੈਨੂੰ ਸੁਣ ਨਹੀਂ ਸਕਦੇ। ਕੋਈ ਪਰਮੇਸ਼ਰ ਦੀ ਵੱਲ ਵੇਖ ਕੇ ਆਖੇ, ਪਰਮੇਸ਼ਰ ਉਹ ਆਦਮੀ ਮੈਨੂੰ ਨਹੀਂ ਜਾਣਦਾ, ਉਹ ਮੇਰੇ ਬਾਰੇ ਵਿੱਚ ਕੁਝ ਨਹੀਂ ਜਾਣਦਾ, ਮੈਂ ਤਾਂ ਉਹਦੇ ਲਈ ਪੂਰੀ ਤਰ੍ਹਾਂ ਉਪਰਾ ਹਾਂ। ਪ੍ਰਭੂ ਮੇਰੇ ਵਿਸ਼ਵਾਸ ਨੂੰ ਤੈਨੂੰ ਛੂ ਲੈਣ ਦੇ। ਪ੍ਰਭੂ ਤੂੰ ਜਾਣਦਾ ਆ ਕਿ ਮੈਨੂੰ ਕੀ ਗੱਲ ਆ, ਤੂੰ ਮੇਰੇ ਬਾਰੇ ਸਭ ਕੁਝ ਜਾਣਦਾ ਆ, ਤੂੰ ਜਾਣਦਾ ਆ ਕਿ ਮੈਂ ਕੌਣ ਆ। ਓਦਾਂ ਹੀ ਜਿੱਦਾਂ ਤੂੰ ਜਾਣਦਾ ਸੀ ਕਿ ਪਤਰਸ ਕੌਣ ਆ ਤੇ ਨਥਾਨੀਅਲ ਕੌਣ ਆ, ਜਿੱਦਾਂ ਤੂੰ ਜਾਣਦਾ ਸੀ ਕਿ ਖੂਨ ਵਗਣ ਵਾਲੀ ਇਸਤਰੀ ਨੂੰ ਕੀ ਮਰਜਾ, ਇਹ ਆਦਮੀ ਮੈਨੂੰ ਦੱਸਦਾ ਆ ਕਿ ਤੂੰ ਅੱਜ ਕੱਲ ਤੇ ਜੁਗਾਂ ਜੁਗ ਇੱਕੋ ਜਿਹਾ ਆ। ਤਦ ਪ੍ਰਭੂ ਮੇਰੇ ਵਿਸ਼ਵਾਸ ਨੂੰ ਤੈਨੂੰ ਛੂ ਲੈਣ ਦੇ। ਅਤੇ ਜੇ ਪਰਮੇਸ਼ਰ ਉਦਾਂ ਹੀ ਕਰੇ ਬਿਨਾਂ ਗਲਤੀ ਕੀਤੇ, ਉਹ ਆਪਣੇ ਆਪ ਨੂੰ ਸਿੱਧ ਕਰੇ, ਕਿੰਨੇ ਤੁਹਾਡੇ ਵਿੱਚੋਂ ਉਹਨੂੰ ਇੱਥੇ ਆਪਣੇ ਸਾਰੇ ਦਿਲ ਨਾਲ ਕਬੂਲ ਕਰਨਗੇ? ਜੇ ਉਹ ਕੇਵਲ ਇੱਕ ਜਾਂ ਦੋ ਤਿੰਨ ਲੋਕਾਂ ਦੇ ਲਈ ਗਵਾਹੀ ਦੇ ਤੌਰ ਤੇ ਕਰੇ, ਪਰਮੇਸ਼ਵਰ ਤੁਹਾਨੂੰ ਬਰਕਤ ਬਖਸ਼ੇ। ਹੁਣ ਪਿਤਾ ਪਰਮੇਸ਼ਵਰ, ਇਹ ਤਾਂ ਪੂਰੀ ਤਰ੍ਹਾਂ ਕਿਸੇ ਵੀ ਮਨੁੱਖ ਦੇ ਵੱਸੋਂ ਬਾਹਰ ਆ, ਇਹਦੇ ਲਈ ਤਾਂ ਅਲੌਕਿਕ ਚਮਤਕਾਰ ਦੀ ਹੀ ਲੋੜ ਆ। ਮੈਂ ਪ੍ਰਾਰਥਨਾ ਕਰਦਾ ਆ ਕਿ ਤੂੰ ਮੇਰੀ ਮਦਦ ਕਰ। ਪ੍ਰਭੂ ਮੈਂ ਤੇਰੇ ਹੱਥਾਂ ਵਿੱਚ ਆ, ਮੇਰੇ ਨਾਲ ਉਦਾਂ ਹੀ ਕਰ ਜਿੱਦਾਂ ਤੂੰ ਟੁਕਵਾ ਸਮਝਦਾ ਆ। ਯਸੂ ਦੇ ਨਾਮ ਵਿਚ ਮੰਗਦੇ ਹਾਂ, ਆਮੀਨ। ਹੁਣ ਸ਼ੱਕ ਨਾ ਕਰੋ, ਕੇਵਲ ਨਿਮਰਤਾ ਸਹਿਤ ਸੰਜੀਦਗੀ ਨਾਲ ਆਖੋ, ਪ੍ਰਭੂ ਮੈਂ ਤੇਰੀ ਸੇਵਾ ਕਰਾਂਗਾ ਤੇ ਇਹ ਸੱਚ ਹੋਵੇਗਾ, ਕਾਸ਼ ਕਿ ਮੈਂ ਤੇਰਾ ਭਲਾ ਛੂ ਸਕਾਂ। ਤਾਂ ਤੂੰ ਉਸ ਮਨੁੱਖ ਦੇ ਵਿਚੋਂ ਦੀ ਮੇਰੇ ਨਾਲ ਬੋਲ, ਇਹਦੇ ਨਾਲ ਇਹ ਸਿੱਧ ਹੋ ਜਾਵੇਗਾ ਕਿ ਜੋ ਉਹਨੇ ਆਖਿਆ ਆ ਉਹ ਸੱਚ ਆ, ਇਹ ਠੀਕ ਆ। ਕਿੰਨਾ ਨੇ ਉਸ ਜੋਤ ਦੀ ਤਸਵੀਰ ਵੇਖੀ ਆ, ਇਹ ਸਾਰੇ ਦੇਸ਼ ਭਰ ਵਿਚ ਆ, ਹਰੇਕ ਥਾਂ ਤੇ ਆ। ਵਿਗਿਆਨੀਆਂ ਨੇ ਵੀ ਇਹਦੀ ਤਸਵੀਰ ਸਭਨੀ ਥਾਂ ਲੈ ਕੇ ਤੈਨੂੰ ਜਾਚਿਆ ਤੇ ਪਰਖਿਆ ਆ। ਉਹ ਠੀਕ ਹੁਣ ਇੱਥੇ ਆ, ਉਹੋ ਹੀ ਜਿਹਨੇ ਵਿਆਹ ਤੇ ਤਿਆਗ ਪੱਤਰੀ ਦੇ ਬਾਰੇ ਆਖਿਆ, ਉਹੋ ਹੀ ਪਰਮੇਸ਼ਰ ਪਹਾੜ ਉੱਤੇ ਸੀ ਜਿਹਨੇ ਸਭ ਪਰਬਤ ਹਿਲਾ ਦਿੱਤੇ। ਇਹ ਉਹ ਸੀ ਜਿਹੜਾ ਸਨ 1933 ਵਿਚ ਦਰਿਆ ਉੱਤੇ ਆਇਆ, ਅੱਜ ਕੱਲ ਤੇ ਯੁਗਾਂ ਯੁਗ ਇੱਕੋ ਜਿਹਾ ਆਇਆ, ਉਹ ਇੱਕੋ ਜਿਹਾ ਆਇਆ। ਇੱਥੇ ਇੱਕ ਇਸਤਰੀ ਆ, ਉਹ ਹੁਣ ਪਛਾਣਦੀ ਆ ਕਿ ਕੁਝ ਵਾਪਰਿਆ ਆ, ਉਹ ਜੋਤ ਉਹਦੇ ਉੱਤੇ ਆਣ ਖਲੋਤੀ ਆ। ਉਹ ਠੀਕ ਇੱਥੇ ਬੈਠੀ ਹੋਈ ਆ, ਹਰਾ ਸਵੈਟਰ ਜਾਂ ਏਦਾਂ ਦਾ ਕੁਝ ਪਾਇਆ ਹੋਇਆ ਆ। ਮੈਂ ਇਸ ਔਰਤ ਨੂੰ ਨਹੀਂ ਜਾਣਦਾ, ਮੇਰਾ ਯਕੀਨ ਆ ਕਿ ਅਸੀਂ ਇੱਕ ਦੂਜੇ ਲਈ ਓਪਰੇ ਆ। ਕੀ ਤੂੰ ਨੇਚਾ ਕਰਦੀ ਆ ਕਿ ਪਰਮੇਸ਼ਰ ਤੂੰ ਕਿਸੇ ਲੋੜ ਵਿਚ ਆ, ਤੂੰ ਨੇਚਾ ਕਰਦੀ ਆ ਕਿ ਪਰਮੇਸ਼ਵਰ ਮੇਰੇ ਉੱਤੇ ਪ੍ਰਗਟ ਕਰ ਸਕਦਾ ਆ ਕਿ ਤੇਰੇ ਕੀ ਔਕੜਿਆ। ਜੇ ਉਹ ਕਰੇ ਤਾਂ ਤੂੰ ਜਾਣਦੀ ਆ ਕਿ ਇਹ ਤਾਂ ਅਲੌਕਿਕ ਸ਼ਕਤੀ ਹੀ ਹੋਵੇਗੀ, ਕਿਉਂਕਿ ਮੈਂ ਤੈਨੂੰ ਨਹੀਂ ਜਾਣਦਾ। ਇਹ ਤਾਂ ਅਲੌਕਿਕ ਸ਼ਕਤੀ ਨਹੀਂ ਪ੍ਰਗਟ ਕਰਨਾ ਆ, ਤੇਰੇ ਤੇ ਨਿਰਭਰ ਕਰਦਾ ਆ ਕਿ ਤੂੰ ਇਹਦੇ ਬਾਰੇ ਕੀ ਸੋਚਦੀ ਆ। ਤੂੰ ਜਾਜਕ ਦੀ ਵੱਲ ਹੋ ਸਕਦੀ ਆ, ਇਹਨੂੰ ਸ਼ਤਾਨ ਆਖ ਸਕਦੀ ਆ, ਜਾਂ ਤੂੰ ਨੇਚਾਵਾਨ ਦਾ ਪਾਸਾ ਲੈ ਕੇ ਇਹਨੂੰ ਪਰਮੇਸ਼ਰ ਆਖ ਸਕਦੀ ਆ। ਜੋ ਵੀ ਤੂੰ ਨੇਚਾ ਕਰਦੀ ਆ ਉਦਾਂ ਦਾ ਤੈਨੂੰ ਪ੍ਰਤੀਫਲ ਵੀ ਮਿਲੇਗਾ। ਜੇ ਪਰਮੇਸ਼ਰ ਮੇਰੇ ਉੱਤੇ ਤੇਰੀ ਔਕੜ ਨੂੰ ਪ੍ਰਗਟ ਕਰੇ, ਕੀ ਤੂੰ ਉਹਨੂੰ ਆਪਣੀ ਉਸ ਮੁਸ਼ਕਲ ਦਾ ਪ੍ਰਾਸ਼ਚਿਤ ਕਰਕੇ ਮੰਨੇਗੀ? ਮੈਂ ਨਹੀਂ ਜਾਣਦਾ ਕੀ ਔਕੜਿਆ, ਮੈਂ ਵੀ ਜਾਣਦਾ ਹਾਂ ਤੇ ਤੂੰ ਵੀ ਜਾਣਦੀ ਆ ਕਿ ਕੁਝ ਹੋ ਰਿਹਾ ਆ। ਹੁਣ ਮੈਨੂੰ ਕੇਵਲ ਤੈਨੂੰ ਦੱਸ ਲੈਣ ਦੇ ਕਿ ਤੂੰ ਕਿੱਦਾਂ ਮਹਿਸੂਸ ਕਰ ਰਹੀ ਆ, ਤਾਂ ਤੂੰ ਜਾਣ ਜਾਵੇਂਗੀ। ਇੱਕ ਹਾਰਦਿਕ ਮਧੁਰ ਆਰਾਮਦਾਇਕ ਭਾਵਨਾ ਆ, ਮੈਂ ਸਿੱਧਾ ਇਹਦੇ ਤੇ ਹੀ ਵੇਖ ਰਿਹਾ ਆ। ਇਹ ਉਹ ਹੀ ਅਲੌਕਿਕ ਜੋਤ ਆ, ਪੀਲੇ ਰੰਗ ਦੀ ਜੋਤ ਔਰਤ ਉੱਤੇ ਆਣ ਖਲੋਤੀ ਆ। ਇਸ ਇਸਤਰੀ ਦੇ ਮੇਦੇ ਵਿਚ ਕੋਈ ਨੁਕਸ ਆ, ਇਹ ਉਹਦੇ ਮੇਦੇ ਵਿਚ ਰਸੌਲੀ ਵਰਗੀ ਕੋਈ ਚੀਜ਼ ਆ, ਉਹ ਇੱਥੋਂ ਦੀ ਰਹਿਣ ਵਾਲੀ ਨਹੀਂ ਆ। ਤੂੰ ਦੂਰ ਦੀ ਆ ਕੀ ਨਹੀਂ ਆ, ਇਹ ਠੀਕ ਆ? ਤੂੰ ਵਿਸਕੌਨਸਨ ਦੀ ਰਹਿਣ ਵਾਲੀ ਆ, ਕੀ ਇਹ ਠੀਕ ਆ? ਯਕੀਨਨ ਹੁਣ ਤੂੰ ਚੰਗੀ ਹੋ ਗਈ ਆ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਿਆ ਕੀਤਾ ਆ। ਹੁਣ ਮੈਨੂੰ ਦੱਸੋ ਕਿ ਔਰਤ ਨੇ ਕਿਨੂੰ ਛੂਆ? ਮੈਂ ਤਾਂ ਉਹਦੇ ਤੋਂ 25 ਗਜ ਦੂਰ ਆ। ਉਹਨੇ ਯਸੂ ਮਸੀਹ ਨੂੰ ਜੋ ਪ੍ਰਧਾਨ ਜਾਜਕ ਆ ਛੂਆ, ਤੁਸੀਂ ਇਹ ਨੇਚਾ ਕਰਦੇ ਹੋ? ਮੈਂ ਉਸ ਔਰਤ ਦੀ ਵੱਲ ਵੇਖ ਰਿਹਾ ਜਿਹਦੇ ਨਾਲ ਮੈਂ ਗੱਲ ਕੀਤੀ, ਇਸ ਔਰਤ ਦੀ ਵੱਲ ਮੈਂ ਸਿੱਧਾ ਵੇਖ ਰਿਹਾ, ਕਿਉਂਕਿ ਉਹ ਕਿਸੇ ਆਦਮੀ ਦੇ ਲਈ ਬੜੇ ਜੋਸ਼ ਨਾਲ ਪ੍ਰਾਰਥਨਾ ਕਰ ਰਹੀ ਆ। ਉਹਨੇ ਮੈਨੂੰ ਕਦੇ ਵੀ ਇਹਦੇ ਬਾਰੇ ਕੁਝ ਨਹੀਂ ਦੱਸਿਆ, ਪਰ ਉਹਦਾ ਨਾਂ ਹੈ ਸ਼੍ਰੀਮਤੀ ਵਾਲਡ੍ਰੌਪ। ਉਹ ਫੀਨਿਕਸ ਤੋਂ ਆਈ ਆ, ਉਹ ਮੁਰਦਿਆਂ ਵਿੱਚੋਂ ਜਿੰਦਾ ਕੀਤੀ ਗਈ ਸੀ, ਤੇ ਉਹਦੇ ਵੈਦ ਹਕੀਮ ਨੇ ਆਣ ਕੇ ਐਕਸਰੇ ਵਿਖਾਇਆ ਸੀ ਕਿ ਉਹਦੇ ਦਿਲ ਵਿੱਚ ਕੈਂਸਰ ਰੋਗ ਆ। ਉਹ ਪ੍ਰਾਰਥਨਾ ਪੰਗਤ ਵਿੱਚ ਹੀ ਮਰ ਗਈ ਸੀ। ਸ਼੍ਰੀਮਤੀ ਵਾਲਡ੍ਰੌਪ, ਇਸ ਗੱਲ ਨੂੰ ਕਿੰਨਾ ਚਿਰ ਹੋ ਗਿਆ ਆ? 18 ਸਾਲ ਹੋ ਗਏ ਹਨ, ਤੇ ਹੁਣ ਅੱਜ ਰਾਤ ਉਹ ਜਿਉਂਦੀ ਗਵਾਈ ਦੇ ਰੂਪ ਵਿੱਚ ਬੈਠੀ ਹੋਈ ਆ। ਉਹਦਾ ਵੈਦ ਸਭਾ ਵਿੱਚ ਆਇਆ ਤੇ ਆਖਿਆ ਕਿ ਇਹ ਇਸਤਰੀ ਕਿਵੇਂ ਜਿੰਦਾ ਹੋ ਸਕਦੀ ਆ, ਪਰ ਉਹ ਵੇਖੋ ਉਹ ਬੈਠੀ ਹੋਈ ਆ, ਕੈਂਸਰ ਦਾ ਕੋਈ ਨਿਸ਼ਾਨ ਨਹੀਂ ਆ। ਉਹ ਕਿਸੇ ਨੂੰ ਲਿਆਈ ਆ ਤੇ ਉਹਦੇ ਲਈ ਪ੍ਰਾਰਥਨਾ ਕਰ ਰਹੀ ਆ। ਹੁਣ ਉਹ ਮੂਤਰ ਰੋਗ ਨਾਲ ਮਰ ਰਿਹਾ ਆ, ਇਹ ਮੈਂ ਜਾਣਦਾ ਸਾਂ, ਇਸ ਦੇ ਲਈ ਤੂੰ ਪ੍ਰਾਰਥਨਾ ਕਰ ਰਹੀ ਆ। ਤੂੰ ਜਾਣਦੀ ਆ, ਮੈਂ ਨੀ ਜਾਣਦਾ ਕਿ ਉਹ ਕੌਣ ਆ। ਸ਼੍ਰੀਮਤੀ ਵਾਲਡ੍ਰੌਪ, ਉਹ ਮਿਜ਼ੂਰੀ ਦਾ ਵਾਸੀ ਆ, ਤੇ ਉਹਦਾ ਨਾਂ ਸ਼੍ਰੀਮਾਨ ਕੂਪਰਿਆ। ਇਹ ਠੀਕ ਆ, ਹੁਣ ਤੂੰ ਨੇਚਾ ਕਰ, ਤੂੰ ਘਰ ਜਾ ਸਕਦਾ ਆ, ਤੇ ਸ਼੍ਰੀਮਾਨ ਜਾ ਕੇ ਚੰਗਾ ਹੋ ਜਾ। ਇਹ ਤੇਰੇ ਤੇ ਨਿਰਭਰ ਆ ਜੇ ਤੂੰ ਨੇਚਾ ਕਰੇਗਾ। ਇੱਥੇ ਇੱਕ ਔਰਤ ਆ ਤੇ ਉਹ ਸਾਹ ਦੀ ਬਿਮਾਰੀ ਦੀਆਂ ਔਖਿਆਈਆਂ ਤੋਂ ਦੁੱਖ ਪਾ ਰਹੀ ਆ। ਉਹ ਇੱਥੋਂ ਦੀ ਨਹੀਂ ਆ, ਉਹ ਭੀੜ ਵਿੱਚ ਬੈਠੀ ਹੋਈ ਆ।
I hope she gets, she's not from here.
ਉਹ ਇਥੋਂ ਦੀ ਨਹੀਂ ਆ, ਉਹ ਜਾਰਜੀਆ ਦੀ ਰਹਿਣ ਵਾਲੀ ਆ। ਮਿਸ ਮਕੈਨੀ, ਕੀ ਤੂੰ ਆਪਣੇ ਸਾਰੇ ਦਿਲ ਨਾਲ ਨੇਚਾ ਕਰਦੀ ਆ? ਤੇ ਨੇਚਾ ਕਰਦੀ ਆ ਕਿ ਪਰਮੇਸ਼ਰ ਤੈਨੂੰ ਚੰਗਿਆ ਕਰੇਗਾ? ਜੇ ਤੂੰ ਮੇਰੇ ਲਈ ਉਪਰੀ ਆ ਤਾਂ ਆਪਣੇ ਪੈਰਾਂ ਤੇ ਖੜੀ ਹੋ ਜਾ। ਤੇ ਸੱਚ ਆ, ਯਸੂ ਮਸੀਹ ਤੈਨੂੰ ਚੰਗਿਆ ਕਰਦਾ ਆ। ਕੀ ਤੂੰ ਨੇਚਾ ਕਰਦੀ ਆ? ਮੇਰੇ ਪਿਛਵਾੜੇ ਇੱਕ ਮਨੁੱਖ ਬੈਠਾ ਹੋਇਆ ਆ, ਉਹ ਪਰਮੇਸ਼ਰ ਨਾਲ ਸੰਪਰਕ ਜੋੜ ਰਿਹਾ ਆ। ਉਹਦੀ ਕੋਈ ਲੋੜ ਆ, ਉਹਦੇ ਇੱਕ ਬੱਚਾ ਆ ਜਿਹਨੂੰ ਦਿਲ ਦੀ ਬਿਮਾਰੀ ਆ। ਉਸ ਬੱਚੇ ਦੇ ਦਿਲ ਦੀ ਧੜਕਣ ਵੱਧ ਗਈ ਆ। ਏਦਾਂ ਹੀ ਵੈਦ ਨੇ ਵੀ ਆਖਿਆ ਆ। ਅਤੇ ਉਸ ਆਦਮੀ ਦਾ ਨਾਮ ਮਿਸਟਰ ਕੌਕਸ ਆ। ਮਿਸਟਰ ਕੌਕਸ, ਖੜਿਆ ਹੋ ਜਾ। ਪਰਮੇਸ਼ਵਰ ਨੇ ਸਾਰਾ ਨੂੰ ਦੱਸਿਆ ਕਿ ਉਹਦੇ ਪਿਛਵਾੜੇ ਕੀ ਸੋਚ ਰਹੀ ਸੀ। ਇਸੇ ਹੀ ਪਾਸੇ ਦੇ ਰਾਹ ਵਿਚ ਉਹਦੇ ਜਰਾ ਪਿੱਛੇ ਇੱਕ ਆਦਮੀ ਆ ਜੋ ਇਥੋਂ ਦਾ ਨਹੀਂ ਆ ਪਰ ਨਿਊ ਮੈਕਸੀਕੋ ਦਾ ਰਹਿਣ ਵਾਲਾ ਆ। ਮੈਂ ਉਹਨੂੰ ਆਪਣੀ ਜ਼ਿੰਦਗੀ ਵਿਚ ਕਦੇ ਨੀ ਵੇਖਿਆ। ਮੈਂ ਠੀਕ ਉਹਦੇ ਵੱਲ ਹੀ ਵੇਖ ਰਿਹਾ ਆ, ਉਹ ਮੇਰੇ ਪਿੱਛੇ ਆ। ਉਹ ਨਿਊ ਮੈਕਸੀਕੋ ਤੋਂ ਹੈ। ਇਸ ਆਦਮੀ ਦੀ ਇੱਕ ਕੁੜੀ ਆ ਜਿਹਦੇ ਵਿਚ ਇਹ ਦਿਲਚਸਪੀ ਆ। ਇਹ ਕੁੜੀ ਦੇ ਮੂੰਹ ਵਿਚ ਕੋਈ ਨੁਕਸਾ, ਉਹਦੇ ਤਾਲੂ ਵਿਚ ਕੋਈ ਨੁਕਸਾ। ਅਤੇ ਇਸ ਆਦਮੀ ਦਾ ਨਾਂ ਸ਼੍ਰੀਮਾਨ ਵੈਸਟਿਆ। ਸ਼੍ਰੀਮਾਨ ਜੀ, ਕੀ ਤੁਸੀਂ ਖੜੇ ਹੋਵੋਗੇ? ਮੈਂ ਉਹਦੇ ਲਈ ਪੂਰੀ ਤਰ੍ਹਾਂ ਉਪਰਾਇਆ, ਪਰ ਪ੍ਰਭੂ ਪਰਮੇਸ਼ਰ ਉਹਦੇ ਬੱਚੇ ਨੂੰ ਚੰਗਿਆ ਕਰੇਗਾ। ਕੀ ਤੂੰ ਆਪਣੇ ਸਾਰੇ ਦਿਲ ਨਾਲ ਨੇਚਾ ਕਰਦਾ ਆ? ਤੁਹਾਡੇ ਵਿੱਚੋਂ ਕਿੰਨੇ ਆਪਣੇ ਸਾਰੇ ਦਿਲ ਨਾਲ ਨੇਚਾ ਕਰਦੇ ਹਨ? ਕੀ ਯਸੂ ਮਸੀਹ ਅੱਜ ਕੱਲ ਤੇ ਜੁਗੋ ਯੁਗ ਇੱਕੋ ਜਿਹਾ ਨਹੀਂ ਆ? ਕੀ ਤੁਸੀਂ ਉਹਨੂੰ ਆਪਣਾ ਮੁਕਤੀਦਾਤਾ ਹੁਣ ਮੰਨਦੇ ਹੋ? ਤਾਂ ਆਪਣੇ ਹੱਥ ਖੜੇ ਕਰੋ। ਕੀ ਤੁਸੀਂ ਉਹਦੇ ਵਿੱਚ ਨੇਚਾ ਕਰਦੇ ਹੋ? ਕਿ ਤੁਹਾਡਾ ਸ਼ਾਫੀ ਆ। ਇੱਥੇ ਇੱਕ ਅਧਰੰਗੀ ਔਰਤ ਮੰਜੇ ਤੇ ਪਈ ਹੋਈ ਆ। ਕੀ ਤੂੰ ਮੈਨੂੰ ਇਸ ਮਾਈਕ ਦੇ ਦੁਆਰਾ ਸੁਣ ਸਕਦੀ ਆ? ਮੈਂ ਤੈਨੂੰ ਨਹੀਂ ਜਾਣਦਾ, ਤੂੰ ਉੱਥੇ ਕੇਵਲ ਇੱਕ ਔਰਤ ਪਈ ਹੋਈ ਆ। ਜੇ ਮੈਂ ਤੈਨੂੰ ਚੰਗੀ ਕਰ ਸਕਦਾ ਮੈਂ ਇਹ ਕਰ ਦਿੰਦਾ, ਮੈਂ ਤੈਨੂੰ ਚੰਗਾ ਨਹੀਂ ਕਰ ਸਕਦਾ ਹਾਂ। ਇੱਕ ਮਨੁੱਖ ਆ ਜੋ ਆਪਣੇ ਬੱਚੇ ਦੇ ਬਾਰੇ ਇੱਥੇ ਆਇਆ ਆ। ਮੈਂ ਤੈਨੂੰ ਨੀ ਜਾਣਦਾ, ਤੂੰ ਔਰਤ ਆ, ਮੈਂ ਆਦਮੀ ਆ। ਇਹ ਪਹਿਲੀ ਵਾਰੀ ਅਸੀਂ ਜੀਵਨ ਵਿਚ ਮਿਲੇ ਆ। ਮੈਂ ਸੋਚਦਾ ਹਾਂ ਉਹ ਤੈਨੂੰ ਲਿਆਇਆ। ਸੱਚ ਵਿਚ ਤੂੰ ਪਹਿਲੀ ਵਾਰੀ ਇੱਥੇ ਲਿਆਂਦੀ ਗਈ ਆ। ਤੂੰ ਦੂਰ ਤੋਂ ਆਈ ਆ, ਤੇਰੇ ਤੇ ਮੌਤ ਦਾ ਸਾਇਆ ਆ, ਤੈਨੂੰ ਕੈਂਸਰ ਰੋਗ ਆ। ਤੂੰ ਅਪਾਹਜ ਨਹੀਂ ਆ ਪਰ ਕੈਂਸਰ ਆ। ਵੈਦ ਹਕੀਮ ਤੇਰੇ ਲਈ ਕੁਝ ਵੀ ਨਹੀਂ ਕਰ ਸਕਦੇ, ਇਹ ਸੱਚ ਆ। ਤੂੰ ਯਕੀਨਨ ਮਰਨਾ ਹੀ ਆ। ਉਹ ਵੈਦ ਹਕੀਮ ਤੇਰੇ ਲਈ ਕੁਝ ਨਹੀਂ ਕਰ ਸਕਦੇ। ਇੱਕ ਵਾਰੀ ਸਾਮਰੀਆ ਦੇ ਫਾਟਕ ਤੇ ਤਿੰਨ ਕੋਹੜੀ ਬੈਠੇ ਹੋਏ ਸਨ। ਅਤੇ ਉਹਨਾਂ ਕੋਹੜੀਆਂ ਨੇ ਆਖਿਆ, ਅਸੀਂ ਮਰਨ ਤੱਕ ਇੱਥੇ ਕਿਉਂ ਬੈਠੇ ਰਹੀਏ? ਕਿਉਂਕਿ ਸਭ ਬੱਚੇ ਭੁੱਖੇ ਮਰ ਰਹੇ ਹਨ ਤੇ ਲੋਕ ਇੱਕ ਦੂਜੇ ਦੇ ਬੱਚੇ ਖਾ ਰਹੇ ਹਨ। ਉਹਨਾਂ ਕਿਹਾ, ਜੇ ਅਸੀਂ ਦੁਸ਼ਮਣ ਦੇ ਡੇਰਿਆਂ ਵਿਚ ਜਾਈਏ ਜੋ ਸੀਰੀਆ ਦੇਸ਼ ਦੇ ਸਨ, ਜੇ ਉਹ ਸਾਨੂੰ ਮਾਰ ਸੁੱਟਣ, ਅਸਾਂ ਜਿੱਦਾਂ ਵੀ ਆ ਮਰਨਾ ਹੀ ਆ। ਅਤੇ ਜੇ ਉਹ ਸਾਨੂੰ ਛੱਡ ਦੇਣ ਤਾਂ ਅਸੀਂ ਜਿਉਂਦੇ ਰਹਾਂਗੇ। ਤੇ ਉਹਨਾਂ ਉਹ ਮੌਕਾ ਸਾਂਭਿਆ। ਉਸ ਵਿਸ਼ਵਾਸ ਨਾਲ ਉਹਨਾਂ ਆਪਣਾ ਆਪ ਹੀ ਨਹੀਂ ਪਰ ਸਾਮਰੀਆ ਦੇਸ਼ ਨੂੰ ਵੀ ਬਚਾਇਆ। ਤੂੰ ਮਰਨਾ ਹੀ ਆ, ਤੂੰ ਜਿਉਂਦੀ ਨਹੀਂ ਰਹਿ ਸਕਦੀ। ਤੁਹਾਨੂੰ ਜਿਹਦਾ ਊਨ ਦੇ ਡੇਰੇ ਵਿਚ ਜਾਣ ਲਈ ਨਹੀਂ ਆਖਿਆ ਜਾ ਰਿਹਾ ਪਰ ਤੁਸੀਂ ਪਿਤਾ ਦੇ ਘਰ ਵਿਚ ਸਦੇ ਗਏ ਹੋ। ਤੂੰ ਕੈਂਸਰ ਨਾ ਮਰ ਰਹੀ ਆ, ਪਰਮੇਸ਼ਰ ਤੋਂ ਬਿਨਾਂ ਤੂੰ ਜਿੰਦਾ ਨਹੀਂ ਰਹਿ ਸਕਦੀ। ਤੂੰ ਇਸ ਸ਼ਹਿਰ ਦੀ ਨਹੀਂ ਆ, ਤੂੰ ਆਲੇ ਦੁਆਲੇ ਦੀ ਵੀ ਨਹੀਂ ਆ, ਤੇ ਤੂੰ ਬਹੁਤ ਦੂਰ ਦੀ ਆ, ਤੂੰ ਮਿਲਵਾਉਕ ਦੀ ਆ। ਇਹ ਸੱਚ ਆ, ਸ਼ਹਿਰ ਤੋਂ ਆ, ਮੈਂ ਜਾਣਦਾ ਆ। ਠੀਕ ਆ, ਕੀ ਤੂੰ ਨੇਚਾ ਕਰਦੀ ਆ? ਕੀ ਤੂੰ ਪਰਮੇਸ਼ਰ ਨੂੰ ਆਪਣਾ ਸ਼ਾਫੀ ਕਬੂਲ ਕਰੇਗੀ? ਜੇ ਤੂੰ ਵਿਸ਼ਵਾਸ ਕਰੇਗੀ ਤਾਂ ਕੋਈ ਪਰਵਾਹ ਨਹੀਂ ਕਿ ਤੂੰ ਕਿੰਨੀ ਕਮਜ਼ੋਰ ਆ, ਕਿੰਨੇ ਚਿਰ ਤੋਂ ਮੰਜੀ ਉੱਤੇ ਪਈ ਹੋਈ ਆ। ਮੈਂ ਨੇਚਾ ਕਰਦਾ ਆ ਕਿ ਤੇਰੇ ਮਾਮਲੇ ਵਿਚ ਮੈਂ ਤਾਂ ਯਸੂ ਮਸੀਹ ਦੇ ਨਾਮ ਵਿਚ ਉਸ ਮੰਜੀ ਨੂੰ ਚੁੱਕ ਕੇ ਘਰ ਜਾਵਾਂਗਾ ਤੇ ਪਰਮੇਸ਼ਰ ਦੀ ਮਹਿਮਾ ਦੇ ਲਈ ਜੀਵਾਂਗਾ। ਕੀ ਤੂੰ ਮੈਨੂੰ ਪਰਮੇਸ਼ਰ ਦਾ ਨਬੀ ਮੰਨਦੀ ਆ? ਤਾਂ ਉੱਠ ਖੜੀ ਹੋ ਅਤੇ ਆਪਣੇ ਘਰ ਜਾ, ਤੂੰ ਚੰਗੀ ਹੋ ਗਈ ਆ। ਡਰ ਨਾ, ਮੰਜੀ ਤੋਂ ਉੱਠ ਲੋ, ਪਰਮੇਸ਼ਰ ਤੈਨੂੰ ਚੰਗਿਆ ਕਰਦਾ ਆ। ਵੇਖਿਆ ਜੇ ਕੋਈ ਜਣਾ ਉਹਨੂੰ ਸਹਾਰਾ ਦੇਵੇ ਤਾਂ ਕਿ ਉਹ ਉੱਠ ਕੇ ਤਾਕਤ ਪਾਵੇ। ਕੀ ਤੁਸੀਂ ਪਰਮੇਸ਼ਰ ਵਿਚ ਨੇਚਾ ਕਰਦੇ ਹੋ? ਜਰਾ ਉਹਦੇ ਵਿਚ ਥੋੜੀ ਤਾਕਤ ਆਉਣ ਦਿਓ, ਠੀਕ ਹੋ ਜਾਵੇਗੀ।
That's it, sister.
ਠੀਕ ਆ ਭੈਣ ਜੀ, ਉਹ ਪ੍ਰਭੂ ਯਸੂ ਦੇ ਨਾਮ ਵਿੱਚ ਉੱਠ ਖਲੋਤੀ ਆ। ਆਓ ਖੜੇ ਹੋ ਕੇ ਪਰਮੇਸ਼ਰ ਦੀ ਪ੍ਰਸ਼ੰਸਾ ਕਰੀਏ। ਉਹ ਅੱਜ ਕੱਲ ਤੇ ਜੁਗਾਂ ਜੁਗ ਇੱਕੋ ਜਿਹਾ ਆ। ਪ੍ਰਭੂ ਯਸੂ ਮਸੀਹ ਤੁਹਾਨੂੰ ਬਰਕਤ ਦੇਵੇ।